दो हम तो प्रसाद सुख साद ही सुख साद है अब तब जाप बब तोरे परोसे मधुहर बसे मेरे मन की तपत बुझाई तोरे परोसे मधुहर बसे मेरे मन की तपत बुझाई तोरे परोसे मधुहर बसे मेरे तन की तपत बुझाई तोरे परोसे मधुहर बसे तपत बुझाई पहले दर मधुहर पायो फन कांसी बसे मधुहर पायो फन हम तो प्रसाद सुख साद ही सुख साद ही अब तब जाप कब तू ही अब तब जाप कब तू ही तो है वाहगुरु।
जैसा मगहर तैसी काशी
वाहगुरु वाह
हम एक कर जानी हम निर्धन को हम निर्धन जो ये हो धन पाया
वाहगुरु
फूट गुमानी
वाहगुरु
करे गुमान चुबे तिस सूला को काटन को नाही अजय सो चोब को बिलन बिलाते नारके कोर पचागी कावन नारक क्या सुरक बेचारा संतन दौरा ते हम काहू की कान न काटते अपने गुर पर सादे अपने गुर पर सादे अब तो जाए चढ़े सिंहासन मिले है सारंग पानी राम कबीरा एक पै है कोई न सके पहचानी राम कबीरा एक पै है कोई न सके पहचानी
वाहेगुरु 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 राम कबीरा एक पै है कोई न सके पहचानी कोई न सके पहचानी अब तब जब कब तू ही अब तब जब कब तू ही अब तब तू ही हम तो परसाद सुख साध ही अब तब जब तब तू ही
चोरी
हम तो परसादे हम तो परसादे सुख साधनी सुख साधनी अब तक जाग बाब सो आओ गुरु प्यारियो काफी समय तो जो धन श्री गुरु ग्रंथ साहिब महाराज जी दी पावन हजूरी विच बैठ के जो गुरुद्वारा परमेश्वर द्वार साहिब हफ्तावारी समागम विच अज आपां पहले दिन दीआं हाजरियां भर रहे हां। सो बहुत संगतां अपने घरां दे विच बैठ के ये लाइव वेख रही ने ते जिन्हें भी आपां रल मिल के जो आपां भगत कबीर जी दा आपां बचन पढ़ रहे सी थोड़े समय तक भाई साहब जी भी पहुंचण वाले ने फिर आपां उन्हां तों गुरमत दीआं विचारां सरवण करनियां ने जो भगत कबीर जी दा आपां बचन पढ़िया सो ओ गुरबाणी नूं समझिए गुरबाणी नूं समझ के अपने जीवन विच लागू करिए ते जदों गुरु जी दी बाणी नूं समझांगे कि भगत जी सानू कहना की चाहुंदे ने अब तब जब कब तू ही हम तो प्रसाद सुखी सद ही जदों आपां कुदरत दे निजमां विच चलना शुरू कर दिता फिर साड़ी जिंदगी विच सुख आ जाएगा फिर कोई भी अंदर भरम नहीं रहना जदों समझ आ गई जदों गुरु जी का सच्चा ज्ञान अपनी जिंदगी विच लागू कर लिया ते गुरु अमरदास महाराज जी कहिंदे ने आनंद पाया मेरी माए सतगुरु मैं पाया फिर जिंदगी विच आनंद बन गया जदों समझ आ गई सारे भरम दूर हो गए भगत रविदास जी का बचन आ भगत जी कहिंदे ने माधवे क्या कही है भ्रम ऐसा जैसा मानिया होए ना तैसा जदों भरम खत्म हो गए जदों पता लग गया कि सारे पासे ही ओ परमात्मा समाया होया सगल बनस्पत मह बै संतर सगल दूध मह घीआ ऊच नीच मह जोत समाणी घट घट माधो जीआ पहला तो यह समझ सी कि रब पता नहीं कितने वक्री जगह ते रहिंदा उपर बैठा होया पर जदों गुरु जी दे बचना नू समझिया कि रब मेरे अंदर ही है कुदरत दे विच समाया होया बस कुदरत दे निजमां नू समझिए ते जदों ओ कुदरत दे निजमां विच चलांगे फिर साड़ी जिंदगी विच सुख आ जाएगा फिर कोई भी फिकर नहीं जदों ओ मालक दे निजमां विच कुदरत दे निजमां विच चलना शुरू कर दिता फिर सदा ही आनंद बनिया रहेगा ते आओ जो आपां बचन पढ़ रहे सी अब तब जब कब तू ही हम तो प्रसाद सुखी सद ही ते शुरू दीआं पंगतियां विच जो आपां बचन पढ़ रहे सी तू मेरो मेर परबत स्वामी ओट गही मैं तेरी ना तुम डोलो हो ना हम गिरते रख लीनी हर मेरी आओ थोड़े समय तक भाई साहब जी पहुंचने वाले ने उन्हां चर आपां जो पहला पंगतियां पढ़िया ने एक बारी फिर पढ़िए फिर आप भाई साहब जी पासों गुरमत दियां विचारां सरवण करनियां ने
तू मेरो मेरा
पर्वत समान ओत रही मैं तेरी मेरो मेर पर्वत समान ओत रही स्वामी ओत गही मैं तेरी
मेरे पर्वत स्वामी ओत गही मैं तेरी
जीना तुम दो राख ली हर मेरी ना तुम दो
ना हम गिरते राख ली हर मेरी
बिना तुम दो ना हम गिरते राख ली हर मेरी ना तुम दो
ना हम गिरते राख ली हर मेरी
राख ली हर मेरी हाँ रख ली हर मेरी अब तब जब कब तू ही अब तब जब कब तू ही अब तब जब कब तू ही हम तो परसाद सुख साध ही अब तब जब कब तू ही हम तो परसाद सुख साध ही हम तो परसाद सुख साध ही अब तब जब कब तू ही अब तब जब कब तू ही
सो आओ आपन भाई साहब जी पासों गुरमत दियां विचारां सरवण करिए जी वाहेगुरु जी का खालसा वाहेगुरु जी की फतेह
ਵਾਹਿਗੁਰੂ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨ ਕਿਨਹੀ ਲਹੀਐ ਕੋਟ ਪ੍ਰਾਤ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਗਿਆਨ ਅਲਖ ਮਤ ਥੋਰੀ तुम्हें अपन बिरद रखावो, तुम्हारी शरण तुम्हारी आसा तुम्हारी, तुम्हारी शरण तुम्हारी आसा तुम ही सज्जन सुहेले रखो, रखन हार दयाला नानक करके बोले। आओ रल मिलके गुरबाणी कीर्तन करिए। अज आप लेट हो गए 15 मिनट, इंटरव्यू वाले आए सी ते बाहर चैनल चलता है वो कहिंदे 20 मिनट लावांगे, पर उन्होंने गलबात करदे 40 मिनट लाते। हुण जे आपां कहीए भी रुक जाओ, अगला कहिंदा सवालां तों डरदे आ, मैं फिर गलबात पूरी करदे आ, 40 मिनट लग गए, 20 मिनट उही लेट हो गए। सो चलो वह भी उत्थे भी आही गलबात है, वह भी मीडिया च ही जानी, इत्थे भी आपां उही गलबात करनी, तां करके लेट थोड़ा जिहा हो गया। हुण दिन छोटे हो गए, रातां वड्डियां हो गई, वेले नाल नेरा पै जांदा, इस करके हौली हौली 6:30 शुरू करांगे तो ठीक रहेगा। सो सारे घरां च बैठ के टका नाल पहला गुरबाणी कीर्तन सुनीए समझिए, उदू पिछों फिर आपां कुछ गलबात होर भी करने। सारे प्यार नाल ये शब्द पहले पातशाह दा रल मिल के पढ़िए। तेरे लाले तेरे लाले क्या चतुराई, 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 हुक्म ना करना चाहिए, हुक्म ना करना चाहिए, साहेब का हुक्म ना करना चाहिए, साहेब का हुक्म इस शब्द गुरु नानक पातशाह कहते हैं, ਲੋਕਾਂ ਭਾਂਡੇ ਅਸੀਂ ਭਾਗਾਂ ਵਾਲੇ ਆ। ਮੈਂ ਰੱਬ ਦਾ ਲਾਲਾ ਸੇਵਕ ਹਾਂ, ਪਰ ਕਹਿੰਦੇ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮੇਰੇ ਤੋਂ ਤੇ ਉਹਦਾ ਹੁਕਮ ਮੰਨਿਆ ਹੀ ਨਹੀਂ ਜਾਂਦਾ। ਅਸੀਂ ਕਹਿੰਦੇ ਅਸੀਂ ਮਹਾਨ ਸਿੱਖ ਹਾਂ। ਗੁਰੂ ਨਾਨਕ ਕਹਿੰਦੇ ਹੈ, ਮੰਨਦੇ ਆ ਲੋਕ ਵੀ ਤੁਸੀਂ ਮਹਾਨ ਹੋ, ਪਰ ਮੈਂ ਤੇ ਅਜੇ ਕੋਸ਼ਿਸ਼ ਕਰਦਾ। ਉਹਨਾਂ ਹੀ ਭਰਿਆ ਮੈਂ ਵਿਆਹ। ਲੋਕਾਂ ਭਾਣੇ ਅਸੀਂ ਸੇਵਾਦਾਰ ਹਾਂ, ਲਾਲੇ ਆ, ਲੋਕਾਂ ਭਾਣੇ ਸੁਭਾਗੇ ਆ, ਪਰ ਗੱਲ ਕੁਝ ਹੋਰ ਹੈ। ਤੇਰੇ ਲਾਲੇ ਕਿਆ ਚਤੁਰਾ, ਅਠੀ ਕਰੋ ਤੇਰੇ ਲਾਲੇ ਕਿਆ ਚਤੁਰਾਈ। ਹੁਕਮ ਨਾ ਕਰਨਾ ਜਾਈ,
ਹੁਕਮ ਨਾ ਕਰਨਾ ਜਾਈ,
ਸਾਹਿਬ ਕਾ ਹੁਕਮ ਨਾ ਕਰਨਾ ਜਾਈ,
ਸਾਹਿਬ ਕਾ ਹੁਕਮ ਨਾ ਕਰਨਾ ਜਾਈ,
ਸਾਹਿਬ ਗੋਲਾ ਮੇਰਾ ਮਾਂ ਸੁਭਾ।
करना चाहे साहेब का हुक्म करना
ਸਭ ਤੋਂ ਪਹਿਲਾਂ ਜਿਹੜੀ ਆਪਾਂ ਵਿਚਾਰ ਧਾਰਕ ਸਟੇਟਮੈਂਟ ਦਈਏ, ਕਿਉਂਕਿ ਬੜਾ ਜ਼ਰੂਰੀ ਤੇ ਬੜਾ ਕਲੀਅਰ ਹੋਣਾ ਚਾਹੀਦਾ। ਜਿਸਨੇ ਨਾਲ ਆਉਣਾ ਆਵੇ, ਜਿਹਨੇ ਨਾਲ ਨਹੀਂ ਆਉਣਾ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਅਤੇ ਗੁਰੂਆਂ ਨੂੰ। ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਉਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹੇ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਸਦਾ ਜੀ ਆਇਆਂ ਕਹਾਂਗੇ। ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਕੇ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਸਮਾਜ ਵਿੱਚ, ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ। ਅਸੀਂ ਮੰਨਦੇ ਹਾਂ, ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਹੈ। ਪੁਜਾਰੀ ਦਾ ਰੱਬ ਸਿਰ ਸਾਡਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਹਾਂ, ਇੱਕ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਸਿਸਟਮ ਅੱਜ ਸਾਊਂਡ ਸਿਸਟਮ ਥੋੜਾ ਪ੍ਰੋਬਲਮ ਕਰ ਰਿਹਾ, ਧਾਰਨਾ ਵਿੱਚ ਵੀ ਠੀਕ ਨਹੀਂ ਸੀ ਜਦੋਂ ਆਪਾਂ ਮੈਂ ਬੋਲ ਵੀ ਰਿਹਾ ਨਾ ਤੇ ਆਵਾਜ਼ ਹੋਰ ਤਰ੍ਹਾਂ ਦੀ ਆ ਰਹੀ ਹੈ, ਕਿਤੇ ਨਾ ਕਿਤੇ ਤੁਹਾਡੇ ਸੈਟਅਪ ਵਿੱਚ ਅੱਜ ਪ੍ਰੋਬਲਮ ਲੱਗਦੀ ਹੈ ਕੁਛ। ਚਲੋ ਕੋਈ ਨਹੀਂ, ਇਹ ਤੇ ਟਿਊਨਿੰਗ ਹੈ, ਨਹੀਂ ਹੋਈ ਤੇ ਠੀਕ ਹੋ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਚੀਜ਼ਾਂ ਦੀ ਟਿਊਨਿੰਗ ਕਰਨਾ ਬੰਦਾ ਸਿੱਖ ਲੈਂਦਾ, ਵਾਜਾ ਬੇਸੂਰਾ ਹੋਵੇ ਸੁਰ ਕਰਨਾ ਇਹ ਵੀ ਕਰਾ ਲਿਆ, ਹੁਣ ਵਾਜਾ ਬੇਸੂਰਾ ਹੋ ਜਾਏ ਤੇ ਲੈ ਜਾਓ, ਜਿਹੜੇ ਵਾਜੇ ਬਣਾਉਣ ਵਾਲੇ ਨੇ ਸੁਰ ਚ ਕਰ ਦਿੰਦੇ ਨੇ। ਫੋਨ ਹੈਂਗ ਹੋਣ ਲੱਗ ਗਿਆ ਉਹਦੇ ਲਈ ਵੀ ਇਲਾਜ ਹੈਗਾ, ਕੋਈ ਨਾ ਕੋਈ ਉਹਨੂੰ ਵੀ ਠੀਕ ਕਰ ਦਿੰਦਾ। ਗੱਡੀ ਖਰਾਬ ਹੋ ਜਾਏ, ਬਬਲਿੰਗ ਕਰਦੀ ਹੈ ਉਹਦੀ, ਤੁਸੀਂ ਲਾਈਨਮੈਂਟ ਕਰਾ ਲਓ, ਸੈਟਅਪ ਕਰਾਓ, ਹੋ ਜਾਂਦੀ। ਇੰਜਣ ਵਿੱਚ ਕੁਛ ਨਾ ਕੁਛ ਨੁਕਸ ਪੈਂਦਾ, ਉਹਦਾ ਇਲਾਜ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਬੈਠਾ। ਹਰ ਚੀਜ਼ ਬੰਦਾ ਠੀਕ ਕਰਨ ਦੀ ਕੋਸ਼ਿਸ਼ ਕਰਦਾ, ਪਰ ਸਾਰੀਆਂ ਚੀਜ਼ਾਂ ਨਾਲੋਂ ਵੱਧ ਮੋਬਾਈਲ ਨਾਲੋਂ, ਸਾਊਂਡ ਨਾਲੋਂ, ਸਿਸਟਮ ਨਾਲੋਂ, ਸਾਊਂਡ ਸਿਸਟਮ ਨਾਲੋਂ, ਸਾਡੀ ਹਰ ਚੀਜ਼ ਨਾਲੋਂ ਸਭ ਤੋਂ ਵੱਧ ਜਿਹੜੀ ਟਿਊਨਿੰਗ ਹੋਣ ਵਾਲੀ ਹੈ ਉਹ ਹੈ ਸਾਡੇ ਦਿਮਾਗ ਦੀ। ਤੇ ਹੁਣ ਫੋਨ ਮੇਰਾ ਹੈ, ਠੀਕ ਮੈਨੂੰ ਕਰਨਾ ਨਹੀਂ ਆਉਂਦਾ, ਇਹ ਕੋਈ ਹੋਰ ਕਰੂ। ਵਾਜਾ ਮੇਰਾ ਹੈ ਪਰ ਠੀਕ ਕੋਈ ਹੋਰ ਕਰੂ। ਗੱਡੀ ਮੇਰੀ ਹੈ, ਠੀਕ ਕੋਈ ਹੋਰ ਕਰਦਾ। ਬੰਦੇ ਨੇ ਠੀਕ ਕਰ ਦਿੰਦੇ, ਪਰ ਜਿਹੜਾ ਸਾਡਾ ਦਿਮਾਗ ਖਰਾਬ ਹੋ ਜਾਏ ਇਹਨੂੰ ਠੀਕ ਕੋਈ ਹੋਰ ਨਹੀਂ ਕਰ ਸਕਦਾ, ਸਾਨੂੰ ਆਪ ਹੀ ਕਰਨਾ ਪੈਣਾ। ਇਹ ਇੱਕ ਥਾਂ ਇਹੋ ਜਿਹੀ ਹੈ। ਹੁਣ ਠੀਕ ਤੇ ਬੰਦਾ ਕਵੇ ਜੇ ਤੇਰੇ ਬ੍ਰੇਨ 'ਚ ਟਿਊਮਰ ਹੈ ਉਹ ਤੇ ਦਿਸਦਾ, ਠੀਕ ਕਰਦੇ ਡਾਕਟਰ ਕਹੇਗਾ ਵੀ ਟਿਊਮਰ ਮੈਨੂੰ ਦਿਸਦਾ ਮੈਂ ਠੀਕ ਕਰ ਸਕਦਾ, ਪਰ ਜਿਹੜੇ ਤੇਰੇ ਵਿਚਾਰ ਨੇ ਸੋਚਦਾ ਕੀ ਹੈ ਇਹਦੇ ਲਈ ਨਾ ਮੈਨੂੰ ਦਿਸਦੇ। ਜਿਹੜੀ ਤੇਰੀ ਸੋਚ ਹੈ ਉਹ ਤੇਰੇ ਅੰਦਰ ਕੀ ਚੱਲਦਾ, ਤੇਰੀ ਬੇਈਮਾਨੀ ਹੈ, ਸੱਚਾਈ ਹੈ, ਭਰੋਸਾ ਹੈ, ਵਿਸ਼ਵਾਸ ਹੈ, ਬੇਇਤਫਾਕੀ ਹੈ, ਜੋ ਕੁਝ ਵੀ ਹੈ ਉਹ ਤੇ ਮੈਨੂੰ ਦੇਖਦਾ ਹੀ ਨਹੀਂ, ਤੇ ਉਹਦਾ ਕਿਸੇ ਹੋਰ ਨੂੰ ਪਤਾ ਹੈ? ਕਿਹਨੂੰ ਪਤਾ ਹੈ? ਆਪਣੇ ਆਪ ਨੂੰ। ਕਈ ਵਾਰੀ ਨਾ ਇਹ ਐਸੀ ਖਾਜ ਹੈ ਜਿੱਥੇ ਸਾਡਾ ਹੀ ਹੱਥ ਪਹੁੰਚਦਾ, ਅਸੀਂ ਵੀ ਕਰ ਸਕਦੇ। ਇਹ ਐਸੀ ਬਿਮਾਰੀ ਹੈ ਜਿਹੜੀ ਆਪ ਹੀ ਠੀਕ ਕਰ ਸਕਦੇ। ਜਿਹੜਾ ਇੱਥੇ ਮੈਲ ਹੈ, ਇੱਥੇ ਮੈਲ ਹੈ, ਇੱਥੇ ਵਾਲੀ ਜਿਹੜੀ ਟਿਊਨਿੰਗ ਕਰਨੀ ਪੈਂਦੀ ਹੈ, ਇਹ ਕੋਈ ਦੂਜਾ ਬੰਦਾ ਕਰ ਹੀ ਨਹੀਂ ਸਕਦਾ। ਇਹ ਬੰਦਾ ਆਪਣੀ ਆਪ ਟਿਊਨਿੰਗ ਕਰੇ ਤੇ ਕਰੇ, ਹੋਏਗੀ ਨਹੀਂ ਤੇ ਨਹੀਂ ਹੋਏਗੀ। ਸਿਸਟਮ ਖਰਾਬ ਹੈ, ਟਿਊਨਿੰਗ ਨਹੀਂ ਤੇ ਅੱਜ ਨਹੀਂ ਤੇ ਕੱਲ ਠੀਕ ਹੋ ਜਾਏਗਾ, ਕੱਲ ਨਾ ਹੋਇਆ ਪਰਸੋਂ ਹੋ ਜਾਏਗਾ, ਅਗਲੇ ਹਫ਼ਤੇ ਹੋ ਜਾਏਗਾ। ਪਰ ਜਿਹੜੀ ਆਹ ਟਿਊਨਿੰਗ ਹੈ ਆਪੇ ਕਰਨੀ ਪੈਂਦੀ ਹੈ ਨਾ, ਸਾਨੂੰ ਕਰਨੀ ਪੈਣੀ ਹੈ, ਕਿਸੇ ਨੇ ਨਹੀਂ ਕਰਨੀ। ਜਿਹੜੇ ਬੰਦੇ ਨੇ ਵੀ ਕੀਤੀ ਹੈ ਆਪ ਕੀਤੀ ਹੈ। ਹੋਰ ਸੁਣ ਲਓ, ਜੇ ਤੈਨੂੰ ਟਿਊਨਿੰਗ ਨਹੀਂ ਕਰਨੀ ਆਉਂਦੀ, ਮੈਨੂੰ ਨਹੀਂ ਆਉਂਦੀ, ਮੈਂ ਪ੍ਰਿਥੀ ਚੰਦ ਹਾਂ ਜੇ, ਫਿਰ ਪਿਤਾ ਗੁਰੂ ਰਾਮਦਾਸ ਵੀ ਕਿਉਂ ਨਾ ਹੋਵੇ? ਪ੍ਰਿਥੀ ਚੰਦ ਨੂੰ ਆਪਣੀ ਟਿਊਨਿੰਗ ਨਹੀਂ ਕਰਨੀ ਆਉਂਦੀ। ਸਿੱਖ ਸਕਦਾ ਗੁਰੂ ਰਾਮਦਾਸ ਜੀ ਨੂੰ ਕਰਦਿਆਂ ਨੂੰ ਵੇਖ ਕੇ? ਗੁਰੂ ਅਰਜਨ ਦੇਵ ਜੀ ਭਰਾ ਹੈ, ਉਹਨਾਂ ਨੇ ਵੀ ਕੀਤਾ। ਇਹ ਵੇਖ ਕੇ ਕਾਪੀ ਤੇ ਕਰ ਸਕਦਾ ਹੈ? ਜਿਨ੍ਹਾਂ ਨੇ ਟਿਊਨਿੰਗ ਕੀਤੀ ਹੈ, ਮੇਰੇ ਸਾਹਮਣੇ ਵਾਜਾ ਠੀਕ ਕਰ ਰਿਹਾ ਬੰਦਾ, ਵੀ ਐਂ ਕਰੀ ਚੱਲ, ਮਗਰ ਮਗਰ ਬੰਦਾ ਕਰ ਹੀ ਲੈਂਦਾ। ਪਰ ਕਰਨੀ ਆਪ ਹੀ ਪੈਂਦੀ ਹੈ, ਪਰ ਮਗਰ ਮਗਰ ਬੰਦਾ ਕਰ ਸਕਦਾ ਹੁੰਦਾ ਹੈ। ਹੁਣ ਜੇ ਪ੍ਰਿਥੀ ਚੰਦ ਚਾਹੁੰਦਾ ਵੀ ਗੁਰੂ ਰਾਮਦਾਸ ਜੀ ਨੂੰ ਵੇਖ ਲਓ, ਮੇਰੇ ਪਿਤਾ ਜੀ ਨੂੰ ਵੇਖਾਂ, ਮੈਂ ਨਾਨਾ ਜੀ ਨੂੰ ਵੇਖਾਂ ਵਾਲਾ ਗੁਰੂ ਅਮਰਦਾਸ ਜੀ, ਮੇਰੇ ਭਰਾ ਨੂੰ ਵੇਖਾਂ ਗੁਰੂ ਅਰਜਨ ਦੇਵ ਜੀ, ਸਾਰੇ ਹੀ ਕੈਸੀ ਟਿਊਨਿੰਗ ਹੈ ਇਹਨਾਂ ਦੀ, ਇੱਕ ਮਿਕ ਨੇ ਨਾ ਸੁਰ ਨਾਲ ਸੁਰ ਰਲਦੀ, ਕੁਦਰਤ ਨਾਲ, ਰੱਬ ਨਾਲ, ਸਰਬ ਵਿਆਪੀ ਨਾਲ, ਲਾਅ ਆਫ ਨੇਚਰ ਨਾਲ, ਕੁਦਰਤ ਦੇ ਕਾਨੂੰਨ ਨਾਲ, ਉਹ ਕਿਵੇਂ ਨੇ ਤੇ ਮੈਂ ਕਿਵੇਂ? ਹੁਣ ਵੇਖਦਾ ਵੀ ਆਹ ਵੀ ਸੁਰ ਵਾਲਾ, ਆਹ ਵੀ ਸੁਰ ਵਾਲਾ, ਆਹ ਵੀ ਬੜੀ ਸੁਰ ਵਾਲਾ, ਤੇ ਮੈਂ ਵੀ ਸੁਰ ਵਾਲਾ ਹੋ ਜਾ, ਤੇ ਤਾਂ ਹੀ ਟਿਊਨਿੰਗ ਕਰਦਾ ਆਪਣੀ ਨਹੀਂ ਕੀਤੀ। ਇੱਥੇ ਹੁਣ ਆਪਾਂ ਰਹਿੰਦੇ ਹਾਂ ਸਾਰੇ, ਅਗਲਾ ਆਖੇ ਆਹ ਬੰਦਾ ਕਿੰਨਾ ਖੁਸ਼ ਰਹਿੰਦਾ, ਆਹ ਕਿੰਨਾ ਖੁਸ਼ ਰਹਿੰਦਾ, ਮੈਂ ਕਿਉਂ ਸੜਿਆ ਰਹਿੰਦਾ ਯਾਰ, ਮੈਂ ਕਿਉਂ ਲੜਦਾ, ਉਹ ਤੇ ਆਰਾਮ ਨਾਲ ਸੌ ਜਾਂਦਾ, ਮੈਂ ਕਿਉਂ ਤੜਫੀ ਜਾਂਦਾ, ਮੈਂ ਆਪਣੇ ਆਪ ਨੂੰ ਠੀਕ ਕਿਵੇਂ ਕਰਾਂ? ਬਸ ਕਰ ਲਵੇ ਬੰਦਾ, ਹੱਸਦਿਆਂ ਵੱਲ ਵੇਖ ਕੇ ਹੱਸਣਾ ਸਿੱਖੇ। ਜਿਹਨੇ ਸੈਟਅਪ ਕੀਤਾ ਹੋਵੇ ਆਪਣੀ ਲਾਈਫ ਦਾ, ਜਿਹਨੇ ਆਪਣਾ ਘਰ ਸਜਾਇਆ ਉਹਨੂੰ ਵੇਖ ਕੇ ਸਜਾਉਣਾ ਸਿੱਖੇ, ਜਿਹਨੂੰ ਜ਼ਿੰਦਗੀ ਸਵਾਰ ਲਈ ਹੈ ਜਿਹੜੇ ਲੋਕਾਂ ਨੇ, ਉਹਨਾਂ ਨੂੰ ਵੇਖ ਕੇ ਸਵਰਨਾ ਸਿੱਖੇ। ਬਈਏ ਪੜਿਆ ਪਾਸ ਸਮਝਦਾਰਾਂ ਕੋਲ ਬੈਠੇ, ਸਮਝ ਲਵੇ। ਪਰ ਹੁਣ ਆਲੇ ਦੁਆਲੇ ਸਾਰੇ ਸਮਝਦਾਰ ਹੋਣ ਜ਼ਰੂਰੀ ਥੋੜ੍ਹਾ। ਹੁਣ ਨਾਨਾ ਵੀ ਸਮਝਦਾਰ, ਪਿਓ ਵੀ ਸਮਝਦਾਰ, ਭਰਾ ਵੀ ਸਮਝਦਾਰ, ਪਰ ਬੰਦਾ ਕਹਿੰਦਾ ਮੈਂ ਸਮਝਣਾ ਚਾਹੁੰਦਾ ਹੀ ਨਹੀਂ, ਤੁਸੀਂ ਹੋਈ ਜਾਓ ਸਮਝਦਾਰ, ਮੈਂ ਕੀ ਲੈਣਾ। ਮਤਲਬ ਜੇ ਬੰਦਾ ਸਮਝਣਾ ਨਹੀਂ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਸਿਰ ਤੇ ਚੱਕਦਾ, ਸਵੇਰੇ ਵੀ ਚੱਕਦਾ, ਸ਼ਾਮ ਨੂੰ ਵੀ ਚੱਕਦਾ, ਪ੍ਰਕਾਸ਼ ਵੀ ਕਰਦਾ, ਸੁੱਖ ਆਸਣ ਵੀ ਕਰਦਾ, ਗ੍ਰੰਥੀ ਦਾ ਪਤਾ ਹੀ ਉਦੋਂ ਲਾ ਜਦੋਂ ਬਲਾਤਕਾਰ ਕਰਦਾ, ਸਮਝਣਾ ਚਾਹੁੰਦਾ ਹੀ ਨਹੀਂ, ਹੈ ਕਿ ਨਹੀਂ? ਸਮਝਣਾ ਨਹੀਂ ਚਾਹੁੰਦਾ, ਸਵੇਰੇ ਵੀ ਚੱਕਦਾ, ਸ਼ਾਮ ਵੀ ਚੱਕਦਾ, ਸੁੱਖ ਆਸਣ ਵੀ ਕਰਦਾ, ਪ੍ਰਕਾਸ਼ ਵੀ ਕਰਦਾ। ਸੱਚਖੰਡ ਦੇ ਵਿੱਚ ਵੀਡੀਓ ਬਣਦੀ ਹੈ, ਅਖੇ ਪ੍ਰਧਾਨ ਹੈ ਗੁਰਦੁਆਰੇ ਵਾਲੇ, ਆਈਆਂ ਨਾ ਵੀਡੀਓ, ਮਤਲਬ ਕੋਲ ਹੀ ਪ੍ਰਕਾਸ਼ ਹੈ, ਸਾਹਮਣੇ ਹੀ, ਡਰ ਪੈ ਨਹੀਂ ਨਾ ਕੋਈ। ਬਸ ਬੰਦਾ ਜੇ ਟਿਊਨਿੰਗ ਕਰਨੀ ਨਹੀਂ ਚਾਹੁੰਦਾ ਤਾਂ ਕੋਈ ਨਹੀਂ ਕਰ ਸਕਦਾ। ਮਹਾਰਾਜ ਨੇ ਕਹਿਣਾ ਤੇਰੇ ਸਿਰ ਤੇ ਬਹਿ ਕੇ ਵੀ ਮੈਂ ਦੱਸ ਤੇਰਾ ਕੀ ਕਰਾਂ, ਜਦੋਂ ਤੂੰ ਹੋਣਾ ਹੀ ਨਹੀਂ ਚਾਹੁੰਦਾ। ਹੁਣ ਬੰਦਾ ਭੁੱਖਾ ਹੀ ਮਰੇਗਾ ਜੇ ਰੋਟੀ ਖਾਏ ਨਾ, ਕਹਿੰਦਾ ਮੈਂ ਤੇਰੇ ਮੂੰਹ 'ਚ ਬੁਰਕੀਆਂ ਪਾਵਾਂ, ਹੁਣ ਤੇਰੇ ਪਕਾ ਕੇ ਦੇਤੀ ਖਾ ਤੇ ਆਪ ਸਕਦਾ, ਮਰ ਜੇ ਟੁੱਟੇ ਨੇ ਤੇਰੇ, ਇੰਨਾ ਕਿਤੇ ਕਰ ਹੀ ਸਕਦਾ। ਬਸ ਇਹੋ ਹੀ ਗੱਲ ਹੈ, ਚੇਤਾ ਰੱਖਿਓ ਘਰਾਂ 'ਚ ਸੁਣਨ ਵਾਲਿਓ, ਜਿਹੜੇ ਕਲਿੱਪ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਦੇ ਆ, ਉਹ ਕਲਿੱਪ ਦਾ ਸੰਬੰਧ ਤੇਰੇ ਨਾਲ ਬਣਦਾ। ਜਿਹੜੇ ਕਲਿੱਪ ਨੂੰ ਸੁਣ ਕੇ ਤੂੰ ਛੱਡ ਦੇਣਾ ਵੀ ਮੈਂ ਨਹੀਂ ਕਮਾਉਣਾ, ਉਹ ਕਲਿੱਪ ਤੇਰੇ ਲਈ ਹੈ ਨਹੀਂ, ਉਹ ਤੇਰੀ ਜ਼ਿੰਦਗੀ 'ਚ ਹੀ ਹੈ। ਜਿਸ ਸ਼ਬਦ ਨੂੰ ਸਮਝ ਕੇ ਤੁਸੀਂ ਜ਼ਿੰਦਗੀ 'ਚ ਲਾਗੂ ਕਰਦੇ ਆ, ਉਹਦਾ ਸ਼ਬਦ ਨਾਲ ਸੰਬੰਧ ਤੁਹਾਡਾ ਬਣ ਗਿਆ, ਤੁਹਾਡੀ ਜ਼ਿੰਦਗੀ 'ਚ ਉਹਦਾ ਕੋਈ ਮਹਿਣਾ ਹੈ। ਜੇ ਸ਼ਬਦ ਨੂੰ ਤੁਸੀਂ ਸਮਝ ਕੇ ਜ਼ਿੰਦਗੀ 'ਚ ਲਾਗੂ ਹੀ ਨਹੀਂ ਕੀਤਾ, ਸ਼ਬਦ ਨਾਲ ਸੰਬੰਧ ਹੀ ਨਹੀਂ ਬਣਾਇਆ, ਉਹ ਤੇਰੀ ਜ਼ਿੰਦਗੀ 'ਚ ਜਿਹੋ ਜਿਹਾ ਹੈ ਉਹ ਜਿਹੋ ਜਿਹਾ ਨਹੀਂ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧ ਜੇ ਨਾ ਬਣਾਇਆ, ਮਹਿਣਾ ਤਾਂ ਬਣਨਾ ਜੇ ਲਾਗੂ ਕਰੀਏ ਸਮਝ ਕੇ। ਜਿਹੜੇ ਜਿਹੜੇ ਸ਼ਬਦਾਂ ਨੂੰ ਮੈਂ ਸਮਝੀ ਜਾਵਾਂ, ਆਪਣੀ ਜ਼ਿੰਦਗੀ 'ਚ ਲਾਗੂ ਕਰੀ ਜਾਵਾਂ, ਉਹ ਸ਼ਬਦ ਨਾਲ ਮੇਰਾ ਕਨੈਕਸ਼ਨ ਜੁੜ ਗਿਆ, ਸੰਬੰਧ ਬਣ ਗਿਆ। ਜਿਹੜਾ ਕਲਿੱਪ ਮੈਨੂੰ ਚੰਗਾ ਲੱਗੇ, ਮੈਂ ਜ਼ਿੰਦਗੀ 'ਚ ਲਾਗੂ ਕਰ ਲਿਆ, ਉਹ ਸ਼ਬਦ ਦਾ ਸੰਬੰਧ ਮੇਰੇ ਨਾਲ ਹੈ ਉਸ ਕਲਿੱਪ ਦਾ। ਨਹੀਂ ਤੇ ਨੈੱਟ ਤੇ ਪਏ ਨੇ, ਰੋਜ਼ ਇੱਕ ਕਲਿੱਪ ਪੈਂਦਾ ਹੀ, ਆਪਣੇ ਵਾਲੇ ਪਾਉਂਦੇ ਹੀ ਨੇ ਰੋਜ਼। ਮਤਲਬ ਇੱਕ ਵਿਸ਼ਾ, ਇੱਕ ਟੌਪਿਕ ਹੈ, ਗੱਲ ਹੋ ਰਹੀ ਹੈ। ਹੁਣ ਆਪਾਂ ਆ ਆ ਇੱਕ ਕਲਿੱਪ ਬਣ ਸਕਦਾ, ਜਿਹੜਾ ਸਾਊਂਡ ਤੋਂ ਆਪਣੇ ਗੱਲ ਆ ਗਈ ਨਾ, ਗੱਲ ਦਿਮਾਗ 'ਚ ਆ ਗਈ ਵੀ ਟਿਊਨਿੰਗ ਹੋ ਸਕਦੀ ਹੈ। ਮਤਲਬ ਇੱਕ ਕਲਿੱਪ ਬਣ ਜਾਏਗਾ ਵੀ ਆਪਣੀ ਟਿਊਨਿੰਗ ਆਪ ਕਰੋ। ਹੁਣ ਅਗਲਾ ਕਲਿੱਪ ਸੁਣ ਲਵੇ, ਲਾਵੇ, ਹੁਣ ਇਹਦੇ ਨਾਲ ਅੱਛਾ ਬਹੁਤ ਵਧੀਆ ਗੱਲ ਹੈ। ਚਲੋ ਜੀ, ਸੰਬੰਧ ਤਾਂ ਬਣੂ ਜੇ ਇਸ ਕਲਿੱਪ ਨੂੰ ਸਮਝ ਕੇ ਅਗਲੇ ਦਿਨ ਕਵੇ ਮੈਂ ਆਪਣੀ ਟਿਊਨਿੰਗ ਕਰਨੀ ਕਿਵੇਂ ਹੈ, ਕਿਹੜੇ ਕਿਹੜੇ ਠੀਕ ਹੈ ਉਹਨਾਂ ਦੀ ਸੰਗਤ ਕਰਾਂ, ਉਹਨਾਂ ਵੱਲ ਵੇਖਾਂ, ਸਿਹਤ ਉਹਨਾਂ ਦੀ ਠੀਕ ਹੈ ਮੈਂ ਵੀ ਠੀਕ ਕਰਾਂ, ਘਰ ਦੀ ਸਫਾਈ ਰੱਖਦੇ ਨੇ ਮੈਂ ਵੀ ਕਰਾਂ, ਫਲਾਣੇ ਨੂੰ ਚੱਜ ਜ਼ਿਆਦਾ ਉਹ ਤੋਂ ਮੈਂ ਵੀ ਸਿੱਖਾਂ, ਫਲਾਣਾ ਬੜਾ ਸ਼ਾਂਤ ਹੈ ਮੈਂ ਵੀ ਸ਼ਾਂਤ ਰਹਾਂ, ਉਹ ਖਿੜਿਆ ਖਿੜਿਆ ਰਹਿੰਦਾ ਮੈਂ ਵੀ ਖਿੜਿਆ ਖਿੜਿਆ ਰਹਾਂ, ਉਹਦਾ ਰੋਸਾ ਨਹੀਂ ਕੋਈ, ਸ਼ਿਕਾਇਤਾਂ ਨਹੀਂ ਕੋਈ, ਉਲਾਂਭੇ ਨਹੀਂ ਕੋਈ, ਜ਼ਿੰਦਗੀ ਦੇ ਮੈਂ ਵੀ ਠੀਕ ਹੋਇਆ। ਹੁਣ ਇਸ ਕਲਿੱਪ ਨਾਲ ਉਹਦਾ ਸੰਬੰਧ ਬਣ ਜੂ, ਜਿੰਨੀ ਮੈਂ ਵਿਚਾਰ ਕੀਤੀ ਹੈ, ਜਿੰਨੀ ਗੱਲ ਕਰ ਹਟਿਆ, ਮਤਲਬ ਹੁਣ ਤੋਂ 10 ਮਿੰਟ ਪਿੱਛੇ ਜਦੋਂ ਤੋਂ ਮੈਂ ਬੋਲਣਾ ਸ਼ੁਰੂ ਕੀਤਾ, ਇਸ ਗੱਲ ਦੇ ਨਾਲ ਉਹਦਾ ਕਨੈਕਸ਼ਨ ਹੈ। ਨਹੀਂ ਤੇ ਸਮਝ ਲਓ ਵੀ ਇੰਨਾ ਪਾਠ ਉਹਦੀ ਜ਼ਿੰਦਗੀ ਦੇ ਵਿੱਚ ਆਇਆ ਹੀ ਨਹੀਂ, ਇਹ ਕੋਈ ਅਰਥ ਨਹੀਂ ਇਸ ਗੱਲ ਦਾ ਜੇ ਉਹਨੇ ਲਾਗੂ ਨਾ ਕੀਤਾ। ਜਿਹੜੀ ਚੀਜ਼ ਤੁਸੀਂ ਲੈ ਲੈਂਦੇ ਹੋ ਵੀਰੋ ਮੁੰਡਿਓ, ਮਤਲਬ ਹੁਣ ਮੰਨ ਲਓ ਜੇ ਤਾਂ ਦਿਮਾਗ 'ਚ ਆਇਆ ਵੀ ਸੰਗਤ ਵਾਂਗੂ ਤੇ ਵੀਰੋ, ਉਹਦਾ ਆਪਾਂ ਇਕੱਠੇ ਮੰਨ ਲਓ ਮੁੰਡਿਓ ਗੱਲ ਸੁਣੋ, ਆਪਾਂ ਐਵੇਂ ਕਹਿ ਦਿੰਦੇ ਹਾਂ, ਮਤਲਬ ਜਿਹੜੀ ਸਬਜ਼ੀ ਤੁਸੀਂ ਖਰੀਦੀ ਲਿਫਾਫੇ 'ਚ ਪਾਈ ਘਰੇ ਲਿਆਂਦੀ, ਉਹਦੇ ਨਾਲ ਤੁਹਾਡਾ ਸੰਬੰਧ ਹੈ। ਬਾਕੀ ਕੌਣ ਲੈ ਗਿਆ, ਕਿੰਨੇ ਬਣਾ ਲਈ, ਕਿੰਨੇ ਦੇਗਾ ਭਰ ਕੇ ਬਣਾ ਲਿਆ, ਸਾਡਾ ਕੀ ਲੈਣ ਦੇਣ, ਬਸ ਐ ਮੰਨ ਲਓ ਮੰਡੀ ਭਰੀ ਪਈ ਸੀ ਸਬਜ਼ੀ ਦੀ, ਜਿਹੜੀ ਜਿਹੜਾ ਲੈ ਗਿਆ, ਪਤਾ ਨੀ ਕਿਹੜਾ ਕਿਹੜਾ ਕਿਹੜੀ ਕਿਹੜੀ ਲੈ ਗਿਆ। ਤੇ ਮੇਰੀ ਤਾਂ ਓਨੀ ਕੁ ਨਾ ਜਿੰਨੇ ਜਿਹੜੇ ਬਤਾਊ ਮੈਂ ਖਰੀਦੀ ਲੈ, ਜਿਹੜੀਆਂ ਭਿੰਡੀਆਂ ਮੈਂ ਖਰੀਦੀਆਂ, ਜਿਹੜੀਆਂ ਮੇਰੇ ਘਰ ਰਿੱਝੀਆਂ, ਜਿਹੜੀਆਂ ਮੇਰੇ ਢਿੱਡ 'ਚ ਗਈਆਂ, ਉਹਦੇ ਨਾਲ ਸੰਬੰਧ ਸਾਡਾ ਬਣਿਆ, ਬਾਕੀ ਤੇ ਢੇਰ ਲੱਗਾ ਮੰਡੀ 'ਚ। ਠੀਕ ਹੈ, ਇਸੇ ਤਰ੍ਹਾਂ ਢੇਰ ਲੱਗਾ ਰਹੇ ਭਾਵੇਂ, ਗਿਆਨ ਹੀ ਗਿਆਨ, ਮੰਡੀ ਲੱਗੀ ਯਾਰ ਗਿਆਨ ਦੀ, ਗੁਰੂ ਗ੍ਰੰਥ ਸਾਹਿਬ ਗਿਆਨ ਦੀ ਮੰਡੀ ਲੱਗੀ। ਪਰ ਹੁਣ ਤੁਹਾਡਾ ਸਾਡਾ ਓਨਾ ਹੈ ਜਿੰਨਾ ਅਸੀਂ ਲਿਫਾਫੇ 'ਚ ਪਾ ਕੇ ਲੈ ਆਉਂਦਾ, ਆਹ ਦਿਮਾਗ 'ਚ ਪਾ ਕੇ ਲੈ ਆਉਂਦਾ, ਫਿਰ ਉਹਨੂੰ ਲਿਆਂਦਾ ਹੀ ਨਹੀਂ ਇਕੱਲਾ ਇੱਥੇ, ਫਿਰ ਪਕਾਇਆ, ਫਿਰ ਬਣਾਇਆ, ਫਿਰ ਛਕਿਆ, ਫਿਰ ਮਹਿਕਾਂ ਆਈਆਂ, ਫਿਰ ਸੰਤੁਸ਼ਟੀ ਹੋਈ, ਫਿਰ ਰੱਜ ਹੋਇਆ, ਰੱਜ ਗਏ, ਫਿਰ ਸੁੱਕਾ ਸਰੀਰ ਹੈ ਨਾ ਹਰਿਆ ਭਰਿਆ ਨਹੀਂ ਹੋ ਜਾਂਦਾ, ਚਮਕ ਜੀ ਨਹੀਂ, ਭੁੱਖਾ ਬੰਦਾ ਭੁੱਖੇ ਦਾ ਹਾਲ ਵੇਖ, ਜਿਵੇਂ ਸੋਕੜਾ ਪਿਆ ਹੁੰਦਾ ਇੱਦਾਂ ਚਿਹਰਾ ਹੋ ਜਾਂਦਾ, ਮੁਰਝਾ ਜਾਂਦਾ, ਹਾਏ ਭੁੱਖ ਲੱਗੀ, ਹੋਰਨਾ ਨਾ ਬੁਰਾ ਹਾਲ, ਤੇ ਰੱਜਿਆ ਰੱਜਿਆ ਜਦੋਂ ਹੁੰਦਾ ਇੱਦਾਂ ਸੰਤੁਸ਼ਟ ਹੋ ਗਿਆ, ਰਿਲੈਕਸ ਹੋ ਗਿਆ, ਸ਼ਾਂਤ ਹੋ ਗਿਆ। ਇਸ ਤਰ੍ਹਾਂ ਗਿਆਨ ਹੈ ਜਿਹੜਾ, ਇਹਨੂੰ ਲਿਆਉਣਾ ਪੈਂਦਾ, ਲਿਆ ਕੇ ਘਰੇ ਨਹੀਂ ਰੱਖਦੀ ਤਾਂ ਫਿਰ ਵੀ ਖਰਾਬ ਹੀ ਹੋ ਜਾਣਾ, ਸਬਜ਼ੀ ਪਈ ਰਵੇ ਗਲ ਜਾਂਦੀ ਖਰਾਬ ਹੋ ਜਾਂਦੀ, ਅਗਲਾ ਕਹਿੰਦਾ ਮੁਸ਼ਕ ਮਾਰਦੀ ਚੱਕ ਕੇ ਬਾਹਰ ਸੁੱਟੋ, ਲਿਆ ਕੇ ਫਿਰ ਉਹਨੂੰ ਪਕਾਉਣਾ ਹੁੰਦਾ, ਫਿਰ ਰਿੰਨਣਾ ਹੁੰਦਾ, ਫਿਰ ਕਿੰਨਾ ਕਿੰਨਾ ਵਰਤਣਾ ਹੈ, ਕਿੰਨਾ ਕਿੰਨਾ ਕਿੱਦਾਂ ਕਿੱਦਾਂ, ਉਹ ਫਿਰ ਤਜਰਬਾ ਹੈ, ਫਿਰ ਲਾਗੂ ਕਰੀਏ ਜ਼ਿੰਦਗੀ 'ਚ ਤੇ ਚੀਜ਼ ਬਣ ਜਾਏ, ਸੰਤੁਸ਼ਟ ਕਰਦਾ ਹੈ, ਜਨਮਾਂ ਜਨਮਾਂ ਦੀਆਂ ਭੁੱਖਾਂ ਮਰ ਜਾਣ। ਰੱਜ ਹੋ ਜਾਏ ਬੰਦਾ, ਆਨੰਦਿਤ ਹੋ, ਉਹ ਤਦ ਹੋਣਾ ਹੈ ਜੇ ਲਿਆਵੇ ਬਣਾਵੇ ਤੇ ਛਕੇ। ਤੇ ਮੰਡੀ 'ਚ ਢੇਰ ਲੱਗਾ, ਮਾਣ ਕਰੀ ਜਾਓ ਸਾਡੇ ਸ਼ਹਿਰ 'ਚ ਮੰਡੀ ਹੈ, ਸਾਡੇ ਸਿੱਖ ਹੁਣ ਇਹ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਸਾਡੇ ਪਾਤਸ਼ਾਹ ਇੰਨਾ ਗਿਆਨ, ਇੰਨੇ ਸ਼ਬਦ, ਇੱਦਾਂ ਕਰਦੇ ਨੇ ਨਾ ਸਿੱਖ, ਇਹ ਉੱਦਾਂ ਹੈ ਮੇਰੇ ਸ਼ਹਿਰ 'ਚ ਮੰਡੀ ਹੈ, ਉੱਥੇ ਬੜੀਆਂ ਸਬਜ਼ੀਆਂ ਵਿਕਣ ਆਉਂਦੀਆਂ, ਉੱਥੇ ਢੇਰ ਲੱਗੇ ਹੁੰਦੇ ਨੇ। ਅੱਛਾ, ਤੇਰੇ ਘਰ ਕਦੇ ਖਰੀਦ ਕੇ ਲਿਆਇਆ? ਕਦੇ ਬਣੀ ਹੈ? ਕਹਿੰਦੇ ਨਹੀਂ, ਤੂੰ ਮਰ ਜਾ, ਤੂੰ ਤੇ ਅਚਾਰ ਨਾਲ ਹੀ ਰੋਟੀ ਖਾਂਦਾ, ਤੇਰੇ ਘਰ ਤੇ ਨਹੀਂ ਨਾ ਬਣੀ। ਇਦਾਂ ਹੀ ਕਹਾਂਗੇ ਵੀ ਮੰਡੀ ਦਾ ਤੈਨੂੰ ਕੀ ਭਾਅ, ਤੇਰੀ ਲਾਈਫ ਤੇਰਾ ਕਨੈਕਸ਼ਨ ਕੀ ਹੈ, ਤੇ ਤੂੰ ਜਦੋਂ ਲਿਆਂਦੀ ਨੀ, ਤੂੰ ਖਾਧੀ ਨੀ, ਤੂੰ ਕਹੀ ਜਾ ਬੜੀ ਵੱਡੀ ਮੰਡੀ ਮੇਰੇ ਸ਼ਹਿਰ ਚ ਵੀ ਦੱਸ ਹੈ ਨਾ। ਸਿੱਖ ਇੱਦਾਂ ਕਰ ਰਹੇ ਆ ਗੱਲਾਂ, ਅਸੀਂ ਸਾਰੀ ਕਰੀ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਸਾਡੇ ਬੜੇ ਮਹਾਨ ਨੇ, ਤੇ ਅਗਲਾ ਸਾਨੂੰ ਵੇਖ ਕੇ ਪੁੱਛੇ ਤੁਹਾਨੂੰ ਕੀ ਭਾਵ ਹੋਏ, ਮਰ ਗਏ ਢੋਲਕੀਆਂ ਕੁੱਟ ਕੁੱਟ ਪਵਣ ਗੁਰੂ ਪਾਣੀ ਪਿਤਾ ਕਹਿੰਦੇ ਆ। ਇਹ ਚੀਜ਼ਾਂ ਤੇ ਬਾਹਰਲਿਆਂ ਲੋਕਾਂ ਨੇ ਜ਼ਿੰਦਗੀ 'ਚ ਲਾਗੂ ਕੀਤੀਆਂ, ਹਵਾ ਵੀ ਸਾਂਭੀ, ਪਾਣੀ ਵੀ ਸਾਂਭਿਆ, ਤੁਹਾਡਾ ਪਾਣੀ ਵੀ ਗੰਧਲਾ, ਤੁਹਾਡੀ ਹਵਾ ਵੀ ਗੰਧਲੀ, ਤੁਹਾਡਾ ਵਾਤਾਵਰਣ ਸਾਰਾ ਗੰਧਲਾ, ਤੇ ਜੀਭ ਤੋਂ ਗਾਓ ਬੜਾ ਜੀ ਕਮਾਲ ਦੇ ਸ਼ਬਦ ਨੇ। ਸ਼ਬਦ ਕਮਾਲ ਦੇ ਉਦੋਂ ਨੇ ਜਦੋਂ ਅਸੀਂ ਕਮਾਲਾਂ ਕਰਕੇ ਵਿਖਾਈਏ ਸ਼ਬਦ ਪੜ੍ਹ ਕੇ, ਸ਼ਬਦਾਂ ਨੂੰ ਪੜ੍ਹ ਕੇ ਕਮਾਲਾਂ ਕਰਕੇ ਵਿਖਾਓ। ਅਗਲਾ ਕਹੀ ਜਾਏ ਸਾਡੀ ਜਿਹੜੀ ਐਜੂਕੇਸ਼ਨ ਹੈ ਬੜੀ ਕਮਾਲ ਦੀ, ਅਗਲਾ ਕਹਿੰਦਾ ਐਜੂਕੇਸ਼ਨ ਲੈ ਕੇ ਪਾਸ ਹੋ ਕੇ ਕਮਾਲ ਕਰਕੇ ਵਿਖਾ ਤਾਂ ਤੇਰੀ ਕਮਾਲ ਹੈ। ਕਹੀ ਜਾ ਮੇਰਾ ਸਕੂਲ ਬੜਾ ਕਮਾਲ ਦਾ, ਇੱਥੇ ਪੜ੍ਹਾਈ ਬੜੀ ਕਮਾਲ ਦੀ, ਅਗਲਾ ਕਹਿੰਦਾ ਤੂੰ ਕਮਾਲ ਕਰਕੇ ਤੂੰ ਵਿਖਾ ਹੈ ਕਿ ਨਹੀਂ। ਤੇ ਹੁਣ ਹਾਲ ਕੀ ਹੈ ਸਾਡਾ, ਅਸੀਂ ਕਿੱਥੇ ਖੜੇ ਹਾਂ? ਪਰ ਪਾਤਸ਼ਾਹ ਵੱਲ ਵੇਖੋ ਵੀਰੋ, ਗੁਰੂ ਪਾਤਸ਼ਾਹ ਕਿੱਡੇ ਕਮਾਲ ਦੇ ਆ। ਜਿਹਨੂੰ ਕਿ ਮਹਾਰਾਜ ਸਿਰੇ ਲੱਗ ਗਈ ਗੱਲ, ਕਹਿੰਦੇ ਨੀ ਲਾਇਆ ਦੱਸ। ਮੈਂ ਸ਼ਬਦ ਦੀਆਂ ਲਾਸਟ ਪੰਕਤੀਆਂ ਜਦੋਂ ਵੇਖ ਰਿਹਾ ਸੀ ਨਾ, ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਦੁੱਧ ਵਡਿਆਈ, ਮਤਲਬ ਕਮਾਲ ਦੇ ਨੇ ਗੁਰੂ ਨਾਨਕ। ਪਰ ਜਦੋਂ ਕ੍ਰੈਡਿਟ ਮਿਲਦਾ ਹੈ ਨਾ ਵੀ ਬੜੇ ਵਧੀਆ ਯਾਰ ਭਾਗਾਂ ਵਾਲੇ ਹੋ ਨਾ ਤੁਸੀਂ, ਤੇ ਰੱਬ ਦੀ ਰਜਾ 'ਚ ਚੱਲਦੇ, ਮਤਲਬ ਹੁਕਮ 'ਚ, ਨਿਯਮ 'ਚ, ਲਾਅ ਆਫ ਨੇਚਰ 'ਚ, ਜਦੋਂ ਵਡਿਆਈ ਲੈਣ ਦਾ ਟਾਈਮ ਆਇਆ, ਉਹ ਕਹਿੰਦੇ ਮੈਂ ਤੇ ਯਾਰ ਨਮਕ ਹਰਾਮੀ, ਲੂਣ ਖਾ ਕੇ ਮੈਂ ਤੇ ਹਰਾਮ ਕੀਤਾ, ਮੈਨੂੰ ਕ੍ਰੈਡਿਟ ਨਾ ਦਿਓ। ਮੈਂ ਤੇ ਕਹਿੰਦਾ ਬਖਸ਼ ਲਵੇ, ਇਹ ਉਹਦੀ ਵਡਿਆਈ ਹੈ, ਮੇਰੇ ਵਰਗੇ ਨੂੰ ਬਖਸ਼ ਲਵੇ। ਮਤਲਬ ਜਿੱਦਣ ਆਉਣਾ ਸਰੂਪਾ ਲੈਣ ਦੀ ਵਾਰੀ, ਉਦੋਂ ਪਾਤਸ਼ਾਹ ਇੱਦਾਂ ਦੇ ਸ਼ਬਦ ਉਚਾਰਦੇ ਆ ਜਿਹਦੇ ਕਹਿੰਦੇ ਆ ਮੈਂ ਕੀ ਕੀਤਾ, ਮੈਨੂੰ ਨਾ ਠੱਗਣ। ਆਪਾਂ ਸਰੂਪਾ ਦਈਏ ਕਿਸੇ ਨੂੰ ਵੀ ਸਰੂਪਾ ਲੈ ਲੈ ਭਾਈ ਆ ਕੇ, ਅਗਲਾ ਕਹੇ ਮੈਂ ਤੇ ਕੀਤਾ ਹੀ ਕੱਖ ਨੀ, ਮੈਂ ਕਿਉਂ ਲਵਾਂ। ਠੀਕ ਹੈ, ਜਦੋਂ ਕੰਮ ਕਰਨ ਦੀ ਵਾਰੀ ਆਈ ਹੈ ਗੁਰੂ ਨਾਨਕ ਦੇ ਕੰਮ ਕਰਨ ਦੀ, ਉਦੋਂ ਉਹਨਾਂ ਦੇ ਸ਼ਬਦ ਇਹ ਨੇ ਵੀ ਤੂੰ ਕੀ ਨੀ ਕਰ ਸਕਦਾ। ਉਸੇ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਸ਼ਬਦ ਵੇਖਦੇ ਆ, ਉੱਥੇ ਪਾਤਸ਼ਾਹ ਕੌਨਫੀਡੈਂਸ ਨਾਲ ਭਰੇ, ਜਦੋਂ ਤੂੰ ਮੇਰੇ ਨਾਲ ਹੈ ਫਿਰ ਕਾਹਦਾ ਖਤਰਾ ਹੈ। ਮਤਲਬ ਸਾਡੇ ਸੋਚ ਕੇ ਵੇਖੋ, ਜਦੋਂ ਕੰਮ ਕਰਨਾ ਹੋਵੇ ਉਦੋਂ ਬੰਦਾ ਕਹਿੰਦਾ ਮੇਰੇ ਤੋਂ ਕਿੱਥੇ ਹੋਣਾ ਜੀ, ਮੇਰੇ ਚ ਕੀ ਤਾਕਤ ਹੈ, ਮੈਂ ਇਕੱਲਾ ਕਿਵੇਂ ਕਰਾਂਗਾ, ਉਦੋਂ ਬੰਦਾ ਇੱਦਾਂ ਕਹਿੰਦਾ ਵੀ ਮੈਂ ਨੀ ਕਰ ਸਕਦਾ, ਕੰਮ ਬਹੁਤ ਵੱਡਾ ਹੈ, ਮੈਂ ਨਿੱਕਾ ਜਿਹਾ ਗਰੀਬ ਬੰਦਾ, ਛੋਟੀ ਜੀ ਜਿੰਦ ਮੇਰੀ, ਮੈਂ ਇੱਡਾ ਕੰਮ ਕਿਵੇਂ ਕਰ ਸਕਦਾ। ਉਦੋਂ ਲੋਕ ਇਹ ਸਟੇਟਮੈਂਟ ਦਿੰਦੇ ਨੇ, ਕਰਨ ਵੇਲੇ ਕੀ ਕਹਿੰਦੇ ਨੇ ਮੇਰੇ ਤੋਂ ਨਹੀਂ ਹੋਣਾ, ਕੰਮ ਬਹੁਤ ਵੱਡਾ, ਮੈਂ ਨਿੱਕਾ ਜਿਹਾ, ਕੰਮ ਵੱਡਾ। ਜਦੋਂ ਸਰੂਪਾ ਲੈਣਾ ਹੋਵੇ ਉਦੋਂ ਕਹਿੰਦੇ ਨੇ ਮੈਨੂੰ ਸਭ ਤੋਂ ਬਾਅਦ ਚ ਪਹਿਲਾ ਨੰਬਰ ਮੇਰਾ ਲਾਓ, ਜਦੋਂ ਕ੍ਰੈਡਿਟ ਖਾਣਾ ਉਦੋਂ ਬੰਦਾ ਵੱਡਾ ਬਣ ਜਾਂਦਾ ਵੀ ਮੈਨੂੰ ਚੱਕੋ, ਮੈਨੂੰ ਸਰੂਪਾ ਪਾਓ। ਉਦੋਂ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਮੈਂ ਕੀਤਾ। ਜਦੋਂ ਜ਼ਿੰਮੇਵਾਰੀ ਨਿਭਾਉਣੀ ਹੋਵੇ, ਫਰਜ਼ ਨਿਭਾਉਣਾ ਹੋਵੇ, ਉਦੋਂ ਕਹਿੰਦਾ ਕੰਮ ਬਹੁਤ ਵੱਡੇ ਨੇ। ਕਹਿਣਾ ਪਤਾ ਕੀ ਚਾਹੀਦਾ, ਜਿੱਦਣ ਕੰਮ ਕਰਨਾ ਹੋਵੇ ਉਦੋਂ ਕਹੇ ਮੈਂ ਕਰ ਸਕਦਾ, ਇਹ ਕਿੱਡੀ ਕੁ ਵੱਡੀ ਗੱਲ ਹੈ। ਉਦੋਂ ਸ਼ਬਦ ਉਹ ਚਾਹੀਦੇ ਨੇ ਵੀ ਮੈਂ ਕਰ ਸਕਦਾ, ਮਤਲਬ ਮੈਂ ਕਰ ਸਕਦਾ, ਤੂੰ ਮੇਰੇ ਨਾਲ ਹੈ, ਮੈਂ ਕਰ ਲੈਣਾ। ਤੇ ਜਿੱਦਣ ਉਹਦਾ ਕ੍ਰੈਡਿਟ ਸਰੂਪਾ ਮਿਲਣਾ ਹੋਵੇ, ਉਦੋਂ ਬੰਦਾ ਕਹੇ ਮੈਂ ਕੀਤਾ ਕੀ ਹੈ ਯਾਰ, ਮੈਨੂੰ ਕਾਹਦਾ ਸਰੂਪਾ, ਮੇਰਾ ਨਾਂ ਕਾਹਦਾ। ਸਾਡੇ ਕੀ ਹੈ, ਕਰਨ ਵੇਲੇ ਕਹਿੰਦੇ ਆ ਮੈਂ ਜੀਰੋ ਆ, ਮੈਂ ਕੀ ਕਰ ਸਕਦਾ, ਜਦੋਂ ਕਰਨਾ ਹੋਵੇ ਮੈਂ ਨੀ ਜੀ ਕਰ ਸਕਦਾ, ਜਦੋਂ ਸਰੂਪਾ ਲੈਣਾ ਹੋਵੇ ਉਦੋਂ ਕਹਿੰਦਾ ਅਸੀਂ ਕੀਤਾ। ਇਹ ਜਿਹੜਾ ਮੈਂ ਕਰ ਸਕਦਾ, ਮੈਂ ਕੀਤਾ, ਇਹ ਪਹਿਲਾਂ ਕਰਨ ਵੇਲੇ ਚਾਹੀਦਾ ਮੈਂ ਕਰਾਂਗਾ। ਤੁਸੀਂ ਪੁੱਛ ਲਿਓ ਕਿਤੇ ਪ੍ਰਬੰਧਕਾਂ ਨੂੰ ਪੁੱਛ ਲਿਓ ਵੀ ਸਰੂਪਾ ਦੇਣਾ 10 ਬੰਦੇ ਆ, ਕਿਹੜਾ ਲਊਗਾ, ਮੈਂ ਉਠਾਂਗਾ, ਅਗਲਾ ਉਸੇ ਵੇਲੇ ਨਾਲ, ਮੈਨੂੰ ਉਠਾਇਓ। ਕਰਨ ਵੇਲੇ ਅਗਲਾ ਕਹਿੰਦਾ ਮੈਨੂੰ ਅੱਗੇ ਕਰੋ, ਸਰੂਪਾ ਲੈਣ ਵੇਲੇ ਕਹਿੰਦਾ ਮੈਨੂੰ ਅੱਗੇ ਕਰੋ, ਤੇ ਕੰਮ ਕਰਨ ਵੇਲੇ ਕਹਿੰਦਾ ਮੈਨੂੰ ਪਿੱਛੇ ਕਰੋ। ਗੁਰੂ ਨਾਨਕ ਪਾਤਸ਼ਾਹ ਜਿੱਦਣ ਕਰਦੇ ਨੇ ਉਦਣ ਕਹਿੰਦੇ ਨੇ ਉਹਨੇ ਕਰਤਾ, ਮੇਰੀ ਕੀ ਤਾਕਤ। ਸਰੂਪੇ ਵੇਲੇ ਮਹਾਰਾਜ ਆਏ ਗਏ, ਤੇ ਜਿੱਦਣ ਕਰਨਾ ਹੁੰਦਾ ਉੱਥੇ ਕਹਿੰਦੇ ਨੇ ਮੈਂ ਆਪੇ ਕਰਨਾ। ਪਰੇ ਹਟ ਜਾਓ, ਕਿਸੇ ਨੇ ਨਹੀਂ ਕਰਨਾ, ਮੈਂ ਕਰੂੰ। ਕਰਨ ਵੇਲੇ ਆਪ ਜ਼ਿੰਮੇਵਾਰੀ ਚੱਕਦੇ ਨੇ, ਜਦੋਂ ਹੱਕ ਮਿਲਣਾ ਹੋਵੇ, ਸਰੋਪਾ ਲੈਣਾ ਹੋਵੇ, ਉਦੋਂ ਕਹਿੰਦੇ ਨੇ ਨਾ ਨਾ ਨਾ, ਮੈਂ ਕੀ ਕੀਤਾ, ਇਹ ਤੇਰੀ ਕਿਰਪਾ ਨਾਲ ਹੀ ਹੋ ਗਿਆ, ਮੇਰੀ ਤੇ ਤਾਕਤ ਹੀ ਕੋਈ ਨਹੀਂ। ਮਤਲਬ ਬਿਲਕੁਲ ਉਲਟ ਹੈ ਅਸੀਂ, ਜਿਹੜੀ ਸਾਡੀ ਸੋਚ ਕਰਨ ਵੇਲੇ ਚਾਹੀਦੀ ਹੈ ਉਹ ਸਾਡੀ ਸਰੂਪੇ ਵੇਲੇ ਹੈ, ਜਿਹੜੀ ਸਰੂਪੇ ਵੇਲੇ ਚਾਹੀਦੀ ਹੈ ਉਹ ਸਾਡੀ ਜਦੋਂ ਕੰਮ ਕਰਨਾ ਹੋਵੇ ਉਦੋਂ ਹੈ। ਸਮਝ ਆਈ ਕਿ ਨਹੀਂ? ਇੱਥੇ ਮਾਰੇ ਕਹਿੰਦੇ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ। ਕਹਿੰਦੇ ਤੇਰੀ ਵਡਿਆਈ ਆ, ਮੈਂ ਤੇ ਸੱਚੀ ਕਹੀ ਜਾਂਦੇ ਨੇ, ਸੁਭਾਗਾ ਹੈ ਜੀ, ਮੈਂ ਤੇ ਦੁਨੀਆ ਹੀ ਕਹੀ ਜਾਂਦੀ ਹੈ, ਪਰ ਮੈਨੂੰ ਤੇ ਸ਼ੁਕਰ ਹੈ ਜੇ ਤੂੰ ਮੈਨੂੰ ਬਖਸ਼ ਲੈ। ਮਤਲਬ ਕਮਾਲ ਦੀ ਸੋਚ ਹੈ, ਮੇਰੇ ਜੀ ਤੇ ਕੱਖ ਨਹੀਂ, ਇਹ ਹੈ ਅਸਲ ਨਿਮਰਤਾ। ਕਰਕੇ ਵੀ ਆਪਣੇ ਆਪ ਨੂੰ ਪਿੱਛੇ ਰੱਖਣਾ, ਇੱਕ ਸ਼ਬਦਾਂ ਦੀ ਨਿਮਰਤਾ ਹੁੰਦੀ ਹੈ, ਅਸੀਂ ਜੀ ਗਰੀਬ ਹਾਂ, ਅਸੀਂ ਦਾਸ ਹਾਂ, ਅਸੀਂ ਕੁੱਕਰ ਹਾਂ, ਇਹ ਸ਼ਬਦਾਂ ਦੀ ਨਿਮਰਤਾ। ਜੇ ਅੱਗੇ ਵਾਲਾ ਅਗਲਾ ਵੀ ਇੱਦਾਂ ਦਾ ਹੋਵੇ ਵੀ ਹਾਂਜੀ ਸੱਚੀ ਤੁਸੀਂ ਤੇ ਕੁੱਕਰ ਹੀ, ਕੁੱਤਾ ਹੀ ਹੈ ਤੂੰ, ਤੇ ਫਿਰ ਪਤਾ ਲੱਗੂ ਨਿਮਰਤਾ। ਏਦਾਂ ਹੀ ਹੈ ਨਾ, ਮੈਨੂੰ ਪੱਤਰਕਾਰ ਨੀ ਪੁੱਛਦਾ ਸੀ ਪਰਸੋਂ ਚੌਥੇ, ਅੱਜ ਵੀ ਵਾਲਾ ਵੀ ਗੱਲ ਕਰਦਾ ਸੀ ਪੱਤਰਕਾਰ, ਮੈਨੂੰ ਕਹਿੰਦਾ ਭਾਈ ਸਾਹਿਬ ਵੀ ਤੁਸੀਂ ਮਤਲਬ ਠੰਡੇ ਰਹੀਏ, ਨਿਮਰਤਾ ਰਹੀਏ। ਮੈਂ ਕਿਹਾ ਇੱਦਾਂ ਦਾ ਦਬਕਾ ਜਹਿਦਾ ਨੂੰ, ਇੱਕ ਦਬਕਾ ਮਾਰ ਮੈਨੂੰ ਤੇ ਇੱਕ ਦਬਕਾ ਮਾਰੇ ਟਕਸਾਲ ਵਾਲਿਆਂ ਨੂੰ, ਨਿਮਰਤਾ ਦਾ ਪਤਾ ਫੇਰ ਲੱਗੂ ਵੀ ਢੱਡਰੀਆਂ ਵਾਲੇ ਚ ਕਿ ਉਹਨਾਂ ਚ। ਉਹ ਨਿਮਰਤਾ ਯਾਰ ਛਬੀਲਾਂ ਲਾਣ ਆ ਜਾਂਦੇ ਅਗਲੇ, ਅਸੀਂ ਤੇ ਹੱਥ ਹੀ ਜੋੜੀ ਜਾਂਦੇ ਅੱਗੋਂ, ਦੋ ਦਬਕੇ ਮਾਰ ਕੇ ਤੇ ਵੇਖੇ ਫਿਰ ਨਿਮਰਤਾ ਦਾ ਪਤਾ ਲੱਗ ਜੂ। ਏਦਾਂ ਗੱਲਾਂ ਨਾਲ ਥੋੜਾ ਨਿਮਰਤਾ ਤੇ ਗਿਆਨੀ ਜਗਤਾਰ ਸਿੰਘ ਜੀ ਵੀ ਵੇਖ ਲਓ, ਦਾਸ ਆਪ ਜੀ ਦੇ ਚਰਨਾਂ ਚ ਹਾਜ਼ਰੀ ਭਰਦਾ, ਏਦਾਂ ਕਹਿੰਦਾ ਸ਼ਬਦਾਂ ਦੀ ਨਿਮਰਤਾ ਹੈ। ਪਰ ਰਾਗ ਮੈਂ ਅੱਜ ਸੁਣਦਾ ਸੀ, ਰਾਗੀ ਇੱਕ ਨਾ ਉਹਨੂੰ ਸ਼ਬਦ ਤੋਂ ਜਦੋਂ ਟੋਕਿਆ ਤੇ 3 ਮਿੰਟ ਸਾਜ਼ ਹੀ ਵਜਾਈ ਗਿਆ, ਸ਼ਬਦ ਨਹੀਂ ਪੜ ਸਕੇ, ਕਿਉਂਕਿ ਸ਼ਬਦ ਜਦੋਂ ਚੁੱਕ ਲਿਆ ਜਾਵੇ, ਸ਼ਬਦ ਆਪਾਂ ਵੀ ਪੜ੍ਹਦੇ ਹੀ ਆ, ਸ਼ਬਦ ਤੁਸੀਂ ਚੁੱਕ ਲਓ ਤੇ ਵਿੱਚ ਕੋਈ ਬੰਦਾ ਟੋਕ ਕੇ ਲਾਈਵ ਚੱਲਦੇ ਚ ਕਹਿ ਦੇਵੇ ਕਿ ਸ਼ਬਦ ਬਦਲ, ਹੁਣ ਜੋੜੀ ਲਗਾਤਾਰ ਵੱਜ ਰਹੀ ਹੈ, ਰਿਦਮ ਬਣ ਚੁੱਕੀ ਹੈ, ਸੁਰ ਬਣ ਗਈ ਹੈ, ਸ਼ਬਦ ਦਾ ਫਲੋ ਚੱਲ ਰਿਹਾ, ਇੱਕਦਮ ਜਦੋਂ ਸ਼ਬਦ ਬਦਲਣਾ ਪੈਂਦਾ ਬਦਲ। ਤੇ ਰਾਗੀ ਮੈਂ ਵੇਖਿਆ 3 ਮਿੰਟ ਉਹਦੇ ਲਈ ਏਦਾਂ ਇਕੱਲੇ ਸਾਜ਼ ਹੀ ਵਜਾਈ ਗਿਆ, ਫਿਰ ਉਹਨੇ ਉਹ ਸ਼ਬਦ ਉਹਨਾਂ ਸੁਰਾਂ ਦੇ ਉੱਤੇ ਲਾ ਕੇ, ਮੈਂ ਵੀ ਚਲੋ ਰਾਗੀ ਵੀ ਕਮਾਲਦਾ ਸੀ, ਉਹਨੇ ਫਟਾਫਟ ਸ਼ਬਦ ਬਦਲਤਾ, ਸ਼ਬਦ ਚੁੱਕ ਲਿਆ, ਗੁਰਬਾਣੀ ਤੇ ਗੁਰਬਾਣੀ ਹੈ ਜਿਹੜਾ ਸ਼ਬਦ ਸੁਣਾ ਰਿਹਾ, ਸੁਣ ਲਓ ਆਹ ਸ਼ਬਦ, ਜਿਵੇਂ ਕੀ ਗਾਉਣ ਵਾਲੇ ਨਹੀਂ ਹੁੰਦੇ ਵੀ ਆਹ ਸੁਣਾ ਆਹ ਸੁਣਾ, ਤੇ ਇੱਕ ਦੋ ਗਾਉਣ ਵਾਲਿਆਂ ਨੂੰ ਗੋਲੀ ਮਾਰਤੀ ਸੀ ਨਸ਼ਈਆਂ ਨੇ, ਨਸ਼ੈੜੀਆਂ ਨੇ ਗੋਲੀ ਮਾਰ ਕੇ ਗਾਉਣ ਵਾਲਾ ਸਟੇਜ ਤੇ ਮਾਰਤਾ, ਕਹਿੰਦੇ ਕਿਉਂ, ਕਹਿੰਦੇ ਤੂੰ ਮੇਰੇ ਮਨ ਭਾਉਂਦਾ ਸ਼ਬਦ ਨਹੀਂ ਸੁਣਾਇਆ, ਮੈਂ ਗੀਤ ਨਹੀਂ ਸੁਣਾਇਆ, ਆਹ ਗੀਤ ਲਾ ਦੇ, ਤੇ ਗੀਤ ਗਾਉਣ ਵਾਲੇ ਨੇ ਸੁਣਾਇਆ ਨਾ, ਤੇ ਸ਼ਰਾਬੀ ਨੇ ਨਸ਼ੈੜੀ ਨੇ ਹੰਕਾਰੇ ਨੇ ਗੋਲੀ ਮਾਰਤੀ। ਹੁਣ ਜਦ ਹੈਡ ਗ੍ਰੰਥੀ ਕਹਿੰਦਾ ਸੁਣਾਓ ਸ਼ਬਦ, ਠੀਕ ਹੈ, ਤੇ ਨਸ਼ਾ ਤੇ ਇੱਥੇ ਵੀ ਹੈ ਗੱਦੀ ਦਾ, ਨਸ਼ਾ ਤੇ ਇੱਥੇ ਵੀ ਹੈ ਅਹੁਦੇ ਦਾ, ਇਹਦੇ ਹੀ ਕਹਿਣਗੇ ਬਾਬਾ ਬੁੱਢਾ ਜੀ ਨਾਲ ਟੱਕਰ ਲੈਂਦੇ ਹੋ, ਅਗਲਾ ਕਹਿੰਦਾ ਤੇਰੇ ਨਾਲ ਲੈਂਦੇ ਆ, ਬਾਬਾ ਬੁੱਢਾ ਜੀ ਕਿੱਥੇ ਆ ਗਏ ਇੱਥੇ, ਬਾਬਾ ਬੁੱਢਾ ਜੀ 106-107 ਸਾਲ ਤੱਕ ਸੇਵਾ ਕਰਦੇ ਰਹੇ ਹੈ, 111 ਸਾਲ ਦੀ ਉਮਰ ਭੋਗਦੇ ਹੈ, ਪਰ ਜਦੋਂ ਤੁਸੀਂ ਗੱਲ ਕਰੋਗੇ ਤੁਸੀਂ ਬਾਬਾ ਬੁੱਢਾ ਜੀ ਨਾਲ ਟੱਕਰ ਲੈਂਦੇ ਹੋ, ਤੁਹਾਨੂੰ ਪਤਾ ਹੈ ਜਗ੍ਹਾ ਕਿਹੜੀ ਪਦਵੀ ਕਿਹੜੀ ਹੈ, ਅੱਗੋਂ ਜਦੋਂ ਤੁਸੀਂ ਐ ਕਰਨਾ ਤੇ ਪਦਵੀ ਅੱਗੇ ਕਰ ਦੇਣੀ, ਆਹ ਵੇਖੋ ਪਦਵੀ ਏਦਾਂ ਹੀ ਕਰਦੇ ਨੇ ਨਾ। ਅੱਛਾ ਉਹਨੇ ਤੇ ਨਸ਼ੈੜੀ ਨੇ ਗਾਉਣ ਵਾਲੇ ਦੇ ਗੋਲੀ ਮਾਰੀ, ਕਹਿੰਦਾ ਗੀਤ ਨਹੀਂ ਸੁਣਾਉਂਦਾ, ਇਹ ਕਿਤੇ ਗੋਲੀਆਂ ਨਾ ਮਾਰਨ, ਇਹ ਤਾਂ ਡੈਮੋਕ੍ਰੇਸੀ ਹੈ ਚੱਲਦੀ ਨਹੀਂ। ਇਹ ਡਿਊਟੀਆਂ ਮੈਂ ਵੇਖਿਆ ਰਾਗੀਆਂ ਨੂੰ, ਰੋਂਦੇ ਵੀ ਰਾਗੀ ਵੇਖੇ, ਆਖੇ ਜੀ ਡਿਊਟੀਆਂ ਕੱਟ ਦਿੰਦਾ ਕਈ ਕਈ ਮਹੀਨੇ, ਕਈ ਕਈ ਸਾਲ, ਫਿਰ ਵੜਨ ਨਹੀਂ ਦੇਣਾ, ਡਿਊਟੀ ਨਹੀਂ ਕਰਨ ਦੇਣੀ, ਹੁੰਦਾ ਨਾ ਧੱਕਾ, ਵੱਡੀ ਧਿਰ ਹੈ ਆਪਣਿਆਂ ਦੀਆਂ ਕੱਛ ਚ ਤੇ ਦੂਜਿਆਂ ਦੀਆਂ ਹੱਥ ਚ, ਰਿਸ਼ਤੇਦਾਰਾਂ ਨੂੰ ਨੇੜੇ, ਜਿਹੜੇ ਰਿਸ਼ਤੇਦਾਰ ਹੈ ਉਹਨਾਂ ਨੂੰ ਡਿਊਟੀਆਂ ਦੇ ਦਿੱਤੀਆਂ, ਬਾਕੀ ਸਾਰੇ ਬਾਹਰ ਛੱਡ ਦਿੱਤੇ, ਏਦਾਂ ਹੀ ਕਰਦੇ ਨਾ। ਹੁਣ ਨਹੀਂ ਸੀ ਬੋਲਦੇ ਨਾ, ਪਹਿਲੀਆਂ ਇੰਟਰਵਿਊ ਸੁਣ ਲਿਓ ਰਾਗੀਆਂ ਦੀਆਂ, ਸਾਡੇ ਸਿੰਘ ਸਾਹਿਬ ਜੀ ਨੂੰ ਅਸੀਂ ਤੇ ਏਦਾਂ ਬੋਲਦੇ ਨਾ, ਲੈ ਕੇ ਗਏ ਜਹੇਦਾਰ ਕੋਲ, ਅਕਾਲ ਤਖਤ ਸਾਹਿਬ ਕੋਲ, ਵੀ ਲਓ ਜੀ ਸਾਡੀ ਗੱਲ ਸੁਣੋ, ਸੁਣੀ ਨੀ, ਦੂਜੀ ਇੰਟਰਵਿਊ ਸੁਣ ਲਿਓ। ਤੇ ਜਦੋਂ ਹੁਣ ਤੀਜੀ ਚ ਬੋਲੇ ਆ, ਫਿਰ ਇੱਥੇ ਤੱਕ ਵੀ ਬੋਲਣ ਲੱਗ ਗਏ, ਕਹਿੰਦੇ ਆਪ ਰਹਿਰਾ ਭੁੱਲ ਜਾਂਦਾ। ਜੀ ਕਹੋ ਹੈ ਬਈ, ਜੀ ਕਹੋ ਤੇ ਜੀ ਕਹਾਓ, ਧੱਕਾ ਅਗਲਾ ਕਿੰਨਾ ਚਿਰ ਚੱਲੂਗਾ। ਤੇ ਮੈਨੂੰ ਪੁੱਛਦੇ ਸੀ, ਕਹਿੰਦੇ ਢੱਡਰੀਆਂ ਵਾਲਾ ਖੜਾ ਰਿਹਾ ਹੋਊ ਕੀ, ਇੱਕ ਹਫ਼ਤਾ ਲੰਘਿਆ। ਮੈਂ ਕਿਹਾ ਪਰਮੇਸ਼ੁਰ ਦੁਆ ਛੱਡਣਾ ਪੈ ਜੇ ਕੋਈ ਪਰਵਾਹ ਨਹੀਂ। ਤੇ ਮੈਂ ਰਾਗੀਆਂ ਨੂੰ ਬੋਲਦਿਆਂ ਸੁਣਦਾ ਸੀ, ਪਤਾ ਨੀ ਸਟੈਂਡ ਤੇ ਰਹਿੰਦੇ ਕਿ ਨਹੀਂ, ਲੱਗਦਾ ਰਹਿ ਜਾਣਗੇ। ਕਹਿੰਦੇ ਰਕਸ਼ਾ ਚਲਾਉਣਾ ਪਵੇ ਚਲਾ ਲਾਂਗੇ। ਏਦਾਂ ਏਦਾਂ ਸੋਚ ਜਾਂਦੀ ਹੈ ਅੱਗੇ, ਪਤਾ ਸਾਰਿਆਂ ਨੂੰ ਹੁੰਦਾ, ਇੱਕ ਬੋਲ ਪਵੇ ਦੂਜਾ ਖੜ ਜਾਂਦਾ, ਦੂਜਾ ਖੜ ਜਾਵੇ ਤੀਜਾ ਖੜ ਜਾਂਦਾ। ਮੈਨੂੰ ਕਈ ਕਹਿੰਦੇ ਆ, ਜਾਓਗੇ ਫਿਰ ਤੇ ਗੱਲ ਬਣ ਹੀ ਜਾਊ। ਓਏ ਮੈਂ ਤੇ ਏਡੀ ਦੂਰ ਬੈਠਾ, 300 ਕਿਲੋਮੀਟਰ ਦੂਰ ਰਹਿੰਦਾ, ਉਹ ਤੇ ਰਹਿੰਦੇ ਵੀ ਉੱਥੇ ਨੇ, ਡਿਊਟੀ ਵੀ ਉੱਥੇ ਕਰਦੇ ਨੇ, ਸਦਾ ਆਪਣੇ ਸਾਹਮਣੇ ਹੁੰਦੇ ਨੇ, ਜਥੇਦਾਰਾਂ ਨੇ ਤੇ ਉਹਨਾਂ ਦੀ ਨਹੀਂ ਸੁਣੀ, ਸਾਡੇ ਵਰਗਿਆਂ ਦੀ ਕੀ ਸੁਣਨਗੇ। ਪਤਾ ਕਿਉਂ? ਕਿਉਂਕਿ ਜਗਤਾਰ ਸਿੰਘ ਬੰਦਾ ਬੰਦਾ ਹਰਨਾਮ ਸਿੰਘ ਧੁੰਮੇ ਦਾ ਹੈ। ਜਗਤਾਰ ਸਿੰਘ ਦੀ ਗੱਲ ਉੱਤੇ ਸਿੱਧੀ ਹੈ, ਉਹਨੂੰ ਪਤਾ ਵੀ ਰਾਗੀਆਂ ਦੀ ਚੱਲਣੀ ਨਹੀਂ। ਜਗਤਾਰ ਸਿੰਘ ਅਗਲਿਆਂ ਦਾ ਅੰਦਰ ਲਿਆ, ਉੱਪਰ ਲਿਆਉਂਦਾ ਬੰਦਾ। ਤੇ ਜੇ ਅਸੀਂ ਕਹੀਏ ਵੀ ਰਾਗੀਆਂ ਦੀ ਨਹੀਂ ਸੁਣੀ ਗਈ, ਸਾਡੀ ਸੁਣੀ ਜਾਊ। ਅੱਛਾ ਇੱਕ ਗੱਲ ਹੋਰ, ਕੀ ਹੁਣ ਇਹ ਕਹੋਗੇ ਵੀ ਰਾਗੀਆਂ ਨੇ ਗੁਰੂ ਰਾਮਦਾਸ ਨਾਲ ਮੱਥਾ ਲਾ ਲਿਆ? ਨਹੀਂ, ਕਿਹਦੇ ਨਾਲ ਮੱਥਾ ਲਾਇਆ? ਜਗਤਾਰ ਸਿੰਘ ਨਾਲ। ਤੇ ਢੱਡਰੀਆਂ ਵਾਲੇ ਨੂੰ ਵੀ ਕਹਿੰਦੇ ਨੇ ਅਕਾਲ ਤਖ਼ਤ ਨਾਲ ਮੱਥਾ ਲਾ ਲਿਆ। ਮੈਂ ਕਿਹਾ ਚਲੋ ਚੱਲੀਏ ਮੱਥਾ ਟੇਕਣ, ਸਾਡਾ ਪੰਗਾ ਤੇ ਇਹਨਾਂ ਪੁਜਾਰੀਆਂ ਨਾਲ ਹੈ, ਇਹਨਾਂ ਨਾਲ ਹੈ, ਏਦਾਂ ਕਹੋਗੇ ਮੱਥਾ ਲਾ ਲਿਆ ਜੀ? ਹੁਣ ਰਾਗੀਆਂ ਨੇ ਜੀ ਦਰਬਾਰ ਸਾਹਿਬ ਨਾਲ ਮੱਥਾ ਲਾ ਲਿਆ, ਲੈ ਦੱਸ। ਪਰ ਹੁਣ ਕਹਿਣ ਨੂੰ ਤੇ ਇਹੀ ਕਹਿਣਗੇ, ਇਹ ਪਦਵੀ ਦਾ ਸਤਿਕਾਰ ਨਹੀਂ ਕਰਦੇ, ਇਹ ਬਾਬਾ ਬੁੱਢਾ ਜੀ ਦਾ ਸਤਿਕਾਰ ਨਹੀਂ ਕਰਦੇ। ਯਾਰ ਹੱਦ ਹੋ ਗਈ, ਹਰ ਕੋਈ ਬੰਦਾ ਹੁਣ SSP ਦੀ ਵਰਦੀ ਪਾ ਕੇ ਅਗਲਾ ਆਖੇ ਮੈਂ SSP ਬਣ ਗਿਆ, ਬਣ ਸਕਦਾ ਹੈ ਕੋਈ ਰੂਲ? ਕੋਈ DSP ਦੀ ਵਰਦੀ ਪਾ ਕੇ ਆਖੇ ਮੈਂ DSP ਬਣ ਗਿਆ, ਬਣ ਸਕਦਾ? ਤੇ ਯਾਰ ਏਦਾਂ ਕੋਈ ਚੋਲਾ ਪਾ ਕੇ ਆਖੇ ਮੈਂ ਬਾਬਾ ਬੁੱਢਾ ਬਣ ਗਿਆ, ਬਣ ਸਕਦਾ? ਏਦਾਂ ਕਿਵੇਂ ਬਣ ਜਾਂਦਾ? ਧਰਮ ਚ ਬਣ ਜਾਂਦਾ, ਬਣਾ ਦਿੰਦੇ ਨੇ ਅਗਲੇ। ਤੇ ਮੈਂ ਰਾਗੀ ਸਿੰਘਾਂ ਨੂੰ ਵੀ ਕਹਿਣਾ ਚਾਹੁੰਦਾ, ਅੱਜ ਆਪ ਤੇ ਆਉਂਦੀ ਹੈ ਪਤਾ ਲੱਗਦਾ, ਜਦੋਂ ਕਿਸੇ ਦੂਜੇ ਤੇ ਆਉਂਦੀ ਹੈ ਉਦੋਂ ਵੀ ਕਿਹਾ ਕਰੋ ਯਾਰ। ਤੁਹਾਡੇ ਸਾਹਮਣੇ ਸਾਡੇ ਵਰਗਿਆਂ ਨੂੰ ਅਗਲਿਆਂ ਨੇ ਕਿੱਦਾਂ ਹੁਕਮਨਾਮੇ ਖੁੱਲ ਕੇ ਕਦੇ, ਯਾਰ ਯਾਰ ਆਹ ਤਾਂ ਗਲਤ ਕਰਦੇ। ਪਰ ਫਿਰ ਮੈਨੂੰ, ਮੈਂ ਸਮਝਦਾ ਵੀ ਰੋਜੀ ਰੋਟੀ ਦਾ ਮਸਲਾ ਹੈ, ਵੀ ਯਾਰ ਢੱਡਰੀਆਂ ਵਾਲਾ ਤੇ ਆਪੇ ਨਜਿੱਠ ਲੂਗਾ, ਸਾਡੇ ਵਰਗੇ ਬੋਲ ਪਏ ਪੰਗਾ ਨਾ ਪੈ ਜੇ, ਪਰ ਸਟੈਂਡ ਲੈਣਾ ਸਿੱਖੀਏ, ਹਾਂ ਦਾ ਨਾਰਾ ਜਿਹੜਾ ਨਾ, ਗੱਲ ਫੇਰ ਬਣਦੀ ਹੈ। ਹੁਣ ਪਤਾ ਨੀ, ਵੇਖੋ ਅਗਲਿਆਂ ਨੇ ਕਈ ਰਾਗੀਆਂ ਨੂੰ ਭੰਨਣਾ ਵਿੱਚੋਂ ਤੋੜਨਾ, ਇੱਕ ਦੋ ਨੂੰ ਸੈੱਟ ਕਰ ਦੇਣਗੇ ਬਾਕੀ ਵਿੱਚ ਇੱਦਾਂ। ਪਰ ਚਲੋ ਫਿਰ ਵੀ ਜਿਹੜੇ ਬੰਦੇ ਸਟੈਂਡ ਰੱਖਦੇ ਨੇ, ਜਦੋਂ ਧੱਕਾ ਹੁੰਦਾ ਹੈ ਨਾ, ਤੇ ਖੜਨਾ ਚਾਹੀਦਾ, ਕਾਇਮ ਹੋਣਾ ਚਾਹੀਦਾ, ਆਪਣੇ ਆਪ ਨੂੰ ਕਾਇਮ ਕਰਨਾ ਚਾਹੀਦਾ। ਮੈਂ ਗੱਲ ਉਹੀ ਕੀਤੀ ਹੈ, ਮੰਡੀ ਭਰੀ ਪਈ ਹੋਵੇ ਰਾਸ਼ਨ ਦੀ, ਸਾਡਾ ਤੇ ਓਨਾ ਕੀ ਹੈ ਜਿਹੜਾ ਮੈਂ ਚੁੱਕ ਕੇ ਲਿਆਵਾਂ। ਹੈੱਡ ਗ੍ਰੰਥੀ ਦਰਬਾਰ ਸਾਹਿਬ ਹੋਵੇ, ਡਿਊਟੀ ਹੋਵੇ ਹਰ ਵੇਲੇ ਚੋਰ ਕਰਨ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦੀ, ਪਰ ਸਮਝ ਤੇ ਸਾਨੂੰ ਆਪ ਲੈਣੀ ਪੈਣੀ ਹੈ, ਅਕਲ ਤੇ ਆਪ ਲੈਣੀ ਪੈਣੀ ਯਾਰ। ਇੰਨਾ ਖੇੜਾ ਚਾਹੀਦਾ ਚਿਹਰੇ ਤੇ, ਅਗਲਾ ਵੇਖੇ ਅਗਲਾ ਕਵੇ ਇਹਨੂੰ ਕਹਿੰਦੇ ਹੋਏ ਸਿੱਖ, ਇੰਨਾ ਪਿਆਰਾ, ਇੰਨਾ ਰੰਗ। ਅਗਲਾ 20 ਸਵਾਲ ਲੈ ਕੇ ਜਾਵੇ, ਇੱਕ ਜਵਾਬ ਦੇ ਵਿੱਚ 20 ਸਵਾਲਾਂ ਦੇ ਉੱਤਰ ਮਿਲ ਜਾਣ, ਏਦਾਂ ਦੇ ਚਾਹੀਦੇ ਹੈੱਡ ਗ੍ਰੰਥੀ। ਇੱਕ 5 ਮਿੰਟ ਦੀ ਸਟੇਟਮੈਂਟ ਜਿਹੜੀ ਹੈ ਨਾ, ਨਜ਼ਾਰਾ ਲਿਆ ਐਡੇ ਤੰਬਾਕੀ, ਅਸੀਂ ਕਿਹੜੀ ਕਰੂਪਤਾ ਲੈ ਕੇ ਬੈਠੇ ਹਾਂ ਯਾਰ, ਲੋਕਾਂ ਦੇ ਮੱਥੇ ਤੇ ਤਿਊੜੀਆਂ ਪੈਂਦੀਆਂ ਯਾਰ, ਸਾਡੇ ਤੇ ਕੋਈ ਥਾਂ ਨੀ ਜਿੱਥੇ ਤਿਊੜੀਆਂ ਨਾ ਪੈਣ, ਸਾਡੇ ਤੇ ਰੋਮ ਰੋਮ ਤਿਊੜੀਆਂ ਦੇ ਭਰੇ ਪਏ, ਖੇੜਾ ਗਿਆ ਕਿੱਧਰ? ਅਸੀਂ ਕਹਿੰਦੇ ਪਾਤਸ਼ਾਹ ਬੜੇ ਚਮਕਦੇ ਸੀ ਤੇ ਸਿੱਖ ਅਸੀਂ ਉਹਨਾਂ ਦੇ, ਸਾਡੀਆਂ ਤਿਊੜੀਆਂ ਲੈਂਦੀਆਂ ਵੇਖੀਆਂ ਕਰ, ਅਸੀਂ ਗੱਲਾਂ ਖੇੜੇ ਦੀਆਂ ਕਰਦੇ, ਆਮ ਲੋਕੀ ਥੋੜਾ ਇੰਨੇ ਪਰੇਸ਼ਾਨ ਨੇ, ਇਰੀਟੇਟ ਨੇ, ਫਰਸਟ੍ਰੇਸ਼ਨ ਵਧੀ ਹੋਈ ਹੈ, ਆਮ ਲੋਕ ਥੋੜਾ ਇੱਦਾਂ ਦੇ ਹੈ ਜਿੰਨਾ ਸਾਡੇ ਵਰਗੇ ਹੈ, ਧਾਰਮਿਕ ਬੰਦੇ ਕਿਹੜੀਆਂ ਸਟ੍ਰੈਸਾਂ ਪਈਆਂ, ਕਿਹੜੀਆਂ ਯਾਰ ਨੀਂਦਰਾਂ ਨਹੀਂ ਪੂਰੀਆਂ ਹੁੰਦੀਆਂ, ਕਿੱਥੇ ਰਾਤਾਂ ਨੂੰ ਤੁਰੇ ਫਿਰਦੇ ਹੋ ਯਾਰ, ਨਾ ਜਾਓ ਲੋਕਾਂ ਦੇ ਲਿਫਾਫੇ ਲੈਣ, ਸਫ਼ਰ ਏਡੇ ਏਡੇ ਲੰਬੇ ਕਰਦੇ ਤੁਸੀਂ, ਫਲਾਣੇ ਨੇ ਸੱਦਿਆ ਤੇ ਚਰਨਕ ਪਾਣ ਅਗਲੇ ਦੇ ਘਰੇ ਗਏ ਹੈ, ਅਗਲੇ ਦਿਨ ਤੁਸੀਂ ਔਖੇ ਹੋ ਜਾਂਦੇ ਹੋ, ਕਿਹੜਾ ਗੁੱਸਾ ਲਾਂਦੇ ਕਿੱਥੇ ਹੈ ਤੁਸੀਂ। ਇੱਕ ਗੱਲ ਹੋਰ ਕਹਿੰਦੇ ਆ, ਗੁਲਾਮ ਬਣਾ ਕੇ ਉਹ ਰੱਖਣਾ ਚਾਹੁੰਦਾ ਹੁੰਦਾ ਹੈ ਜਿਹੜਾ ਖੁਦ ਗੁਲਾਮ ਫਿਰਦੀ ਹੈ ਨਾ ਜਿਹੜੀ, ਮੇਰੀ ਗੁਲਾਮੀ ਕਰ, ਮੇਰੀ ਗੁਲਾਮੀ ਕਰ, ਮੇਰੀ ਗੁਲਾਮੀ ਕਰ, ਇਹਦਾ ਕਾਰਨ ਇਹ ਹੈ ਉਹ ਕਿਤੇ ਆਪ ਗੁਲਾਮੀ ਕਰਦਾ ਹੈ। ਸਾਰੇ ਮੇਰਾ ਪਾਣੀ ਭਰਨ, ਜਿਹੜਾ ਹੈੱਡ ਗ੍ਰੰਥੀ ਇਹ ਕਹੂਗਾ ਉਹ ਕਿਸੇ ਦਾ ਜਾ ਕੇ ਪਾਣੀ ਭਰਦਾ ਹੋਣਾ, ਜੀ ਜੀ ਕਹੋ ਉਹ ਕਿਸੇ ਨੂੰ ਜਾ ਕੇ ਜੀ ਜੀ ਕਹਿੰਦਾ ਹੋਣਾ, ਉਹ ਗੁੱਸਾ ਕਿਸੇ ਹੋਰ ਦਾ ਤੇ ਲਾਉਂਦਾ ਕਿਤੇ ਹੋਰ ਹੁੰਦਾ, ਆਮ ਹੀ ਹੈ ਨਾ। ਦਫ਼ਤਰ ਵਾਲੇ ਨੇ, ਵੱਡੇ ਬੌਸ ਨੇ ਛੋਟੇ ਬੌਸ ਨੂੰ ਝਿੜਕ ਮਾਰਤੀ, ਛੋਟੇ ਬੌਸ ਨੇ ਇੰਪਲਾਈ ਨੂੰ ਮਾਰਤੀ, ਇੰਪਲਾਈ ਘਰੇ ਆਇਆ ਉਹਨੇ ਘਰ ਵਾਲੀ ਕੁੱਟਤੀ, ਘਰ ਵਾਲੀ ਨੇ ਨਿਆਣੇ ਕੁੱਟਤੇ, ਨਿਆਣਿਆਂ ਨੇ ਖਿਡੌਣੇ ਤੋੜਤੇ, ਐਂ ਗੁੱਸਾ ਲੈਂਦਾ ਇਹ ਹੀ ਹੈ। ਇਹਨਾਂ ਨੂੰ ਚਾਪਲੂਸੀਆਂ ਕਰ ਕਰਕੇ ਤੇ ਯਾਰ ਥਾਵਾਂ ਮਿਲ ਰਹੀਆਂ। ਅੱਗੇ ਤੋਂ ਅੱਗੇ ਬੰਦੇ ਹੁੰਦੇ ਆ ਜਿਹੜੇ ਯੋਗ ਹੈ, ਪਰ ਨਹੀਂ, ਪ੍ਰੋਬਲਮ ਕੀ ਹੈ, ਚਾਪਲੂਸੀ, ਯੋਗਤਾ ਨਹੀਂ। ਹੁਣ ਜਿਹੜਾ ਆ ਸਾਰੇ ਦਾ ਸਾਰਾ ਢਾਂਚਾ ਹੈ ਗੁਲਾਮ ਰੱਖਣ ਦਾ, ਗੁਰੂ ਨਾਨਕ ਨੇ ਕਿਹਾ, ਸ਼੍ਰੀ ਚੰਦ ਕਹਿੰਦਾ ਮੈਂ ਸਵਾਹ ਪਾਉਣੀ ਹੈ, ਕਹਿੰਦੇ ਬਾਲਾ ਐਡੀ ਆਜ਼ਾਦੀ ਕਿੱਥੇ ਭਾਈ ਲੈਣਾ, ਕਿੱਥੇ ਸਿਰ ਚ ਸਵਾਹ, ਕਿਧਰੇ ਲੰਗੋਟ, ਕਿਧਰੇ ਜਟਾ, ਗੁਰਬਾਣੀ ਤੋਂ ਬਿਲਕੁਲ ਉਲਟ। ਗੁਰੂ ਸਾਹਿਬ ਕੀ ਕਹਿੰਦੇ ਇਹ ਕੀ ਕਰਦਾ, ਪਰ ਪਤਾ ਕੀ ਕਿਹਾ, ਕਹਿੰਦੇ ਉਹ ਮੇਰੇ ਆ ਪੁੱਤਰਾ ਤੈਨੂੰ ਤੇਰਾ ਮੁਬਾਰਕ, ਮੇਰੇ ਪਿਓ ਨੇ ਮੈਨੂੰ ਆਜ਼ਾਦੀ ਦਿੱਤੀ ਸੀ, ਕਲਿਆਣ ਦਾਸ ਮਹਿਤਾ ਪਟਵਾਰੀ, ਉਹਨਾਂ ਨੇ ਕਿਹਾ ਮੇਰਾ ਪੁੱਤ ਨਹੀਂ ਨਾ ਪਾਉਣਾ ਚਾਹੁੰਦਾ ਜਨੇਊ ਤੇ ਰਹਿਣ ਦੇ, ਪੰਡਤਾ ਜੇ ਤਾਂ ਜੀ ਨਹੀਂ ਨਾ ਕਰਦਾ ਤੇ ਰਹਿਣ ਦੇ, ਧੱਕਾ ਨਾ ਕਰੀ, ਮੇਰੇ ਪੁੱਤ ਨੂੰ ਆਜ਼ਾਦ ਛੱਡਣਾ, ਮੇਰਾ ਪੁੱਤ ਆਪਣੀ ਮਰਜ਼ੀ ਦਾ ਬੋਲੋ ਮਾਲਕ ਹੈ, ਮੇਰਾ ਪੁੱਤ ਮਰਜ਼ੀ ਦਾ ਮਾਲਕ ਹੈ, ਤੇ ਅੱਜ ਸ਼੍ਰੀ ਚੰਦ ਕਹਿੰਦਾ ਮੈਨੂੰ ਪਰਮਿਸ਼ਨ ਚਾਹੀਦੀ ਹੈ ਮੈਂ ਤਾਂ ਇੱਦਾਂ ਕਰੂੰ, ਕਹਿੰਦਾ ਮੇਰਾ ਪੁੱਤ ਵੀ ਮਰਜ਼ੀ ਦਾ ਮਾਲਕ ਹੈ, ਕਿਸੇ ਤੇ ਦਬਾਅ ਨਹੀਂ, ਕਿਸੇ ਤੇ ਦਬਾਅ ਨਹੀਂ, ਆਉਣ ਦਿਓ ਬਾਹਰ, ਵੇਖਿਓ ਸਾਰੇ ਦਰਖਤਾਂ ਨੂੰ ਰੋਕ ਲਓ ਐਂ ਕਰਕੇ, ਕਈ ਤੇ ਜਾਣੇ ਨੇ ਸਿੱਧੇ 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 ਸਿੱਧੇ, ਕਈ ਟਿੰਡੇ ਡਿੰਗੇ ਜਾਣੇ ਨੇ, ਜੇ ਰੋਕ ਦਈਏ ਤੇ ਦੋਵੇਂ ਰੁਕ ਗਏ ਨਾ, ਖੁੱਲ ਛੱਡੋ, ਕਈ ਜਮਾਂ ਸਿੱਧੇ ਜਾਣਗੇ, ਕਈ ਖਿੱਲਰ ਖੁੱਲਰ ਜਾਂਦੇ ਨੇ, ਟੇਢੇ ਡਿੱਗੇ ਚਲੇ ਜਾਂਦੇ, ਪਰ ਰੋਕਣੇ ਠੀਕ ਹੈ। ਗੁਰੂ ਨਾਨਕ ਸਿੱਧੇ ਸਿੱਧੇ ਗਏ, ਸ਼੍ਰੀ ਚੰਦ ਫਿਰ ਪਿਰਥੀ ਚੰਦ ਵਰਗੇ ਟੇਢੇ ਡਿੱਗੇ ਚਲੇ ਜਾਂਦੇ, ਰਾਮ ਰਾਏ ਟੇਢਾ ਚਲੇ ਜਾਂਦੇ, ਪਰ ਆਜ਼ਾਦੀ ਖੁੱਲ ਖੁੱਲ ਦਿੱਤੀ ਨੀ, ਪਤਾ ਕਿਵੇਂ ਲੱਗੂ ਵੀ ਇਹਦੇ ਵਿੱਚ ਆਜ਼ਾਦੀ, ਜਿੰਨਾ ਚਿਰ ਦਿੰਦੇ ਨੀ ਉਹਨਾਂ ਚਿਰ ਪਤਾ ਕਿਵੇਂ ਲੱਗੂ। ਗੁਲਾਮ ਬੰਦਾ ਦੂਜੇ ਨੂੰ ਗੁਲਾਮ ਰੱਖਣਾ ਚਾਹੁੰਦਾ, ਜੇ ਕਲਿਆਣ ਦਾਸ ਮਹਿਤਾ ਜੀ ਧੱਕੇ ਨਾਲ ਜਿਹੜੇ ਉਹ ਪਵਾ ਦਿੰਦੇ ਗੁਲਾਮੀ ਹੁੰਦੀ, ਤੇ ਫਿਰ ਉਹਨਾਂ ਨੇ ਆਜ਼ਾਦੀ ਆਪਣੇ ਪੁੱਤ ਨੂੰ ਵੀ ਨਹੀਂ ਸੀ ਦੇਣੀ, ਜਿਹਦਾ ਪਿਓ ਕੁੱਟਦਾ ਹੁੰਦਾ, ਜਿਹਨੇ ਪਿਓ ਤੋਂ ਬਹੁਤ ਕੁੱਟ ਖਾਧੀ ਹੁੰਦੀ ਹੈ ਉਹ ਫਿਰ ਅੱਗੇ ਆਪਣੇ ਬੱਚੇ ਨੂੰ ਵੀ ਕੁੱਟਦਾ, ਤੇ ਜਿਹਦੇ ਪਿਓ ਨੇ ਨਹੀਂ ਕੁੱਟਿਆ ਹੁੰਦਾ ਉਹ ਫਿਰ ਆਪਣੇ ਬੱਚੇ ਨੂੰ ਵੀ ਉਵੇਂ ਪਾਲਦਾ ਵੀ ਨਹੀਂ ਨਹੀਂ ਮੈਨੂੰ ਮੇਰੇ ਪਿਓ ਨੇ ਕਦੇ ਕੁੱਟਿਆ ਥੋੜ੍ਹਾ, ਆਪਣੇ ਬੱਚੇ ਨੂੰ ਵੀ ਫਿਰ ਉਦਾਂ ਹੀ। ਉਹ ਗੁੱਸੇ ਨੇ ਜਿਹੜੇ ਅੰਦਰ ਪਏ ਹੈ, ਅਸੀਂ ਚੜ੍ਹੇ ਕਿਸੇ ਹੋਰ ਦੇ ਹੈ ਤੇ ਲਾਉਂਦੇ ਕਿਸੇ ਹੋਰ ਦੇ, ਝਿੜਕਾਂ ਨੇ ਦਿੱਤੀਆਂ ਨੇ, ਉਦੋਂ ਪਿਓ ਨੂੰ ਕੁਝ ਕਹਿ ਨਹੀਂ ਸਕੇ ਹੁੰਦੇ, ਅੰਦਰ ਰਹਿ ਜਾਂਦਾ ਉਹ ਗੁੱਸਾ, ਫਿਰ ਬਾਅਦ ਚ ਬੰਦਾ ਕਿਸੇ ਹੋਰ ਤੇ ਕੱਢਦਾ, ਆਪਣੇ ਬੱਚਿਆਂ ਤੇ ਗੁੱਸਾ ਕੱਢਦਾ, ਕਿਉਂਕਿ ਗੁੱਸਾ ਆਪਣੇ ਪਿਓ ਦਾ ਲਾਉਂਦਾ, ਆਪਣੇ ਪੁੱਤਾਂ ਤੇ ਹੈ, ਆਪਣੀ ਔਲਾਦ ਤੇ ਲਾਉਂਦਾ, ਉਹ ਗੁੱਸਾ ਰਹਿ ਗਿਆ ਨਾ ਅੰਦਰ, ਸੇਵ ਸਬਕੌਂਸ਼ੀਅਸ ਵਿੱਚ ਸਾਡਾ ਮਾਇੰਡ ਜਿਹੜਾ ਅਚੇਤ ਮਨ ਹੈ ਉਹਦੇ ਚ ਸੇਵ ਹੋਇਆ ਗੁੱਸਾ, ਉਹ ਫਿਰ ਕੱਢਦਾ ਪੈਂਦਾ ਨਿਕਲਦਾ। ਇਦਾਂ ਨਾ ਇਹ ਜਿਹੜੇ ਰਾਗੀਆਂ ਤੇ ਕੱਢਦੇ ਨੇ ਅਸਲ ਦੇ ਵਿੱਚ ਇਹ ਕਿਸੇ ਗੁੱਸੇ ਚ ਨੇ, ਇਹ ਤੇ ਪੜਦੇ ਨੇ ਗੁੱਸਾ ਮਨ ਨਾ ਹੰਡਾਏ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਇੱਕ ਹੁੰਦਾ ਹੰਡਾਉਣਾ, ਜਿਵੇਂ ਮੈਂ ਕੱਪੜਾ ਹੰਡਾਇਆ ਪਾਇਆ ਹੰਡਾਉਣਾ, ਕਹਿੰਦੇ ਅੱਗ ਬਾਲੀ ਦੀ ਹੈ, ਅੱਗ ਹਰ ਵੇਲੇ ਥੋੜਾ ਬਾਲੀ ਦੀ ਹੈ, ਰੋਟੀ ਪੱਕੀ ਤੇ ਚਲੋ ਜੀ, ਗੁੱਸਾ ਹੈ ਭੂਰੀ ਜੀ ਚੜੀ ਹੈ, ਪਰ ਇੱਕ ਮਿੰਟ ਚਲੋ ਖਤਮ, ਪਰ ਹੰਡਾਈ ਦਾ ਨਹੀਂ ਹੁੰਦਾ। ਤੇ ਇਹ ਉਹ ਲੋਕ ਹੈ ਪੜ੍ਹਦੇ ਸ਼ਬਦ ਜ਼ਰੂਰ ਹੈ ਪਰ ਗੁੱਸਾ ਹੰਡਾਉਂਦੇ ਹੈ। ਮੈਂ ਹੁਣ ਵੇਖੋ ਗੱਲ ਭਾਵੇਂ ਰਾਗੀਆਂ ਦੀ ਤਾਂ ਹੈੱਡ ਗ੍ਰੰਥੀ ਦੀ ਕਰਦਾ, ਪਰ ਘਰਾਂ ਚ ਰਹਿਣ ਵਾਲਿਓ ਇਹਦੇ ਵਿੱਚ ਬੜਾ ਕੁਛ ਆ ਜਾਣਾ ਜਿੰਨੀ ਗੱਲ ਹੋਈ। ਗੁੱਸਾ ਜਿਹੜਾ ਨਾ ਉਹਨੂੰ ਆਜ਼ਾਦੀ ਦੀ ਗੱਲ ਨੂੰ ਸਮਝਿਓ, ਗੁੱਸਾ ਜਿਹੜਾ ਆ ਉਹ ਕਿਸੇ ਦੀ ਗੁਲਾਮੀ ਕਰਨ ਵਾਲਾ ਬੰਦਾ ਹੀ ਗੁਲਾਮ ਰੱਖਣਾ ਚਾਹੁੰਦਾ ਹੈ। ਇੱਕ ਲੀਡਰ ਦੂਜੇ ਤੇ ਦਬਕਾ, ਦੂਜੇ ਐ ਚੱਲਦਾ ਹੈ ਸਰਕਲ, ਇਹ ਢਾਂਚਾ ਹੈ। ਬਾਹਰਲੇ ਦੇਸ਼ਾਂ ਵਿੱਚ ਤੁਸੀਂ ਬੇਇੱਜ਼ਤੀ ਨਹੀਂ ਕਰ ਸਕਦਾ ਵੱਡਾ ਅਫਸਰ ਛੋਟੇ ਬੰਦੇ ਦੀ, ਤੇ ਛੋਟਾ ਛੋਟੇ ਦੀ ਨਹੀਂ ਕਰਦਾ। ਨੋਟ ਕਰਿਓ ਗੋਰਿਆਂ ਦੀਆਂ ਮੂਵੀਆਂ ਵੇਖ ਲਓ, ਉਹਦੇ ਵਿੱਚ ਹੱਥ ਮਿਲਾਉਣਾ ਰਿਸਪੈਕਟ ਏਦਾਂ ਨਾ ਲੈਣਾ। ਮਿਸਟਰ ਜੌਨ ਕਿੱਦਾਂ, ਜੌਨ ਕਿੱਦਾਂ, ਤੂੰ ਕਹਿ ਕੇ ਇੱਕ ਦੂਜੇ ਨਾਲ ਗੱਲ ਕਰਦੇ ਨੇ, ਉਹ ਵੱਡਾ ਅਫਸਰ ਹੈ ਉਹ ਛੋਟਾ, ਏਦਾਂ ਹੱਥ ਏਦਾਂ ਢਾਕਾਂ ਤੇ ਹੱਥ ਰੱਖ ਕੇ ਫਟੇ ਹੁੰਦੇ ਨੇ, ਕੋਈ ਪਰਵਾਹ ਨਹੀਂ ਹੈ ਗੱਲਾਂ ਕਰ ਰਹੇ। ਪਰ ਸਾਡੇ ਵਾਲਾ ਉਹ ਆ ਕੇ ਰੋਹ ਮਾਰਦਾ, ਉਹ ਵਿਚਾਰੇ ਨੂੰ ਜਨਾਬ ਜਨਾਬ ਕਰਨਾ ਪੈਂਦਾ, ਉਹਦਾ ਫਿਰ ਅੱਗੇ ਜਾ ਕੇ ਜਦੋਂ ਦੂਜਾ ਉਹਨੂੰ ਮਿਲਦਾ ਵੀ ਹੁਣੇ ਮੇਰੇ ਤੋਂ ਥੱਲੇ ਆ, ਫਿਰ ਉਹਦੇ ਤੋਂ ਰੋਹ ਮਾਰਦਾ, ਫਿਰ ਉਹਨੂੰ ਜਨਾਬ ਜਨਾਬ ਸੁਣ ਕੇ ਸੰਤੁਸ਼ਟੀ ਮਿਲਦੀ ਹੈ, ਫਿਰ ਉਦੋਂ ਥੱਲੇ ਵਾਲੇ ਦੇ ਮਾਰਦਾ। ਉੱਥੇ ਇੱਥੇ ਵੀ ਵੱਡਾ ਉਹਦੀ ਇੱਜ਼ਤ ਕਰਦਾ, ਉਹ ਫਿਰ ਆਪਣੇ ਥੱਲੇ ਵਾਲੇ ਦੀ ਇੱਜ਼ਤ ਕਰਦਾ, ਉਦੋਂ ਥੱਲੇ ਵਾਲੇ ਉਹਦੀ ਇੱਜ਼ਤ ਕਰਦਾ, ਏਦਾਂ ਹੀ ਫਿਰ ਇੱਜ਼ਤ ਤੁਰੀ ਆਉਂਦੀ, ਸਤਿਕਾਰ ਤੁਰਿਆ ਆਉਂਦਾ, ਉੱਥੇ ਬੇਇੱਜ਼ਤੀ ਤੁਰੀ ਆਉਂਦੀ, ਫਿਰ ਉਹਦੀ ਕਰਦਾ ਹੋ ਕੇ ਉਹਦੀ ਕਰਦਾ ਹੋ ਕੇ ਉਹਦੀ ਕਰਦਾ, ਉੱਥੇ ਪਿਆਰ ਤੁਰਿਆ ਆਉਂਦਾ, ਇੱਥੇ ਗੁੱਸਾ ਤੁਰਿਆ ਆਉਂਦਾ, ਮਤਲਬ ਸਫ਼ਰ ਕਰਦਾ ਗੁੱਸਾ, ਪਿਆਰ ਵੀ ਸਫ਼ਰ ਕਰਦਾ, ਇਹ ਏਦਾਂ ਚੱਲਦਾ। ਇਹ ਆਪਣੀ ਟਿਊਨਿੰਗ ਆਪ ਕਰਨੀ ਪੈਂਦੀ ਹੈ, ਤੇ ਜੇ ਗਿਆਨੀ ਜਗਤਾਰ ਸਿੰਘ ਆਪਣੀ ਟਿਊਨਿੰਗ ਨਹੀਂ ਕਰਨਗੇ ਨਾ ਤਾਂ ਮੁਸ਼ਕਲ ਹੈ, ਉਹਨਾਂ ਨੂੰ ਆਪ ਕਰਨੀ ਪੈਣੀ ਹੈ, ਆਪਣਾ ਸੁਭਾਅ ਆਪ ਬਦਲਣਾ ਪੈਣਾ। ਤੇ ਇੱਕ ਗੱਲ ਹੋਰ ਸੁਣ ਲਓ ਰਾਗੀਆਂ ਦੀ ਹੈ, ਵੈਸੇ ਮੈਂ ਅੱਜ ਜਥੇ ਇੱਧਰ ਨੂੰ ਜਾਣਾ ਨਹੀਂ ਸੀ ਚਾਹੁੰਦਾ ਪਰ ਧੱਕੇ ਨਾਲ ਹੀ ਉੱਧਰ ਤੁਰ ਗਿਆ। ਮੈਂ ਐਤਵਾਰ ਦਾ ਦੀਵਾਨ ਹੀ ਨਹੀਂ ਸੀ ਇਸ ਕਰਕੇ ਲਾਇਆ ਵੀ ਗੱਲਾਂ ਉਹਨਾਂ ਦੀਆਂ ਕਰਨੀਆਂ ਪੈਣੀਆਂ ਨੇ, ਮੈਨੂੰ ਔਖਾ ਜਿਹਾ ਲੱਗਦਾ ਵੀ ਛੱਡ ਪਰਾਂ, ਹੁਣ ਆਪਾਂ ਆਪਣੀ ਗੱਲ ਕਰਿਆ ਕਰੀਏ, ਹੋਰ ਗੱਲਾਂ ਬਹੁਤ ਕਰਨ ਵਾਲੀਆਂ ਨੇ। ਅਗਲਾ ਕਹਿੰਦਾ ਉੱਧਰ ਨੂੰ ਤੁਰ ਜਾਂਦੇ ਨੇ, ਪਰ ਇੱਕ ਗੱਲ ਹੋਰ ਮੈਂ ਕਰਦਿਆਂ ਵੀ ਰਾਗੀਆਂ ਨੂੰ ਪੁੱਛਿਆ ਗਿਆ ਜਾ ਕੇ ਇੰਟਰਵਿਊ ਪੱਤਰਕਾਰਾਂ ਨੇ ਲੈਣੀ ਹੈ, ਗੱਲਾਂ ਬਾਤਾਂ ਕਰਨੀਆਂ, ਤੁਸੀਂ ਦੱਸੋ ਜੀ ਤੁਹਾਨੂੰ ਕੋਈ ਲੋੜ ਸੀ ਜੀ ਉੱਥੇ ਜਾਣ ਦੀ, ਸਾਰੇ ਪੱਤਰਕਾਰ ਕਿਹਦੇ ਕੋਲ ਜਾ ਰਹੇ ਆ, ਰਾਗੀਆਂ ਕੋਲ, ਤੇ ਜਾਣਾ ਕਿਹਦੇ ਕੋਲ ਚਾਹੀਦਾ ਸੀ, ਜਗਤਾਰ ਸਿੰਘ ਸ਼ਿਕਾਇਤ ਤੇ ਉਹਨਾਂ ਦੀ ਹੈ, ਦੱਸਿਆ ਕਿਉਂ ਨਹੀਂ, ਸ਼ਿਕਾਇਤਾਂ ਨੂੰ ਸਮਝੋ ਤੇ ਸਵਾਲ ਕਰੋ ਜਾ ਕੇ, ਪਰ ਜਗਤਾਰ ਸਿੰਘ ਨੂੰ ਨਹੀਂ ਕੋਈ ਪੁੱਛੇਗਾ, ਡਰ ਲੱਗਦਾ। ਟਾਸਕ ਫੋਰਸ SGPC ਅਗਲਿਆਂ ਨੇ ਜਾਣ ਹੀ ਨਹੀਂ ਦੇਣਾ ਨੇੜੇ, ਤੇ ਰਾਗੀਆਂ ਨੂੰ ਜਿਹੜਾ ਮਰਜ਼ੀ ਪੱਤਰਕਾਰ ਘੇਰ ਲੈਂਦਾ, ਤੁਸੀਂ ਜੀ ਫੁੱਟ ਨਹੀਂ ਪੈ ਰਹੀ ਕੌਮ 'ਚ, ਸਾਨੂੰ ਮੀਡੀਆ 'ਚ ਆਉਣ ਦੀ ਕੀ ਲੋੜ ਸੀ, ਇਹਦੇ ਨਾਲ ਦੁਨੀਆ 'ਚ ਜਲੂਸ ਨਿਕਲ ਰਿਹਾ, ਤੇ ਉਹਨੂੰ ਪੁੱਛਿਆ ਕਿਸੇ ਨੇ ਵੱਡੇ ਬੰਦੇ ਨੂੰ ਵੀ ਜਗਤਾਰ ਸਿੰਘ ਜੀ ਲਾਈਵ 'ਚ ਚੱਲਦਿਆਂ ਨਹੀਂ ਜਲੂਸ ਨਿਕਲਦਾ? ਠੀਕ ਹੈ, ਸਾਰੇ ਪੱਤਰਕਾਰ ਆਪਣੇ ਕੋਲ ਆਉਂਦੇ ਕਿਤੇ ਉੱਧਰ ਜਾਂਦੇ। ਮੈਂ ਪੁੱਛਦਾ ਨਾ, ਮੈਂ ਕਿਹਾ ਦਾੜੀ ਕੱਟੀ ਤੇ ਸਿਰ 'ਤੇ ਕੇਸ ਨਹੀਂ, ਮੇਰੇ ਸਾਹਮਣੇ ਬਿਨਾਂ ਰੁਮਾਲ ਤੋਂ ਬੈਠਾ ਕਦੇ ਨਹੀਂ ਕੁਛ ਕਹਿੰਦਾ, ਪਰ ਉੱਥੇ ਜਾ ਕੇ ਵੇਖੀ ਅਗਲਾ ਕੁਰਸੀ ਤੇ ਬੈਠਾ ਹੁੰਦਾ, ਪੱਤਰਕਾਰ ਐ ਥੱਲੇ ਟੇਢਾ ਜਿਹਾ ਕਰਕੇ ਪਾਇਆ ਹੁੰਦਾ ਵਿਚਾਰਾ, ਟੇਢਾ ਕੈਮਰਾ ਲੈ ਕੇ ਬੈਠਾ ਹੁੰਦਾ, ਏਦਾਂ ਕਰਦੇ ਆ। ਮੈਂ ਤੇ ਯਾਰ ਜੀ ਜੀ ਮੈਂ ਰਿਸਪੈਕਟ ਕਰਦਾ ਹਮੇਸ਼ਾ, ਮੈਂ ਕਦੇ ਵੇਖਿਆ ਕਦੀ ਵੀ, ਮੈਂ ਕੱਲ ਉਹਨੂੰ ਜ਼ਰੂਰ ਗਿਆ ਵੀ ਐਂ ਤੇ ਫਿਰ ਐਂ ਸਹੀ, ਮੈਂ ਕਿਹਾ ਫਿਰ ਅੱਗੇ ਚੱਲਣ ਦਊ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ, ਕਦੇ ਮੈਨੂੰ ਵੇਖਿਆ ਕਿ, ਪਰ ਇਹ ਨਹੀਂ ਹੈ ਵੀ ਮੈਨੂੰ ਪਤਾ ਨਹੀਂ, ਉਹਦੇ ਨਾਲੋਂ ਤੇ 10 ਗੁਣਾ ਅੱਗੇ ਪਤਾ ਲੱਗ ਜਾਂਦਾ, ਮੈਂ ਉਹਨੂੰ ਸਵਾਲ 10 ਕਰਾਂ ਉਹਦੇ ਤੇ, ਪਰ ਮੈਂ ਹਮੇਸ਼ਾ ਰਿਸਪੈਕਟ ਰੱਖ ਕੇ ਗੱਲ ਕਰਦਾ ਹਰ ਬੰਦੇ ਦੀ, ਮਤਲਬ ਜੇ ਕਰਨ ਤੇ ਆਓ ਤੇ ਯਾਰ ਕਿਹੜੀ ਗੱਲ ਹੈ, ਇੰਨੇ ਸਾਲ 20 ਸਾਲ ਹੋ ਗਏ ਆਲੇ ਦੁਆਲੇ ਦੁਨੀਆ ਵੇਖੀ ਹੈ ਜਿਹਨੂੰ ਕਹਿੰਦੇ, ਅੱਜ ਤੱਕ ਇਹੀ ਕੁਛ ਵੇਖਿਆ, ਮਤਲਬ ਇੱਕ ਤੁਸੀਂ ਮੈਨੂੰ 2 ਮਿੰਟ ਦਾ ਟੌਪਿਕ ਦੇ ਦਿਓ ਉਹਦੇ ਉੱਤੇ ਮੈਂ 2 ਦਿਨ ਬੋਲ ਸਕਦਾ, ਮੇਰੀ ਆਪਣੇ ਆਪ ਹੀ ਗੱਲ ਸਮਝ ਆਉਂਦੀ, ਤੇ ਮੈਂ ਪੱਤਰਕਾਰ ਮੈਂ ਤਾਂ ਚੁੱਪ ਕਰ ਜਾਂਦਾ ਵੀ ਚੱਲ ਠੀਕ ਹੈ ਕਹਿ ਲੈ ਕੋਈ ਗੱਲ ਨਹੀਂ, ਮੀਡੀਆ ਹੈ ਦੁਨੀਆ ਚੱਲ ਰਹੀ ਹੈ, ਪਰ ਜੇ ਸਵਾਲ ਕਰੀਏ ਤੇ ਜਵਾਬ ਥੋੜਾ ਇਸ ਗੱਲ ਦਾ, ਮਤਲਬ ਹੁਣ ਪੁਆਇੰਟ ਹੈ ਨਾ ਜਿਹੜਾ, ਪੱਤਰਕਾਰ ਸਾਰੇ ਉਸ ਧਿਰ ਕੋਲ ਜਾਣਗੇ ਜਿਹਦੇ ਨਾਲ ਧੱਕਾ ਹੋ ਰਿਹਾ, ਜਿਹੜਾ ਕਰਦਾ ਹੈ ਉਹਦੇ ਕੋਲ ਕਿਉਂ ਨਹੀਂ ਜਾਂਦੇ, ਕਿਉਂਕਿ ਸਾਰੇ ਹੀ ਗੁੰਡਿਆਂ ਤੋਂ ਡਰਦੇ, ਖੁੱਲ ਕੇ ਕੋਈ ਕੋਈ ਬੋਲਦਾ, ਇਸ਼ਤਿਹਾਰ ਲੈਣੇ ਨੇ ਪਦਵੀ ਹੈ, ਤੇ ਪੱਤਰਕਾਰ ਵੀ ਤੇ ਸਿੱਖ ਨੇ, ਉਹਨਾਂ ਦੇ ਦਿਮਾਗ 'ਚ ਵੀ ਉਹ ਵੀ ਬੱਚੇ ਉਹਨਾਂ ਦੇ ਹੀ ਨੇ, ਇਹਨਾਂ ਦੇ ਦਿਮਾਗ 'ਚ ਵੀ ਬਾਬਾ ਬੁੱਢਾ ਜੀ ਆ ਜਾਂਦੇ ਨੇ। ਉਹ ਵੇਖਣ ਇੱਥੇ ਬਾਬਾ ਬੁੱਢਾ ਜੀ ਨਹੀਂ ਬੈਠੇ, ਇੱਥੇ ਆ ਜਗਤਾਰ ਸਿੰਘ ਇਹ ਹੈ ਜਿਹੜਾ ਰਹਿ ਰਸ ਭੁੱਲ ਜਾਂਦਾ। ਇੱਦਾਂ ਸਮਝਣਾ ਪੈਣਾ ਫਿਰ ਗੱਲ ਬੱਲੇ ਵੀ ਦਿਖ ਰਹੀ। ਤਾਂ ਕਰਕੇ ਕਹਿੰਦਾ ਵੀ ਲਿਫਾਫੇ 'ਚ ਜਿੰਨੀ ਕੁ ਲਿਆਉਂਗੇ ਪਾ ਕੇ ਓਨੀ ਕੁ ਸੜਦੀ ਹੈ। ਢੇਰ ਲੱਗੇ ਪਏ ਆ ਗੁਰੂ ਰਾਮਦਾਸ ਦਾ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ, ਉਹਨਾਂ ਦੇ ਵਿਚਾਰ, ਮੰਡੀ ਭਰੀ ਪਈ। ਅਗਲਾ ਕਹਿੰਦਾ ਸਬਜ਼ੀ ਦੀ ਤੇਰੇ ਘਰ ਤੇ ਓਨੀਆਂ ਕੁ ਭਿੰਡੀਆਂ ਜਿੰਨੀਆਂ ਤੂੰ ਲਿਆ, ਜਿੰਨੀਆਂ ਕੁ ਬਣਾਏਗਾ ਤੇ ਬਣਾ ਕੇ ਖਾਏਗਾ ਉਹ ਤੇਰਾ ਹੈ, ਬਾਕੀ ਤੇ ਹੈ ਹੀ ਹੈ ਸਾਰਾ। ਤਾਂ ਕਰਕੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ, ਤੇਰੀ ਦੇਹੀ ਰੋਗ ਨਹੀਂ ਲੱਗਣਾ, ਗੁੱਸਾ ਮਨ ਨਹੀਂ ਹੰਡਾਈ, 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 ਬਚ
ਸਭ ਕੁਛ ਪਾਏ
ਗੁੱਸਾ ਹੰਡਾਵਾਂਗੇ ਕਾਮ ਹੰਡਾਵਾਂਗੇ ਇੱਕ ਕਾਮ ਹੈ ਉਤਪਤੀ ਲਈ ਕਿਸੇ ਹੱਦ ਹੈ ਉਹਦੀ ਇੱਕ ਗੁੱਸਾ ਹੈ ਸਿਸਟਮ ਨੂੰ ਠੀਕ ਰੱਖਣ ਲਈ ਇੱਕ ਗੁੱਸਾ ਹੈ ਇਹਦੀ ਵੀ ਇੱਕ ਤਰੀਕਾ ਕੱਢਣ ਦਾ ਪਰ ਜਦੋਂ ਇਹ ਬਾਹਰਾ ਹੋ ਜਾਂਦਾ ਨਾ ਕੰਡਿਆਂ ਤੋਂ ਬਾਹਰ ਹੋ ਜਾਂਦਾ ਫਿਰ ਬਹੁਤ ਨੁਕਸਾਨ ਕਰਦਾ ਫਿਰ ਕਾਮ ਤੇ ਕ੍ਰੋਧ ਕਹਿੰਦੇ ਦੇਹੀ ਰੋਗ ਨਾ ਲੱਗੀਏ ਜਿਹੜਾ ਗੁੱਸਾ ਫਿਰ ਰੋਗ ਲੱਗਦਾ ਨਹੀਂ ਗੁੱਸੇ ਤੋਂ ਬਾਅਦ ਅਗਲਾ ਪੁਆਇੰਟ ਕੀ ਹੈ ਰੋਗ ਗੁੱਸੈਲ ਬੰਦਾ ਰੋਗੀ ਵੀ ਹੋਏਗਾ ਇਕੱਠਾ ਜੁੜੇਗਾ ਰੋਗ ਕੋਈ ਨਾ ਕੋਈ ਲੱਗਣਾ ਹੀ ਲੱਗਣਾ ਐਸਿਡ ਹਿੱਲਣੇ ਨੇ ਨਾ ਬਾਡੀ ਦੇ ਗੁੱਸੇ ਨਾਲ ਬਾਡੀ ਦਾ ਅਸਰ ਪੈਣਾ ਗੁੱਸੇ ਦੇ ਨਾਲ ਸਾਹ ਦੀ ਰਿਦਮ ਖਰਾਬ ਹੋਣੀ ਸਾਹ ਦੀ ਰਿਦਮ ਖਰਾਬ ਹੋਈ ਤੇ ਗੈਸਾਂ ਦੀ ਮਾਤਰਾ ਖਰਾਬ ਹੋ ਜਾਣੀ ਬਾਡੀ ਚ ਗੈਸਾਂ ਨੇ ਗੈਸਾਂ ਦੀ ਮਾਤਰਾ ਹਿੱਲ ਗਈ ਤੇ ਕੈਮੀਕਲੀ ਜਿਹੜਾ ਸਿਸਟਮ ਹੈ ਕੈਮੀਕਲ ਹਿੱਲ ਜਾਣੇ ਬਾਡੀ ਦੇ ਕੈਮੀਕਲ ਹਿੱਲ ਗਏ ਤੇ ਬਾਡੀ ਬਿਮਾਰ ਕਾਮ ਲੋੜ ਤੋਂ ਵੱਧ ਗਿਆ ਪੂਰਤੀ ਹੋਈ ਨਹੀਂ ਤਾਂ ਵੀ ਬਾਡੀ ਤੇ ਅਸਰ ਪੈਣਾ ਤੇ ਗੁੱਸਾ ਉਹ ਵੀ ਜਦੋਂ ਲੋੜ ਤੋਂ ਵੱਧ ਗਿਆ ਤੇ ਉਹਨੇ ਵੀ ਤੁਹਾਡੇ ਸਰੀਰ ਨੂੰ ਪਰੇਸ਼ਾਨ ਕਰ ਦੇਣਾ ਕੈਮੀਕਲ ਰਿਐਕਸ਼ਨ ਹੋਏਗਾ ਕੁਛ ਵੱਧ ਜਾਣਾ ਕੁਛ ਘੱਟ ਜਾਣਾ ਐਸਿਡ ਹਿੱਲ ਜਾਂਦੇ ਨੇ ਬਾਡੀ ਦੇ ਤਾਂ ਹੀ ਮਾਰੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਜਿਉਂ ਕੰਚਨ ਸੁਹਾਗਾ ਟਾਲੇ ਸੁਹਾਗਾ ਪਾ ਦਿਓ ਸੋਨੇ ਚ ਪਾਣੀ ਬਣਾ ਦਿੰਦਾ ਕਹਿੰਦੇ ਸਰੀਰ ਪਾਣੀ ਬਣ ਜਾਂਦਾ ਗੁੱਸਾ ਤੇ ਕਾਮ ਇਹਨੂੰ ਕਾਬੂ ਪਾ ਕਾਬੂ ਕਰਕੇ ਰੱਖੋ ਬਹੁਤ ਬੁਰਾ ਅਸਰ ਇਹਦਾ ਸਰੀਰ ਤੇ ਪੈਂਦਾ ਤਾਂ ਕਰਕੇ ਅੱਜ ਕੱਲ੍ਹ ਵੇਖਦੇ ਹਾਂ ਸ਼ੂਗਰਾਂ ਰੋਗ ਕਾਜੀ ਸਭ ਢੋਲਕੀ ਨਾ ਵਜਾਓ ਹੈ ਬਈ ਰੋਗ ਪਰੇਸ਼ਾਨੀਆਂ ਉਹ ਸਾਰੀਆਂ ਜਿਹੜੀਆਂ ਨੇ ਇਹ ਇੱਥੋਂ ਚੱਲੀ ਜਾਂਦੀਆਂ ਅੱਗੇ ਅੱਗੇ ਚੱਲੀ ਜਾਂਦੀਆਂ ਸੋ ਹੁਣ ਇੱਕ ਗੱਲ ਮੈਂ ਨੋਟ ਕੀਤੀ ਸਾਰੇ ਦਿਮਾਗ 'ਚ ਰੱਖਿਓ ਗੱਲ ਕਿਸੇ ਦੀ ਵੀ ਕਰੀਏ ਅਸੀਂ ਤੇ ਆਪਣੇ ਨਾਲ ਜੋੜਨੀ ਹੈ ਸਮਝਣੀ ਹੈ ਗੱਲ ਜ਼ਿੰਦਗੀ ਆਪਣੀ 'ਚ ਲਾਗੂ ਕਰਨੀ ਚਾਹੇ ਉਹ ਗੱਲ ਪਾਤਸ਼ਾਹਾਂ ਦੇ ਜੀਵਨ ਦੀ ਹੈ ਚਾਹੇ ਸਾਡੇ ਜੀਵਨ ਦੀ ਹੈ ਚਾਹੇ ਜਥੇਦਾਰਾਂ ਦੀ ਹੈ ਉਹਦੇ 'ਚੋਂ ਅਸੀਂ ਆਪਣੇ ਵਾਸਤੇ ਕੁਛ ਨਾ ਕੁਛ ਲੱਭਣਾ ਹੁੰਦਾ ਹੈ ਕੱਢਣਾ ਹੁੰਦਾ ਹੈ ਉਹਨਾਂ ਨੇ ਕਿਹਾ ਰਾਗੀਆਂ ਨੇ ਉਹ ਕਹਿੰਦੇ ਬਈ ਰਿਕਸ਼ੇ ਚਲਾ ਲਾਂਗੇ ਕੱਢਣਾ ਕੱਢ ਦਿਓ ਡਿਊਟੀ ਛੱਡਣੀ ਚਲਾ ਦਿਓ ਮਤਲਬ ਆਹ ਜਿਹੜੀ ਚੀਜ਼ ਹੈ ਇਹ ਛੋਟੀ ਨਹੀਂ ਬੜੀ ਵੱਡੀ ਚੀਜ਼ ਹੈ ਸਾਡੀਆਂ ਨਾ ਕੁਛ ਕਮਜ਼ੋਰੀਆਂ ਹੁੰਦੀਆਂ ਸਾਡੀ ਜ਼ਿੰਦਗੀ ਦੀਆਂ ਕਮਜ਼ੋਰੀਆਂ ਤੇ ਸਾਡਾ ਜਿਹੜਾ ਵਿਰੋਧੀ ਹੈ ਉਹ ਸਾਡੀ ਕਮਜ਼ੋਰੀ ਨੂੰ ਜਾਣਦਾ ਹੁੰਦਾ ਹੈ ਉਹਨੂੰ ਪਤਾ ਹੈ ਵੀ ਆਹ ਜਿਹੜੀ ਇਹਦੀ ਕਮਜ਼ੋਰੀ ਹੈ ਜਦੋਂ ਮੈਂ ਇਹਦੀ ਕਮਜ਼ੋਰੀ ਨੂੰ ਹੱਥ ਪਾਇਆ ਨਾ ਇਹਦਾ ਸਰਨਾ ਨਹੀਂ ਇਹਨੇ ਫਿਰ ਕੀ ਕਰਨਾ ਗੁਲਾਮੀ ਕਬੂਲ ਲੈਣੀ ਸਮਝੌਤਾਵਾਦੀ ਬਣ ਜਾਣਾ ਸਾਡੀ ਜਿਹੜੀ ਵੀ ਕਮਜ਼ੋਰੀ ਹੈ ਸਾਨੂੰ ਪਹਿਲਾਂ ਨਾ ਜੀ ਲੋਕਾਂ ਦੇ ਉੱਤੇ ਦੁਸ਼ਮਣੀ ਜਿੱਥੇ ਵੀ ਕਿਤੇ ਚੱਲ ਰਹੀ ਹੈ ਸਾਡੀ ਰੌਲਾ ਚੱਲਦਾ ਹੈ ਉਹਦੇ ਵਿੱਚ ਇਹ ਵੇਖਣਾ ਪੈਣਾ ਵੀ ਸਾਡੀ ਜ਼ਿੰਦਗੀ 'ਚ ਸਭ ਤੋਂ ਕਮਜ਼ੋਰ ਕੜੀ ਕਿਹੜੀ ਹੈ ਕਮਜ਼ੋਰੀ ਕਿਹੜੀ ਹੈ ਆਪਣੀ ਕਮਜ਼ੋਰੀ ਤੇ ਪਹਿਲਾਂ ਕਾਬੂ ਪਾ ਲਵੇ ਫਿਰ ਪੰਗਾ ਲਵੇ ਨਹੀਂ ਤੇ ਅਗਲੇ ਨੇ ਕਮਜ਼ੋਰੀ ਨੂੰ ਸਿੱਧੀ ਨੂੰ ਹੱਥ ਪਾਤਾ ਕਮਜ਼ੋਰੀ ਆਪਣੀ ਦੇ ਉੱਤੇ ਕੰਮ ਕਰੇ ਬੰਦਾ ਪਹਿਲੇ ਮਤਲਬ ਜਿਵੇਂ ਉਹਨਾਂ ਨੇ ਮੰਨ ਲਓ ਜੇ ਮੈਂ ਜੇ ਲਾ ਤਾ ਅੱਗੇ ਜੇ ਰਾਗੀ ਸਿੰਘਾਂ ਨੇ ਕਮਜ਼ੋਰੀ ਤੇ ਕੰਮ ਕਰ ਲਿਆ ਆਪਣੀ ਵੀ ਨੌਕਰੀ ਹੈ ਨਾ ਸੋਚ ਲਿਆ ਵੀ ਛੱਡਣੀ ਪੈਗੀ ਛੱਡ ਦਿਆਂਗੇ ਕੋਈ ਗੱਲ ਨਹੀਂ ਰੋਟੀ ਖਾਣੀ ਹੈ ਬਾਹਰ ਖਾ ਲਾਂਗੇ ਸਾਰ ਲਾਂਗੇ ਕੋਈ ਗੱਲ ਨਹੀਂ ਹੋਰ ਕੰਮ ਕਰ ਲਾਂਗੇ ਬਿਜ਼ਨਸ ਕਰ ਲਾਂਗੇ ਨੌਕਰੀ ਕਰ ਲਾਂਗੇ ਦੁਕਾਨ ਕਰ ਲਾਂਗੇ ਟਰੱਕ ਚਲਾ ਲਾਂਗੇ ਗੱਡੀ ਚਲਾ ਲਾਂਗੇ ਰਿਕਸ਼ਾ ਚਲਾ ਲਾਂਗੇ ਹੁਣ ਕਮਜ਼ੋਰੀ ਕੀ ਹੈ ਜਦੋਂ ਬੰਦਾ ਕਵੇ ਹਾਏ ਜੇ ਨੌਕਰੀ ਗਈ ਮੈਂ ਤੇ ਰੁਲ ਜਾਂਗਾ ਮੈਂ ਤੇ ਗਿਆ ਮੇਰਾ ਤੇ ਫਿਊਚਰ ਖਤਮ ਹੋ ਜਾਣਾ ਮੈਂ ਤੇ ਜ਼ੀਰੋ ਹੋ ਜਾਣਾ ਇਹ ਜੇ ਕਮਜ਼ੋਰੀ ਹੈ ਸਾਡੀ ਪੈਸਾ ਪ੍ਰਭ ਦਾ ਬੱਲੇ ਬੱਲੇ ਇਹ ਕਮਜ਼ੋਰੀ ਨੂੰ ਉਹਨਾਂ ਨੇ ਫਟਾਫਟ ਫੜ ਲੈਣਾ ਵੀ ਤੇਰੀ ਛੁੱਟੀ ਕਰ ਦਿਆਂਗੇ ਉੱਥੇ ਅਗਲਾ ਡਰ ਜਾਂਦਾ ਤੇ ਜੇ ਤੁਸੀਂ ਆਪਣੀ ਕਮਜ਼ੋਰੀ ਨੂੰ ਆਪ ਹੀ ਬਾਹਰ ਕੱਢ ਦਿੱਤਾ ਵੀ ਮੈਂ ਨਹੀਂ ਡਰਦਾ ਫਿਰ ਅਗਲੇ ਕੋਲੇ ਕਰਨ ਨੂੰ ਕੀ ਹੈ ਹੁਣ ਹੁਣ ਮੰਨ ਲਓ ਉਹਨਾਂ ਦੇ ਦਿਮਾਗ 'ਚ ਕੀ ਹੈ ਵੀ ਕਲਗੀਆਂ ਵਾਲੇ ਪਾਤਸ਼ਾਹ ਦੀ ਕਮਜ਼ੋਰੀ ਕੀ ਹੈ ਹਰ ਬੰਦੇ ਦੀ ਕਮਜ਼ੋਰੀ ਉਹਦੇ ਬੱਚੇ ਉਹਦੇ ਨਿਆਣੇ ਤੇਰਾ ਘਰ ਬਾਰ ਖਤਮ ਕਰ ਦਿਆਂਗੇ ਤੈਨੂੰ ਉਜਾੜ ਦਿਆਂਗੇ ਤੈਨੂੰ ਏਦਾਂ ਉਜੜਨਾ ਕੌਣ ਚਾਹੁੰਦਾ ਬੱਚੇ ਅੱਜ ਤੇ ਚਲੋ ਡੈਮੋਕ੍ਰੇਸੀ ਹੈ ਡਿਕਟੇਟਰਸ਼ਿਪ ਵਿੱਚ ਅਗਲਾ ਮਾਰਨ ਤੱਕ ਚਲੇ ਜਾਂਦਾ ਸੀ ਹੁਣ ਨੌਕਰੀ ਤੋਂ ਕੱਢੂ ਉਦੋਂ ਅਗਲਾ ਨਿਆਣੇ ਵੀ ਮਾਰ ਸਕਦਾ ਸੀ ਸਿਸਟਮ ਏਦਾਂ ਦਾ ਸੀ ਨਾ ਟੱਬਰਾਂ ਦੇ ਟੱਬਰ ਕੋਲੂ ਪੀੜ ਦਿੱਤੇ ਜਾਂਦੇ ਸੀ ਅੱਜ ਕੋਲੂ ਪੀੜ ਨਹੀਂ ਸਕਦੇ ਘੱਟ ਥੋੜਾ ਨੇ ਇਹ ਕੋਲੂ ਪੀੜ ਘੱਟ ਥੋੜਾ ਕਰ ਉਹਨਾਂ ਨੇ ਕਮਜ਼ੋਰੀ ਸਮਝ ਕੇ ਪਾਤਸ਼ਾਹ ਦਾ ਜਦੋਂ ਬਾਬਾ ਅਜੀਤ ਸਿੰਘ ਚਮਕੌਰ ਦੀ ਗੱਡੀ ਚੋਂ ਨਿਕਲਿਆ ਸੀ ਤੇ ਉਦੋਂ ਸਾਰੇ ਬੰਦੇ ਇਕੱਠੇ ਹੋ ਕੇ ਬਹਿ ਗਏ ਸੀ ਕਹਿੰਦੇ ਆ ਗਿਆ ਹੁਣ ਨਹੀਂ ਜਾਣਦਾ ਪਰ ਗੁਰੂ ਗੋਬਿੰਦ ਸਿੰਘ ਦੀ ਅਜੀਤ ਸਿੰਘ ਕਮਜ਼ੋਰੀ ਨਹੀਂ ਬਣ ਸਕਿਆ ਇਹ ਸਮਝਣ ਵਾਲਾ ਨੁਕਤਾ ਜ਼ਿੰਦਗੀ ਵਿੱਚ ਜਿਹੜੀ ਨਾ ਪਾਤਸ਼ਾਹ ਦੀ ਅਣਖ ਹੈ ਅਜੀਤ ਸਿੰਘ ਪਾਤਸ਼ਾਹ ਦਾ ਗਰੂਰ ਹੈ ਅਜੀਤ ਸਿੰਘ ਉਹਨਾਂ ਦੀ ਤਾਕਤ ਹੈ ਅਜੀਤ ਸਿੰਘ ਪਰ ਕਲਗੀਆਂ ਵਾਲੇ ਦੀ ਕਮਜ਼ੋਰੀ ਨਹੀਂ ਅਜੀਤ ਸਿੰਘ ਇਸ ਗੱਲ ਦਾ ਫਰਕ ਹੈ ਗੱਲ ਸਮਝਿਓ ਗੱਲ ਪਰਮੇਸ਼ਰ ਦੁਆਰ ਸਾਡਾ ਗਰੂਰ ਹੈ ਪਰਮੇਸ਼ਰ ਦੁਆਰ ਮੇਰੀ ਤਾਕਤ ਹੈ ਪਰਮੇਸ਼ਰ ਦੁਆਰ ਸਾਡੀ ਮਿਹਨਤ ਹੈ ਪਰ ਪਰਮੇਸ਼ਰ ਦੁਆਰ ਮੇਰੀ ਕਮਜ਼ੋਰੀ ਨਹੀਂ ਇਹ ਸਮਝੋ ਵੱਡੀਆਂ ਵੱਡੀਆਂ ਸਟੇਜਾਂ ਸਾਡਾ ਗਰੂਰ ਨੇ ਵੱਡੇ ਵੱਡੇ ਇਕੱਠਾਂ ਤੇ ਇਕੱਠਾ ਸਾਡੀ ਤਾਕਤ ਹੈ ਪਰ ਵੱਡੇ ਵੱਡੇ ਇਕੱਠ ਵੱਡੀਆਂ ਵੱਡੀਆਂ ਸਟੇਜਾਂ ਕਮਜ਼ੋਰੀ ਨਹੀਂ ਵੀ ਜੇ ਜਾਣਗੀਆਂ ਤੇ ਅਸੀਂ ਮਰ ਜਾਂਗੇ ਸਮਝ ਲਿਓ ਇਹ ਨੁਕਤਾ ਹੈ ਜਿੱਦਣ ਉਹ ਥਾਂ ਤੁਹਾਡੀ ਕਮਜ਼ੋਰੀ ਬਣ ਜਾਂਦੀ ਜਿਵੇਂ ਨਾ ਸੱਟ ਦੇ ਉੱਤੇ ਜ਼ਖਮ ਹੋਵੇ ਤੇ ਅਗਲਾ ਮੁੱਕੀ ਉੱਥੇ ਮਾਰਦਾ ਸੱਟ ਹੈ ਇੱਥੇ ਉੱਥੇ ਅਗਲਾ ਚੋਟ ਕਰਦਾ ਮੱਖੀ ਜ਼ਖਮ ਤੇ ਬਹਿੰਦੀ ਆ ਜਿਹੜਾ ਦੁਸ਼ਮਣ ਹੁੰਦਾ ਹੈ ਉਹ ਕਮਜ਼ੋਰੀ ਲੱਭਦਾ ਤੇ ਜਦੋਂ ਤੁਸੀਂ ਤੁਹਾਡੀ ਕੋਈ ਕਮਜ਼ੋਰ ਕੜੀ ਵੇਖਦਾ ਫਿਰ ਉਹਦੇ ਤੇ ਚੋਟ ਕਰਦਾ ਚੋਟ ਕਰਦਾ ਉਹਦੇ ਤੇ ਪਰ ਸਾਡੀ ਪ੍ਰੋਬਲਮ ਹੈ ਸਾਡੀ ਕਮਜ਼ੋਰੀ ਹੁੰਦੀ ਹੈ ਅਸੀਂ ਫਟਾਫਟ ਮਰ ਜਾਂਦੇ ਹਾਂ ਸਮਝੌਤਾਵਾਦੀ ਬਣ ਜਾਂਦੇ ਜੇ ਹੁਣ ਰਾਗੀ ਕਹਿਣ ਉਹਦਾ ਸਾਡਾ ਗਰੂਰ ਹੈ ਉਹਦਾ ਰਾਗੀ ਉੱਥੇ ਕੀਰਤਨ ਕਰਨਾ ਸਾਡੀ ਤਾਕਤ ਹੈ ਪਰ ਕਮਜ਼ੋਰੀ ਨਾ ਸਮਝ ਲਈ ਜਥੇਦਾਰ ਕਮਜ਼ੋਰੀ ਨਾ ਸਮਝ ਲਈ ਹੈਡ ਗ੍ਰੰਥੀ ਕਮਜ਼ੋਰੀ ਨਾ ਸਮਝ ਲਈ ਸਾਡੀ ਤਾਕਤ ਹੈ ਸਾਨੂੰ ਨਾਮ ਬਣਿਆ ਸਾਡਾ ਸਤਿਕਾਰ ਬਣਿਆ ਸਾਡਾ ਬਸ ਇਹ ਸਮਝਿਓ ਜਦੋਂ ਇਹ ਨੁਕਤਾ ਸਾਡੇ ਦਿਮਾਗ 'ਚ ਆਉਂਦਾ ਹੈ ਨਾ ਫਿਰ ਅਗਲਾ ਉਹ ਜ਼ਖਮ ਨਹੀਂ ਨਾ ਅਗਲਾ ਜਿਹਨੂੰ ਛੇੜੇਗਾ ਫਿਰ ਅਗਲਾ ਖਤਮ ਕਰਨਾ ਚਾਹੁੰਦਾ ਐਂ ਕਰ ਦਿਆਂਗੇ ਐਂ ਕਰ ਦਿਆਂਗੇ ਅਗਲਾ ਕਹਿੰਦਾ ਨਹੀਂ ਇਹ ਨਹੀਂ ਤੁਸੀਂ ਕਰ ਸਕਦੇ ਇਹਦੇ ਨਾਲ ਏਦਾਂ ਥੋੜਾ ਜੁੜੇ ਹੋਏ ਆ ਅਸੀਂ ਵੀ ਇਹ ਗਿਆ ਪਰ ਆਮ ਆਮ ਹਾਲਾਤਾਂ ਵਿੱਚ ਬੰਦਾ ਬੱਚਿਆਂ ਨਾਲ ਜੁੜਿਆ ਹੋਇਆ ਹੁੰਦਾ ਹੈ ਉਹਨਾਂ ਨੂੰ ਕੁਝ ਹੋਇਆ ਨਹੀਂ ਤੇ ਮਰ ਗਿਆ ਖਤਮ ਹੋਇਆ ਉਹ ਫਿਰ ਨਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਦੇ ਹੈ ਨੀਹਾਂ 'ਚ ਚਿਣਦੇ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੀਹਾਂ 'ਚ ਚਿਣੇ ਗਏ ਮੇਰੇ ਪੁੱਤ ਮੇਰਾ ਗਰੂਰ ਹੈ ਪਰ ਮੇਰੀ ਕਮਜ਼ੋਰੀ ਦੀ ਇਹ ਬੜੀ ਧਿਆਨ ਨਾਲ ਰੱਖਣ ਵਾਲੀ ਗੱਲ ਹੈ ਜਦੋਂ ਨਾ ਅਸੀਂ ਕਿਤੇ ਵੀ ਉਲਾਰੂ ਹੋ ਜਾਂਦੇ ਹਾਂ ਹੁਣ ਬੀਬੀ ਨੂੰ ਪਤਾ ਲੱਗ ਜਾਂਦਾ ਵੀ ਬੱਚਾ ਇਹਦੀ ਕਮਜ਼ੋਰੀ ਹੈ ਪੁੱਤ ਉਹਨੂੰ ਕਹਿੰਦਾ ਵੀ ਜੇ ਮੈਂ ਮੈਨੂੰ ਛੱਡੂਗਾ ਇਹ ਘਰਾਂ 'ਚ ਨੋਟ ਕਰਨ ਵਾਲੀ ਗੱਲ ਮੈਨੂੰ ਛੱਡੇਗਾ ਇਹ ਤੇ ਬੱਚਾ ਵੀ ਜਾਊ ਮੇਰੇ ਨਾਲ ਫਿਰ ਉਹ ਕੀ ਕਰਦੀ ਹੈ ਉਹ ਕਮਜ਼ੋਰ ਕੜੀ ਹੈ ਨਾ ਜਿਹੜੀ ਉਹ ਦਬਕਾ ਹੀ ਉਹਦਾ ਮਾਰਦੀ ਵੀ ਮੈਂ ਆਪਣਾ ਮੁੰਡਾ ਲੈ ਜਾਣਾ ਆਪਣਾ ਬੱਚਾ ਲੈ ਜਾਣਾ ਮੈਂ ਟੱਬਰ ਲੈ ਕੇ ਜਾਊ ਸਾਰਾ ਤੈਨੂੰ ਛੱਡੂ ਮੈਂ ਜਦੋਂ ਐਂ ਕਹਿੰਦੀ ਹੈ ਬੰਦਾ ਫਿਰ ਉੱਥੇ ਮਰ ਜਾਂਦਾ ਕਹਿੰਦਾ ਨਹੀਂ ਐ ਨਹੀਂ ਬੱਚਾ ਨਹੀਂ ਆ ਜਾਣਾ ਬੱਚੇ ਕਰਕੇ ਸਮਝੌਤਾ ਕਰ ਲੈਂਦਾ, ਕੋਈ ਰਾਹ ਹੀ ਨਹੀਂ ਬਚਦਾ, ਉਹ ਕਮਜ਼ੋਰੀ ਬਣ ਜਾਂਦਾ। ਮੈਂ ਫਿਰ ਕਹਿ ਰਿਹਾ, ਹਰ ਚੀਜ਼ ਚਾਹੇ ਉਹ ਨਿਆਣੇ ਨੇ, ਚਾਹੇ ਪ੍ਰੋਪਰਟੀ ਹੈ, ਚਾਹੇ ਜਾਇਦਾਦਾਂ ਨੇ, ਚਾਹੇ ਤੁਹਾਡੇ ਬੱਚੇ, ਕੁਛ ਵੀ ਹੈ, ਉਹ ਕਮਜ਼ੋਰੀ ਨਾ ਬਣ ਦਿਓ। ਵੇਖੋ ਵੀਰੋ, ਘਰ ਵਾਲੀ ਤੁਹਾਡਾ ਗਰੂਰ ਹੋਵੇ, ਘਰ ਵਾਲੀ ਜਾਂ ਘਰ ਵਾਲਾ ਤੁਹਾਡੀ ਅਣਖ ਹੈ, ਤੁਹਾਡੀ ਇੱਜ਼ਤ ਹੈ। ਪਰ ਅਗਲੇ ਨੂੰ ਇਹ ਲੱਗਦਾ ਹੈ ਵੀ ਜਦੋਂ ਮੈਂ ਇਹਦੀ ਗਾਲ ਕੱਢਾਂਗਾ, ਇਹਦੀ ਫੋਟੋ ਗਲਤ ਬਣਾ ਕੇ ਪਾਵਾਂਗਾ। ਇੱਥੇ ਸਾਨੂੰ ਇਹ ਸਮਝਣਾ ਪੈਣਾ ਹੈ, ਇੱਦਾਂ ਨਹੀਂ, ਇਹਦੇ ਨਾਲ ਕੀ ਹੋਣਾ, ਇਹਦੇ ਨਾਲ ਕੀ ਫਰਕ ਪੈ ਜਾਣਾ। ਮਤਲਬ ਜਿਹੜੀ ਜਿਹੜੀ ਸਾਡੀ ਕਮਜ਼ੋਰੀ ਹੈ, ਸਾਨੂੰ ਉਹਦੇ ਤੇ ਕੰਮ ਕਰਨਾ ਪੈਣਾ, ਆਪਣਾ ਦਿਮਾਗ ਚਲਾਉਣਾ ਪੈਣਾ। ਉਹਨੂੰ ਅਸੀਂ ਆਪ ਹੀ ਦੂਰ ਕਰ ਦਈਏ। ਜਿਹੜਾ ਜ਼ਖਮ ਮੇਰਾ ਦਿਸਦਾ ਹੈ ਨਾ, ਜਿਹੜਾ ਅਗਲੇ ਨੇ ਮੁੱਕੀ ਮਾਰ ਦੇਣੀ ਜ਼ਖਮ ਤੇ, ਉਹ ਜ਼ਖਮ ਨੂੰ ਮੈਂ ਆਪ ਹੀ ਖਤਮ ਕਰ ਦਿਆਂ। ਪਕੜ ਖਟਾ ਦੀ, ਅਟੈਚਮੈਂਟ ਜਿਹਨੂੰ ਕਹਿੰਦੇ ਨਾ, ਜੈਸੇ ਜਲ ਮੈਂ ਕਮਲ ਨਿਰਾਲਾ, ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਖਾਣ। ਮਤਲਬ ਮੁਰਗਾਬੀ ਖੰਭ ਚ ਰਹਿੰਦੀ ਹੈ ਪਾਣੀ ਚ, ਪਰ ਖੰਭ ਭਿੱਜਣ ਨਹੀਂ ਦਿੰਦੀ, ਖੰਭ ਤੇ ਉਹਦੀ ਜਿੰਦ ਜਾਨ ਨੇ, ਪਾਣੀ ਉਹਦੀ ਜਿੰਦੀ ਹੈ, ਪਰ ਉਹਦੇ ਤੇ ਨਹੀਂ ਪੈਣ ਦਿੰਦੀ। ਕਮਲ ਫੁੱਲ ਰਹਿੰਦਾ ਵੀ ਚਿੱਕੜ ਚ, ਉਹੀ ਉਹਦੀ ਜਿੰਦ ਜਾਨ, ਸਭ ਕੁਝ ਉਹਦਾ ਹੈ ਹੀ ਚਿੱਕੜ ਪਾਣੀ, ਪਰ ਪੰਖੜੀਆਂ ਨਹੀਂ ਭਿੱਜਣ ਦਿੰਦਾ। ਏਦਾਂ ਬੰਦੇ ਨੇ ਇਹਨਾਂ ਚੀਜ਼ਾਂ ਚ ਰਹਿਣਾ ਹੁੰਦਾ ਹੈ, ਪਰ ਸੁਰਤ ਚੁੱਪਰੇ ਰੱਖਣਾ ਹੁੰਦਾ, ਚਾਹੇ ਉਹ ਬੱਚਾ ਹੀ ਹੋਵੇ, ਚਾਹੇ ਉਹ ਢਿੱਡੋਂ ਜਾਇਆ ਪੁੱਤੀ ਕਿਉਂ ਨਾ ਹੋਵੇ, ਹੱਥੀ ਕਮਾਈ ਪ੍ਰੋਪਰਟੀ ਕਿਉਂ ਨਾ ਹੋਵੇ, ਜਾਇਦਾਦ ਕਿਉਂ ਨਾ ਹੋਵੇ, ਮਿਹਨਤ ਕਰਕੇ ਲਿਆ ਹੋਇਆ ਉਹਦਾ ਵੀ ਕਿਉਂ ਨਾ ਹੋਵੇ। ਜੇ ਡਿਸੀਜਨ ਲੈਣਾ, ਜੇ ਕੁਛ ਪ੍ਰਾਪਤ ਕਰਨਾ, ਜੇ ਕਿਸੇ ਨਾਲ ਲੜਾਈ ਲੜਨੀ, ਲੜਾਈ ਲੜਨੀ ਹੈ ਨਾ, ਤੇ ਆਪਣੀਆਂ ਕਮਜ਼ੋਰੀਆਂ ਵੇਖ ਲਓ, ਆਪ ਚੈੱਕ ਕਰ ਲਓ, ਸੁਨਾਰੀਓ ਵੇਖ ਲਿਓ, ਸਮੁੱਚਤਾ ਵੇਖ ਲਿਓ, ਆਪਣਾ ਸੁਭਾਅ ਵੇਖ ਲਿਓ। ਇਹ ਨੁਕਤਾ ਜ਼ਿੰਦਗੀ 'ਚ ਬਹੁਤ ਧਿਆਨ ਦੇਣ ਵਾਲਾ ਹੈ, ਬੜੀ ਬਰੀਕੀ ਮੰਗਦਾ ਹੈ। ਜਿਹੜੇ ਬੰਦੇ ਆਰਟੀਕਲ ਲਿਖ ਸਕਦੇ ਨੇ ਇਸ ਵਿਸ਼ੇ 'ਤੇ, ਲਿਖੋ, ਘਰਾਂ 'ਚ ਸੁਣਦੇ ਆ ਜਿਹੜੇ, ਇਹਨੂੰ ਹੋਰ ਖੋਲੋ, ਇਸ ਨੂੰ ਬੜਾ ਖੋਲਿਆ ਮੈਂ ਵੀ ਕਰ ਸਕਦਾ। ਮਤਲਬ ਕਈ ਇਹਦੇ ਪੱਖ ਨੇ, ਇਹਦੇ ਨਾ ਪੱਖ ਨੇ ਕਈ, ਜਿਵੇਂ ਇੱਕ ਦਰਖਤ ਹੁੰਦਾ ਹੈ ਉਹਦੀਆਂ ਕਈ ਟਾਹਣੀਆਂ ਹੁੰਦੀਆਂ ਨੇ, ਪਰ ਜੇ ਹੁਣ ਇੱਕ 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 ਪਾਸੇ ਇੱਧਰ ਨੂੰ ਚੱਲੀਏ ਫਿਰ ਉਹ ਲੰਮਾ ਚੱਲ ਜਾਂਦਾ। ਪਰ ਮੈਂ ਜਿਹੜੀ ਗੱਲ ਉਹ ਮੇਰੀ ਰਾਗੀਆਂ ਤੋਂ ਮੇਰੇ ਦਿਮਾਗ 'ਚ ਆਈ ਹੈ ਨਾ, ਉਹ ਹੈ ਕਿ ਜਦੋਂ ਕਹਿੰਦਾ ਵੀ ਰਿਕਸ਼ੇ ਵੀ ਚਲਾ ਲਾਂਗੇ, ਇਹ ਹੈ ਕਿ ਆਪਣੀ ਕਮਜ਼ੋਰੀ ਨਹੀਂ ਬਣੇਗੀ, ਫਿਰ ਅਗਲਾ ਡਰਾਏਗਾ ਕਿ ਦਬਕਾ ਕੀ ਮਾਰੇਗਾ, ਅਗਲਾ ਤੈਨੂੰ ਐਂ ਕਰ ਦਾਂਗੇ, ਅਗਲਾ ਗੱਲ ਕਰ ਦੂੰ, ਅਗਲਾ ਪਹਿਲਾਂ ਹੀ ਗਿਰੀ ਬੈਠੀ ਹੈ ਨਾ, ਉਹਦੇ ਨਾਲ ਫਰਕ ਕੀ ਪੈਣਾ। ਤਾਂ ਕਰਕੇ ਇਹਨਾਂ ਨਿੱਕਿਆਂ ਨਿੱਕਿਆਂ ਨੁਕਤਿਆਂ ਨੂੰ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖਦੇ ਹਾਂ, ਸਮਝ ਕੇ ਵੇਖਦੇ ਹਾਂ, ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ, ਨਜ਼ਾਰਾ ਆ ਜਾਂਦਾ। ਬੰਦਾ ਨਾ ਖੁਦ ਮੁਖਤਿਆਰ ਹੋ ਕੇ ਜਿਉਂਦਾ ਹੈ, ਆਪਣੇ ਆਪ ਤੇ ਕਾਬੂ ਪਾ ਕੇ, ਆਪਣੇ ਆਪ ਤੇ ਕੰਟਰੋਲ ਕਰਕੇ। ਸਮਝ ਦਾ ਪੱਧਰ ਉਹ ਗਿਆਨ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਉਹ ਸਿਰ ਦੇ ਉੱਤੇ ਹੈ, ਸੋ ਦੁੱਖ ਕੈਸਾ ਪਾਵੈ। ਗਿਆਨ ਹੋ ਗਿਆ, ਸਮਝ ਹੋ ਗਈ, ਉਹ ਸਮਝ ਜਿਹੜੀ ਹੈ ਨਾ ਉੱਚੀ ਹੈ, ਗਿਆਨ ਤੁਹਾਡੇ ਸਿਰ ਦੇ ਉੱਤੇ। ਬੋਲਣਾ ਜਾਣਾ ਮਾਇਆ ਮਦ ਮਾਤਾ ਮਰਨਾ, ਡਰ ਡੁਰ ਨਹੀਂ ਰਿਹਾ, ਹੁਣ ਹੰਕਾਰ ਚ ਕੀ ਬੋਲਣਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਉਹ ਜਿਹੜੇ ਸਮਝਦਾਰ ਜਿਹਨਾਂ ਦੇ ਸਿਰ ਤੇ ਗਿਆਨ ਦਾ ਹੱਥ ਹੈ, ਤੇਰੇ ਸੇਵਕ ਕੋ ਭੌਕਿਸ਼ ਨਾਹੀ ਜਮ ਨਹੀਂ ਆਵੈ, ਵਕਾਰ ਹੁਣ ਉਹਦੇ ਨੇੜੇ ਕੀ ਆਉਣਗੇ। ਸਮਝਦਾ ਵਾਲਾ ਬੰਦਾ ਅਕਲ ਵਾਲਾ ਹੋਇਆ ਜੇ, ਤੇ ਵਕਾਰ ਉਹਦੇ ਨੇੜੇ ਕੀ ਆਉਣੇ, ਦਿਮਾਗ ਚੱਲਦਾ ਜਿਹਦਾ। ਅੱਗੇ ਸ਼ਬਦ ਵੀ ਪੜ੍ਹ ਲਓ,
ਜੋ ਤੇਰੇ ਰੰਗ ਰਤੇ ਸਵਾਮੀ, ਤਿੰਨ ਜਨਮ ਮਰਨ ਦੁੱਖ ਨਸਾ, ਤੇਰੀ ਬਖਸ਼ ਨਾ ਮਿਟੈ ਕੋਈ, ਸਤਿਗੁਰ ਕਾਦ ਲਸਾ।
ਉਹ ਹੌਸਲਾ ਹੀ ਏਡਾ ਵੱਡਾ, ਜਨਮ ਮਰਨ ਦਾ ਮਤਲਬ ਜਿਹੜਾ ਉਹ ਕਦੇ ਕੁੱਤਾ ਬਣਦਾ ਸੀ ਕਦੇ ਗਧਾ, ਬੇਅਕਲੀ ਹੋਣ ਕਰਕੇ, ਸਿਰ ਤੇ ਗਿਆਨ ਨਾ ਹੋਣ ਕਰਕੇ। ਉਹ ਐਸਾ ਦਲਾਸਾ ਮਿਲਦਾ ਬੰਦਾ ਫਿਰ ਜਨਮ ਮਰਨ ਤੋਂ ਬਚ ਗਿਆ, ਸਤਿਗੁਰ ਕਾ ਦਲਾਸਾ। ਹਾਂਜੀ,
ਨਾਮ ਤੇ ਹਾਇਨ ਸੁਖ ਫਲ ਪਾਇਆ, ਆਠ ਪਹਿਰਿਆਂ ਰੱਬ ਤੇਰੀ ਸ਼ਰਨ ਤੇਰੇ ਪਰਵਾਸੇ, ਪੰਚ ਦੋਸ਼ਟ ਲੈ ਸਭ।
ਹੁਣ ਗਿਆਨ ਲਿਆ, ਨਾਮ ਧਿਆਇਨ, ਨਾਮ ਨੂੰ ਧਿਆਨ ਚ ਰੱਖਿਆ, ਗਿਆਨ ਨੂੰ ਜ਼ਿੰਦਗੀ ਚ ਲਾਗੂ ਕੀਤਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਰੱਤ ਅੱਠੇ ਪਹਿਰ ਚੇਤਾ ਰੱਖਦਾ, ਤੇਰੀ ਸ਼ਰਨ ਤੇਰੇ ਪ੍ਰਵਾਸ ਹੈ। ਗਿਆਨ ਲੈ ਕੇ ਸਿਰ ਦੇ ਉੱਤੇ ਕੌਣ ਹੈ? ਗਿਆਨ, ਸਮਝ ਦਿਮਾਗ ਦੇ ਉੱਤੇ, ਸਿਰ ਦੇ ਉੱਤੇ ਕਾਮਨ ਸੈਂਸ, ਉਹ ਗਿਆਨ, ਸੱਚਾ ਗਿਆਨ। ਪੰਜ ਦੁਸ਼ਟ ਲੈ ਸੱਤ, ਉਹ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਡਰ ਕੰਟਰੋਲ, ਕਾਬੂ। ਹਰ ਚੀਜ਼ ਏਦਾਂ ਥੋੜਾ ਵੀ ਬੰਦਾ ਗੁੱਸੇ ਚ ਆ ਕੇ ਡਿਸੀਜਨ ਲੈ ਲੂ ਕੋਈ, ਕਾਮ ਕ੍ਰੋਧ ਹਰ ਚੀਜ਼ ਤੇ ਕਾਬੂ, ਕਿੰਨਾ ਕੁ ਬੋਹ ਰੱਖਣਾ, ਕਿੰਨਾ ਕੁ ਗੁੱਸਾ, ਕਿੰਨਾ ਕੁ ਕਾਮ, ਅੰਡਰ ਕੰਟਰੋਲ। ਪੰਜ ਦੁਸ਼ਟ ਲੈ ਸੱਤ ਹੈ, ਸਾਧੇ ਗਏ ਪੰਜੇ, ਪੰਜ ਦੁਸ਼ਟ ਲੈ ਸਾਧੇ। ਅਗਲੇ ਮੰਗਦੀਆਂ
ਗਿਆਨ ਕਹਾਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ।
ਇਹ ਸ਼ਬਦ ਵਿੱਚ ਵਡਿਆਈ ਕਿਹਦੀ ਹੋ ਰਹੀ ਹੈ? ਬੋਲੋ, ਸਤਿਗੁਰੂ ਦੀ ਹੋ ਰਹੀ ਹੈ ਨਾ, ਜਿਸ ਕੇ ਸਿਰ ਸਿਰ ਦੇ ਉੱਤੇ ਕੀ ਹੈ? ਸੱਚਾ ਗਿਆਨ, ਸਤਿਗੁਰੂ। ਤੇ ਲਾਸਟ ਪੰਕਤੀ ਚ ਦੇਖਿਓ,
ਸਭ ਤੇ ਵੱਡਾ ਸਤਿਗੁਰ, ਨਾਨਕ ਜਿਨ ਕਲ ਰਾਖੀ ਮੇਰੀ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਕੱਖ ਨੀ ਸੀ ਪਤਾ, ਸਾਰ ਨਾ ਜਾਣਾ, ਆਪਣਾ ਹਾਲ ਇਹੋ ਹੀ ਰਿਹਾ ਇੰਨੇ ਸਾਲ, ਕੱਖ ਨੀ ਸੀ ਪਤਾ। ਪਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਪਰ ਸਭ ਤੇ ਵੱਡਾ ਸਤਿਗੁਰ ਨਾਨਕ। ਦੋ ਵਿਸ਼ਰਾਮ ਲੱਗ ਗਏ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰੱਖੀ ਮੇਰੀ। ਇੱਜ਼ਤ ਰੱਖ ਬਚਾ ਲਿਆ ਸਿਰ ਤੇ ਜਦੋਂ ਤੋਂ ਆਇਆ ਸੱਚਾ ਗਿਆਨ ਤੇ ਇੱਜ਼ਤ। ਇਹ ਸਾਰਾ ਸ਼ਬਦ ਨੂੰ ਤੁਸੀਂ ਸੱਚੇ ਗਿਆਨ ਨੂੰ ਕੰਸਨਟ੍ਰੇਟ ਕਰਕੇ ਵੇਖੋ, ਸਤਿਗੁਰੂ ਤੇ ਕੰਸਨਟ੍ਰੇਟ ਕਰੋ, ਸੱਚਾ ਗਿਆਨ ਉਹਦੇ ਆਲੇ ਦੁਆਲੇ ਘੁਮਾ ਕੇ ਵੇਖੋ ਸ਼ਬਦ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ। ਸੱਚਾ ਗਿਆਨ ਜਿਹਦੀ ਜ਼ਿੰਦਗੀ ਚ ਆ ਗਿਆ, ਨਜ਼ਾਰਾ ਆ ਗਿਆ, ਸਿਰ ਦੇ ਉੱਤੇ ਹੋ ਗਿਆ, ਉਹ ਗੱਲ ਬਣ ਗਈ। ਹਰ ਵੇਲੇ ਫਿਰ ਉਹ ਹਰ ਵੇਲੇ ਹਰ ਸਮੇਂ ਅੰਗ ਸੰਗ ਸਮਝਦਾ, ਓਏ ਉਹਦਾ ਮੈਂ ਰੂਪ ਹਾਂ, ਉਹ ਲਾਅ ਆਫ ਨੇਚਰ ਨੂੰ, ਕੁਦਰਤ ਨੂੰ। ਉਹ ਫਿਰ ਜਿਵੇਂ ਆਪਾਂ ਸ਼ਬਦਾਂ ਵੀ ਪੜ੍ਹ ਲੈਂਦੇ ਹਾਂ,
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ, ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ, ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ, ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ,
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ, ਪ੍ਰੀਤ
ਮਨ ਮੇਰੇ ਐਸੀ ਪ੍ਰੀਤ ਕਰੋ।
ਆਠ ਪਹਿਰ ਪ੍ਰਭ ਜਾਨੋ ਤੇਰੇ, ਆਠ ਪਹਿਰ ਪ੍ਰਭ ਜਾਨੋ ਤੇਰੇ ਐਸੀ ਪ੍ਰੀਤ ਕਰੋ, ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ,
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ, ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ,
ਪ੍ਰੀਤ ਕਰੋ ਐਸੀ ਪ੍ਰੀਤ ਕਰੋ।
ਨਿਰਬਲ ਭਾਵ ਹਰ ਚਰਣੀ ਤਾਂਕਾ ਮਦਲਾ
ਹਰ ਚਰਣੀ ਤਾਂਕਾ ਮਦਲਾ ਹਰ ਚਰਣੀ ਤਾਂਕਾ ਮਦਲਾ
ਬਹੁਤ ਨਾਨਕ ਜਾਂਦੇ ਨਿਰਬਲ ਭਾਵ ਹਰ ਚਰਣੀ ਤਾਂਕਾ ਮਦਲਾ
ਹਰ ਚਰਣੀ ਤਾਂਕਾ ਮਦਲਾ ਹਰ ਚਰਣੀ ਤਾਂਕਾ ਮਦਲਾ
ਹਰ ਚਰਣੀ ਤਾਂਕਾ ਮਦਲਾ ਪ੍ਰੀਤ ਕਰੋ ਪ੍ਰੀਤ ਕਰੋ ਮਨ ਦੇ ਐਸੀ ਪ੍ਰੀਤ
ਪ੍ਰੀਤ ਕਰੋ ਮਨ ਦੇ ਐਸੀ ਪ੍ਰੀਤ ਕਰੋ
ਸੱਜ ਕੇ
ਪ੍ਰੀਤ ਕਰੋ ਮਨ ਦੇ ਐਸੀ ਪ੍ਰੀਤ ਕਰੋ
ਪੈਰ ਤੁਮ ਜਾਨੋ ਮਨ ਮੈਂ ਸਿੰਚੋ ਹਰ ਹਰ ਲੋਕ ਹਰ ਦਿਨ ਕੀਰਤਨ ਹਰ ਗੁਣ
ਗਾਓ ਹਰ ਦਿਨ ਕੀਰਤਨ ਹਰ ਗੁਣ ਗਾਓ ਹਰ ਦਿਨ ਕੀਰਤਨ ਹਰ ਗੁਣ ਗਾਓ
ਹਰ ਦਿਨ ਕੀਰਤਨ ਹਰ ਗੁਣ ਗਾਓ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਪ੍ਰੀਤ ਕਰੋ ਮੇਰੇ ਐਸੀ
ਪ੍ਰੀਤ ਕਰੋ ਮਨ ਮੇਰੇ ਐਸੀ ਪ੍ਰੀਤ ਕਰੋ
ਹੁਣ ਅਕਲ ਸਮਝ ਗਿਆਨ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਣੀ ਸਮਝਦਾਰ ਹੋ ਕੇ ਜ਼ਿੰਦਗੀ ਆਪਣੀ ਜਿਵੇਂ ਨਾ ਬੰਦਾ ਘਰ ਸਜਾਉਂਦਾ ਸਿਆਣੀਆਂ ਬੀਬੀਆਂ ਸਿਆਣੀਆਂ ਔਰਤਾਂ ਕਿਵੇਂ ਘਰ ਸਜਾ ਕੇ ਰੱਖਦੀ ਕਈਆਂ ਦੇ ਕੱਚੇ ਕੋਠੇ ਲਿੰਬੇ ਪੋਚੇ ਐ ਪਰੋਲਾ ਫੇਰਿਆ ਕਲੀ ਦੀ ਲੋੜ ਨਹੀਂ ਸੀ ਹੁੰਦੀ ਉਹ ਪਰੋਲਾ ਲਿਆ ਕੇ ਫੇਰ ਗਈਆਂ ਸੀ ਇੰਨਾ ਚਮਕਦੇ ਹੋਣੇ ਕੱਚੇ ਘਰ ਵੀ ਸੋਹਣੇ ਲੱਗਦੇ ਆ ਜੇ ਸਾਫ਼ ਸੁਥਰੇ ਹੋਣ ਸਾਰੀ ਖੇਡ ਜਿਹੜੀ ਸਾਫ਼ ਸੁਥਰੀ ਹੈ ਨਾ ਉਹ ਆ ਸਾਫ਼ ਸੁਥਰਾ ਹੈ ਫਿਰ ਸਰੀਰ ਵੀ ਸਾਫ਼ ਸੁਥਰਾ ਹੈ ਫਿਰ ਘਰ ਵੀ ਸਾਫ਼ ਸੁਥਰਾ ਕਾਲਾ ਹੋਏਗਾ ਕਾਲਾ ਹੋਵੇ ਰੱਜ ਕੇ ਪਰ ਇੱਦਾਂ ਨਹੀਂ ਵੀ ਕਿਤੇ ਕੰਮ ਵੀ ਦਿਹਾੜੀ ਲਾ ਕੇ ਆਇਆ ਤੇ ਜਦੋਂ ਨਾਣਾ ਤੇ ਰੀਝ ਨਾਲ ਸਾਫ਼ ਸੁਥਰਾ ਠੀਕ ਹੈ ਲਿਬੜਦਾ ਤੇ ਬੰਦਾ ਬਾਹਰ ਨਿਕਲਿਆ ਤੇ ਲਿਬੜੇਗਾ ਨਹੀਂ ਕੰਮ ਤੇ ਕਰਨਾ ਹੀ ਹੁੰਦਾ ਕੱਪੜੇ ਪੁਰਾਣੇ ਹੋਣਗੇ ਪਰ ਸਾਫ਼ ਘਰ ਕੱਚਾ ਹੋਏਗਾ ਸਾਫ਼ ਸੁਥਰਾ ਹੋਏਗਾ ਬਣੀ ਭਾਵੇਂ ਕੱਲੀ ਚਟਨੀ ਹੋਈ ਹੋਵੇ ਪਰ ਰੀਝ ਨਾਲ ਕੁੱਟੀਆਂ ਕੱਟੀ ਹੋਈ ਮੈਨੂੰ ਚੇਤਾ ਮੇਰੇ ਦਾਦੇ ਮਾਤਾ ਮੰਮੀ ਮਾਤਾ ਮੇਰੀ ਨੇ ਮਾਈ ਮੋਮ ਮਤਲਬ ਉਹਨਾਂ ਨੇ ਨਾ ਕਈ ਵਾਰੀ ਉਹ ਦੌਰੀ ਸੀ ਨਾ ਸਾਡੇ ਤੇ ਕੁੱਟਦੇ ਹੁੰਦੇ ਸੀ ਪਹਿਲਾਂ ਮਿੱਟੀ ਦੀ ਦੌਰੀ ਲਿਆਉਣੀ ਜਦੋਂ ਵੀ ਉਹਨੇ ਕਰਨਾ ਤੇ ਉਹ ਦੌਰੀ ਟੁੱਟ ਜਾਂਦੀ ਸੀ ਟੁੱਟ ਜਾ ਉਹ ਸਹੀ ਨਹੀਂ ਸੀ ਨਾ ਡੰਡਾ ਮਾਰਨ ਦਾ ਵੀ ਹਿਸਾਬ ਹੁੰਦਾ ਸਹੀ ਨਾ ਵੱਜਣਾ ਤੇ ਦੌਰੀ ਟੁੱਟ ਜਾਣੀ ਇੱਕ ਦੌਰੀ ਟੁੱਟੀ ਦੋ ਟੁੱਟੀਆਂ ਤਿੰਨ ਟੁੱਟੀਆਂ ਦੌਰੀ ਟੁੱਟ ਜਾਂਦੀ ਉਹ ਜਦੋਂ ਉਹਨੂੰ ਤੇ ਫਿਰ ਉਹ ਪੱਥਰ ਦਾ ਕੁੰਡਾ ਲਿਆਂਦਾ ਉਹਦੇ ਨਾਲ ਫਿਰ ਤੇ ਮੈਨੂੰ ਇੱਕ ਦਿਨ ਦੱਸਣ ਮੈਂ ਅਸੀਂ ਸਬਜ਼ੀ ਬਣਾਉਂਦੇ ਸੀ ਬਾਗ 'ਚ ਤੇ ਅਸੀਂ ਉਹ ਰੱਖਿਆ ਦੌਰੀ ਡੰਡੇ ਤੇ ਸਬਜ਼ੀ ਬਣਾਈ ਤੇ ਅਸੀਂ ਕੁੱਟਦੇ ਸੀ ਤੇ ਮੈਂ ਗੱਲ ਫੋਨ 'ਤੇ ਕਰ ਰਿਹਾ ਸੀ ਮੈਂ ਕਿਹਾ ਮੈਂ ਇੱਦਾਂ ਕਰਕੇ ਸਬਜ਼ੀ ਬਣਾਉਂਦੇ ਤੇ ਕਹਿੰਦੇ ਹਾਂ ਇਹ ਨਾ ਮਿਰਚ ਜਿਹੜੀ ਹੈ ਨਾ ਇਹਨੂੰ ਚੰਗੀ ਤਰ੍ਹਾਂ ਰਗੜਨਾ ਉਦੋਂ ਫਿਰ ਉਹਨੇ ਮੈਨੂੰ ਦੱਸੀ ਗੱਲ ਵੀ ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਤੇ ਕਈ ਦੌਰੀਆਂ ਟੁੱਟੀਆਂ ਫਿਰ ਮੈਨੂੰ ਉਹਨੇ ਦੱਸਿਆ ਵੀ ਮੈਂ ਨਾ ਜਦੋਂ ਬਾਪੂ ਜੀ ਕੋਲ ਜਾਣਾ ਲੈ ਕੇ ਦਾਦੇ ਮੇਰੇ ਕੋਲ ਮਤਲਬ ਸਹੁਰੇ ਕੋਲ ਵੀ ਆਹ ਨਾ ਮਿਰਚ ਹੈ ਤੇ ਮੇਰੀਆਂ ਬਾਹਾਂ 'ਚ ਜ਼ੋਰ ਨਹੀਂ ਇੰਨਾ ਇਹਨੂੰ ਰਗੜ ਦੇਣ ਮਤਲਬ ਸਾਡੇ ਕੀ ਹੈ ਕਿ ਮਿਰਚ ਕੁੱਟੀ ਹੈ ਤੇ ਚਲੋ ਜਿਹੋ ਜਿਹੀ ਟੁੱਟੀ ਭੱਜੀ ਪਾ ਦਿਓ ਵਿੱਚ ਕਹਿੰਦੇ ਫਿਰ ਮੈਂ ਉਹਨਾਂ ਨੂੰ ਰੱਖ ਫੜਾਣਾ। ਉਹਨੇ ਫਿਰ ਇਹ ਚੰਗੀ ਤਰ੍ਹਾਂ ਛਿੱਟ ਪਾਣੀ ਪਾ ਕੇ ਤੇ ਉਹਨੂੰ ਰਗੜਨਾ ਚਾਹੀਦਾ। ਕਹਿੰਦੇ ਉਹ ਜਿਹੜਾ ਦਾਣਾ ਹੈ ਨਾ ਉਹਦਾ ਮਰਚ ਦਾ ਮਰਚ ਹੈ ਬਰੀਕ ਕਰਦਾ। ਦਾਦੇ ਨੂੰ ਕਹਿਣਾ ਜਾ ਕੇ ਵੀ ਮੈਂ ਬਾਕੀ ਦੌਰੀ ਬਾਅਦ ਚ ਗੰਢੇ ਗੁੰਢੇ ਕਰ ਲੈਣੇ ਨੇ, ਆਹ ਮਰਚ ਨਾ ਜਿਹੜੀ ਨੂੰ ਚੰਗੀ ਤਰ੍ਹਾਂ। ਉਹਨੇ ਫਿਰ ਜ਼ੋਰ ਲਾ ਕੇ ਰਗੜ ਕੇ ਫਿਰ ਹੁਣ ਅਗਲਾ ਕਹਿੰਦਾ ਸਬਜ਼ੀ ਬਣਾਉਣੀ ਯਾਰ ਏਡੀ ਕਿਹੜੀ ਗੱਲ, ਇੱਕ ਇੱਕ ਚੀਜ਼ ਅਸਰ ਕਰਦੀ ਨਿੱਕੀ ਨਿੱਕੀ ਚੀਜ਼ ਬਰੀਕੀ। ਤੇ ਜਦੋਂ ਬੰਦਾ ਖਾਂਦਾ ਨਾ ਅਗਲਾ ਉਂਗਲਾ ਚੱਟਦਾ ਰਹਿ ਜਾਂਦਾ ਵੀ ਵਾਹ। ਹੁਣ ਕੀ ਹੋਇਆ ਸਾਡੇ ਮਤਲਬ ਕੁੱਟਿਆ ਅੱਜ ਕੱਲ੍ਹ ਤੇ ਉਹ ਚੱਲਦਾ ਆ ਮਸ਼ੀਨਾਂ ਜਿਹੀਆਂ ਆ ਗਈਆਂ ਕਰ ਕਰਕੇ ਚੱਲੋ ਜੀ ਜਿਹੋ ਜਿਹਾ ਵੀ ਹੈ ਸਿੱਟ ਦਿੰਦੇ ਵਿੱਚ। ਕੱਲ੍ਹ ਅਸੀਂ ਕੜੀ ਬਣਾਈ ਸਾਨੂੰ ਹੀ ਪਤਾ ਮਤਲਬ ਜਿੱਦਾਂ ਬਣੀ ਚਲੋ। ਸੋ ਮਤਲਬ ਕਹਿਣ ਦਾ ਇਹ ਹੈ ਵੀ ਜਿੰਨਾ ਵੀ ਕੰਮ ਬੰਦਾ ਕਰੇ ਨਾ, ਮੈਂ ਕਿਹਾ ਘਰ ਕੱਚਾ ਹੈ ਤੇ ਦਿਸੇ ਭਾਵੇਂ ਚਮਕੇ ਤੇ ਭਾਵੇਂ ਚਟਨੀ ਹੀ ਬਣੀ ਹੋਵੇ ਮੈਂ ਕਹਿੰਦਾ, ਪਰ ਰਗੜੀ ਹੋਵੇ ਭਾਵੇਂ ਚਿੱਬੜੀ ਪਾਏ ਹੈ, ਪਰ ਜਿਹੜਾ ਉਹਦਾ ਤਰੀਕਾ ਹੈ ਨਾ ਦੇਸੀ ਪਰਫੈਕਟ ਹੋਵੇ। ਪੀਜਿਆਂ ਤੋਂ ਵੀ ਸਵਾਦ ਲੱਗਣੇ ਨੇ ਕੱਦੂ ਕਿਸੇ ਦੇਸੀ ਬੀਬੀ ਦੇ ਮਾਈ ਦੇ ਹੱਥ ਦਾ ਬਣਿਆ ਹੋਵੇ ਦੇਸੀ ਤਰੀਕੇ ਨਾਲ। ਹੁਣ ਸਾਡੇ ਵਾਲੇ ਕੀ ਨੇ ਨਵੇਂ ਆ ਗਏ ਤਰੀਕੇ, ਹੁਣ ਉਹ ਕੱਦੂ ਦੇ ਵਿੱਚ ਵੀ ਲਸਣ ਠੋਕ ਦਿੰਦੇ ਨੇ। ਜਿਹੜਾ ਉਹਦਾ ਆਪਣਾ ਤਰੀਕਾ ਓਰੀਜਨਲ ਸੀ ਪੁਰਾਣਾ ਸੀ ਉਹਨੂੰ ਛੱਡਤਾ, ਮਸਾਲਾ ਗਰਮ ਮਸਾਲਾ ਵੀ ਕੱਦੂ ਚ ਆ ਵੀ ਮਤਲਬ ਉਹ ਜਿਹੜਾ ਦੇਸੀ ਹੈ ਨਾ ਜਿਹੜਾ ਉਹਦਾ ਆਪਣਾ ਸਟਾਈਲ ਹੈ ਉਹ ਜਾਂਦਾ ਲੱਗਾ। ਉਹ ਚੀਜ਼ਾਂ ਜਿਹੜੀਆਂ ਨੇ ਮਤਲਬ ਬੰਦਾ ਜਿੰਨੇ ਕੁ ਯੋਗਾ ਹੋਵੇ ਕੱਚਾ ਹੀ ਹੋਵੇ ਚਾਹੇ ਖਾਣਾ ਚਾਹੇ ਪਾਣਾ ਚਾਹੇ ਘਰ ਉਹ ਚਮਕਣਾ ਚਾਹੀਦਾ। ਤੇ ਜੇ ਉਹ ਸਾਫ ਹੈ ਖਾਣੇ ਵਿੱਚ ਤੁਹਾਡੀ ਬੋਡੀ ਵਿੱਚ ਤੁਹਾਡੇ ਘਰ ਵਿੱਚ ਇਹਦਾ ਮਤਲਬ ਸਫਾਈ ਇੱਥੇ। ਵੇਖੋ ਬਲਬ ਚੋਂ ਹੀ ਨਿਕਲਿਆ ਚਾਨਣ ਹੈ ਜਿਹੜਾ ਇਹ ਸਾਰੇ ਘਰ ਚ ਫੈਲਿਆ ਤੇ ਸਾਡੀ ਨਾ ਆਹ ਦਿਮਾਗ ਦਾ ਹੀ ਫੈਲਾ ਹੈ ਜਿਹੜਾ ਸਾਡਾ ਘਰ ਦਾ ਸਾਡੇ ਆਲੇ ਦੁਆਲੇ ਦਾ ਜਿਹੜਾ ਲਾਣੇਦਾਰ ਹੈ ਨਾ ਜਿਹੜਾ ਉਹ ਫੈਲਿਆ ਇੱਥੋਂ ਹੀ ਹੈ। ਤੇ ਜੇ ਇੱਥੇ ਗੰਦਗੀ ਹੈ ਤੇ ਸਾਰਾ ਦਿਨ ਬਿਸਤਰੇ ਖਿਲਰੇ ਹੀ ਰਹਿੰਦੇ ਨੇ ਚੁੱਕੇ ਹੀ ਨਹੀਂ, ਸੌਣਾ ਰਾਤ ਨੂੰ ਫਿਰ ਵਿਛਾੜੇ ਹੀ ਨਹੀਂ, ਫਿਰ ਨੀ ਕੰਬਲ ਵਰਤਣਾ ਜਿਵੇਂ ਪਿਆ ਪਿਆ ਰਹਿਣਾ, ਕੱਲ ਨੂੰ ਫਿਰ ਇਹਦੇ ਚ ਹੀ ਨਹਾਉਣਾ ਬਾਥਰੂਮ ਚ ਅੱਜ ਸਾਫ ਕਰਾਂਗੇ ਫਿਰ ਵੀ ਇਹਦੇ ਇੱਥੇ ਹੀ ਨਹਾਉਣਾ ਸਵੇਰੇ ਫਿਰ ਲਿਪੜ ਜਾਣਾ ਪਿਆ ਬਸ। ਇੱਥੇ ਗੰਦਗੀ ਹੈ। ਅਗਲਾ ਕਹਿੰਦਾ ਇਹਨੂੰ ਇਹਨੂੰ ਸਫਾਈ ਪਸੰਦ ਹੈ, ਅਸਲ ਚ ਸਫਾਈ ਇੱਥੇ ਹੈ ਇੱਥੋਂ ਹੀ ਚੱਲਦਾ। ਇੰਡੀਆ ਅਮਰੀਕਾ ਫਰਕ ਨਹੀਂ, ਕੈਨੇਡਾ ਦਾ ਫਰਕ ਨਹੀਂ, ਜਪਾਨ ਦਾ ਫਰਕ ਨਹੀਂ, ਉਹ ਲੋਕਾਂ ਨੇ ਇੱਥੋਂ ਸਾਫ ਹੈ। ਇੱਥੋਂ ਜਦੋਂ ਬਲਬ ਜਗੇ ਤੇ ਸਾਰੀਆਂ ਕੰਟਰੀਆਂ ਸਾਫ ਦਿਸਦੀਆਂ, ਸਾਡੇ ਲੀਡਰਾਂ ਦੀ ਇੱਥੇ ਗੰਦਗੀ ਹੈ, ਇੱਥੋਂ ਗੰਦਗੀ ਨਿਕਲੀ ਹੈ ਸਾਰੇ ਪਾਸੇ ਸਾਡੇ ਲੋਕਾਂ ਚ। ਲੀਡਰ ਵੀ ਸਾਡੇ ਬੱਚੇ ਧੀਆਂ ਪੁੱਤ ਨੇ ਪੰਜਾਬੀਆਂ ਚ ਨਿਕਲੇ, ਇੱਥੋਂ ਹੀ ਹੋਇਆ ਨਾ ਹੈ। ਮਤਲਬ ਇੱਕ ਇੱਕ ਚੀਜ਼ ਅਸਰ ਕਰਦੀ ਹੈ। ਕਿਸ ਸੋਚ ਦਾ ਮਾਲਕ ਹੈ ਬੰਦਾ, ਕਿੱਦਾਂ ਸੋਚਦਾ ਹੈ, ਉਹਦੇ ਰਹਿਣ ਖਾਣ ਉਹਦੇ ਸਟਾਈਲ ਤੋਂ ਪਤਾ ਲੱਗ ਜਾਂਦਾ। ਮੈਂ ਫਿਰ ਕਹਿ ਰਿਹਾ ਜ਼ਰੂਰੀ ਨਹੀਂ ਹੁੰਦਾ ਬੰਦਾ ਬ੍ਰੈਂਡਡ ਹੀ ਪਾਵੇ, ਨਾਇਕੀ ਦੇ ਸ਼ੂ ਹੋਣ ਜ਼ਰੂਰੀ ਨਹੀਂ, ਬੱਦਰ ਵਾਲੀ ਚੱਪਲ ਪਾਈ ਹੋਵੇ। ਸਾਡੇ ਪਿੰਡ ਨਾ ਮੇਰੀ ਗੁਆਂਢਣ ਮਾਤਾ ਹੁੰਦੀ ਸੀ ਇੱਕ, ਉਹਨੇ ਨਾ ਬੁਰਸ਼ ਨਹੀਂ ਹੁੰਦਾ ਪੁਰਾਣਾ ਬ੍ਰਸ਼ ਕਰਨ ਵਾਲਾ, ਜਦੋਂ ਉਹਨੇ ਪੁਰਾਣਾ ਹੋ ਜਾਣਾ ਬੇਕਾਰ ਜਿਹਾ ਤੇ ਉਹਨੇ ਇੱਦਾਂ ਰੱਖਿਆ ਸੀ। ਤੇ ਜਦੋਂ ਉਹਨੇ ਟਾਈਮ ਲੱਗਣਾ ਦੂਜੇ ਤੀਜੇ ਦਿਨ ਉਹਨੇ ਬੱਦਰ ਜਿਹੜੀ ਉਹਦੀ ਚੱਪਲ ਦੀ, ਚੱਪਲ ਇਕੱਲੀ ਧੋਣੀ ਨਹੀਂ ਉਹ ਬ੍ਰਸ਼ ਮਾਰ ਕੇ ਉਹਦੀ ਬੱਦਰ ਐ ਰਗੜ ਰਗੜ ਕੇ, ਤੇ ਉਹ ਜਦੋਂ ਵੀ ਚੱਪਲ ਪਾ ਕੇ ਨਿਕਲਦੀ ਸੀ ਐਂ ਲੱਗਦਾ ਸੀ ਵੀ ਨਵੀਂ ਹੀ ਪਾਈ। ਫੌਜਣ ਫੌਜਣ ਕਹਿੰਦੇ ਸੀ ਐ ਨੀਲੀ ਬੱਦਰ ਸੀ ਪੂਰੀ, ਤੇ ਐਂ ਲੱਗਣਾ ਵੀ ਨਵੀਂ ਪਾ ਕੇ ਆਈ ਹੈ, ਉਹਨੇ ਬੱਦਰ ਵੀ ਲਿਸ਼ਕਾ ਕੇ ਰੱਖਣੀ ਹੈ ਆਪਣੀ। ਮੈਂ ਕਹਿ ਰਿਹਾ ਜ਼ਰੂਰੀ ਨਹੀਂ ਨਾਇਕੀ ਹੋਵੇ, ਉਹ ਚੱਪਲ ਹੀ ਹੋਵੇ ਪਰ ਸਾਫ਼ ਸੁਥਰੀ ਤੋਂ ਪਤਾ ਲੱਗ ਜਾਂਦਾ ਇਹਦਾ ਰਹਿਣ ਸਹਿਣ ਕਿੱਦਾਂ ਦਾ, ਇਹ ਕਿਸ ਟਾਈਪ ਦਾ ਬੰਦਾ, ਇਹ ਕਿਵੇਂ ਦਾ, ਕਿੱਦਾਂ ਇਹਦਾ ਸਿਸਟਮ। ਤਾਂ ਮੈਂ ਕਹਿੰਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਉਹਦੇ ਤੇ ਗੌਰ ਕਰੋ, ਸਾਰਾ ਕੁਝ ਇੱਥੋਂ ਚੱਲਣਾ, ਇੱਥੋਂ ਚੱਲਣਾ, ਇਹਦੇ ਚ ਹੈ। ਤੇ ਜਦੋਂ ਆਪ ਆ ਸ਼ਬਦ ਆਪਾਂ ਪੜਿਆ ਵੀ ਦੁੱਖ ਕੈਸਾ ਪਾਵੈ ਜਿਸ ਕੇ ਸਿਰ ਉੱਪਰ ਤੂੰ ਸਵਾਰ, ਜਦੋਂ ਸਮਝ ਦਾ ਪੱਧਰ ਉੱਚਾ ਹੁੰਦਾ ਫਿਰ ਪਰੇਸ਼ਾਨੀਆਂ ਨਹੀਂ ਰਹਿੰਦੀਆਂ, ਬੰਦੇ ਪਰਫੈਕਟ ਹੁੰਦੇ ਨੇ ਜਦੋਂ। ਤੇ ਗੈਰ ਹਾਜ਼ਰੀ ਵਿੱਚ ਵੀ ਹਾਜ਼ਰੀ ਉਹਨਾਂ ਦੀ ਵੀ ਲੱਗ ਰਹੀ ਹੁੰਦੀ ਹੈ, ਜਿੱਦਣ ਸਭਾ ਚ ਨਾ ਹੋਣ ਸਭਾ ਸੁੰਨੀ ਸੁੰਨੀ ਲੱਗਦੀ ਹੈ। ਕਹਿੰਦੇ ਘੋੜ ਬਿਨਾ ਨਾ ਹੀ ਅਸਵਾਰ, ਸਾਧੂ ਬਿਨਾ ਨਾ ਹੀ ਦਰਬਾਰ। ਕਹਿੰਦੇ ਉਹ ਸਾਧੂ ਉਹ ਗੁਣੀ ਜਿੱਦਣ ਗੈਰ ਹਾਜ਼ਰ ਹੁੰਦਾ ਹੈ ਸੁੰਨਾ ਲੱਗੇਗਾ, ਜਿੱਦਣ ਉਹ ਕਾਮਾ ਕਾਮਾ ਬੰਦਾ ਗੁਣੀ ਔਰਤ ਘਰ ਚ ਨਾ ਹੋਈ, ਉਹਦੇ ਘਰ ਚ ਸਾਰੇ ਜੀ ਹੋਣ ਪਰ ਘਰ ਸੁੰਨਾ ਲੱਗੇ। ਜਿੱਦਣ ਉਹ ਗੁਣੀ ਬੰਦਾ ਪਿੰਡ ਨੂੰ ਅੱਗੇ ਲਿਜਾਣ ਵਾਲਾ ਪਿੰਡ ਚ ਨਾ ਹੋਇਆ, ਸਾਰਾ ਪਿੰਡ ਪਿੰਡ ਚ ਵੱਸਦਾ ਹੋਵੇ ਪਰ ਉਹਦੇ ਬਿਨਾਂ ਸਾਰਾ ਪਿੰਡ ਸੁੰਨਾ ਲੱਗੇਗਾ। ਜੋ ਮਰਜ਼ੀ ਕਰ ਲਓ, ਪੰਥ ਨੂੰ ਅੱਗੇ ਲਿਜਾਣ ਵਾਲਾ ਜੇ ਪੰਥ ਚ ਨਾ ਹੋਇਆ ਤੁਹਾਨੂੰ ਪੰਥ ਵੀ ਸੁੰਨਾ ਲੱਗਣਾ, ਜਿਵੇਂ ਅੱਜ ਬਾਜਾਂ ਵਾਲੇ ਬਿਨਾਂ ਲੱਗਦਾ ਹੈ, ਅੱਜ ਕਲਗੀਆਂ ਵਾਲੇ ਬਿਨਾਂ ਲੱਗਦਾ ਹੈ, ਸੁੰਨਾ ਲੱਗਦਾ ਹੈ। ਕਿਉਂਕਿ ਉਹ ਨਹੀਂ ਨਾ ਵਿੱਚ ਜਿਹੜਾ ਇਹਨੂੰ ਅੱਗੇ ਲਿਜਾ ਸਕੇ, ਅੱਗੇ ਕਰੇ। ਅਸੀਂ ਹਾਜ਼ਰ ਸਾਰੇ ਹਾਂ, ਮੈਂ ਵੀ ਇੱਥੇ, ਜਥੇਦਾਰ ਵੀ ਇੱਥੇ, ਟਕਸਾਲ ਵੀ ਇੱਥੇ, ਅਖੰਡ ਕੀਰਤਨੀਏ ਵੀ ਇੱਥੇ ਨੇ, ਪਰ ਹਰ ਕੋਈ ਬੰਦਾ ਬਾਜਾ ਲੈ ਕੇ ਰੌਲਾ ਪਾਉਂਦਾ, ਆ ਜਾ ਬਾਜਾ ਵਾਲਿਆ ਘੋੜੇ ਤੇ ਚੜ ਕੇ। ਅਗਲਾ ਕਹਿੰਦਾ ਗੈਰ ਹਾਜ਼ਰ ਹਾਜ਼ਰ, ਤੁਸੀਂ ਹਾਜ਼ਰ ਵੀ ਨਿਕੰਮੇ, ਤੁਹਾਡੀ ਲੋੜ ਨਹੀਂ। ਮਤਲਬ ਜਿਹੜਾ ਹੈ ਨਹੀਂ, 300 ਸਾਲ ਪਹਿਲਾਂ ਦਾ ਗਿਆ ਉਹਨੂੰ ਯਾਦ ਕੀਤਾ ਜਾ ਰਿਹਾ, ਤੇ ਜਿਹੜੇ ਸਾਹਮਣੇ ਨੇ। ਅਗਲਾ ਕਹਿੰਦਾ ਤੁਸੀਂ ਤੇ ਮਰ ਜਾਓ ਮਗਰੋਂ ਲੈ ਜਾਓ, ਤੁਹਾਡੀ ਸਾਨੂੰ ਲੋੜ ਨਹੀਂ। ਪਤਾ ਕਿਉਂ? ਅਗਲਾ ਕਹਿੰਦਾ ਉਹ ਦਿਲੋਂ ਅਸੀਂ ਉਹ ਪੁੱਤ ਕੁਰਬਾਨ ਕਰ ਸਕਦਾ ਸੀ, ਤੁਸੀਂ ਤੇ ਦਵਾਨੀ ਨਹੀਂ, ਤੁਸੀਂ ਤੇ ਵਾਲ ਨਹੀਂ ਵਾਰ ਸਕਦੇ। ਅਗਲਾ ਬੱਚੇ ਸ਼ਹੀਦ ਕਰਾ ਗਿਆ, ਸਭ ਕੁਝ ਕਰ ਗਿਆ, ਤੁਹਾਡੀ ਕੀ, ਤੁਹਾਡੇ ਤੁਹਾਡਾ ਸਿਸਟਮ ਕੀ ਹੈ ਗੱਲ? ਤੇ ਅੱਜ ਯਾਦ ਕੌਣ ਆਉਂਦਾ? ਬਾਬਾ ਨਾਨਕ। ਅੱਜ ਯਾਦ ਆਉਂਦਾ ਗੁਰੂ ਅਰਜਨ ਪਾਤਸ਼ਾਹ। ਕੀ ਸਾਡੇ ਲਈ ਕੋਈ ਤੱਤੀ ਤਵੀ ਤੇ ਬਹਿ ਸਕਦਾ? ਇਹ ਤੇ ਮੇਰੇ ਮੂੰਹ ਹੋਰ ਕੁਛ ਹੋ ਚੱਲਿਆ ਸੀ, ਇਹ ਤੇ ਤਵੀ ਗਰਮ ਹੋਏਗੀ, ਕਰਨਗੇ ਆਪ ਤੇ ਬਾਉਣਗੇ ਸਾਨੂੰ। ਇਹ ਤੇ ਸਾਰੀ ਕੌਮ ਦਾ ਬਾਲਣ ਬਣਾ ਕੇ ਵਾਲ ਦੇਣੇ ਤੇ ਇਹੋ ਜਿਹੇ ਨੇ, ਕਹਿਣਗੇ ਸਾਡੇ ਲੀਡਰ ਸਾਹਿਬ ਨੂੰ ਅਸੀਂ ਖੁਸ਼ ਕਰਨਾ, ਤੁਹਾਡਾ ਬਾਲਣ ਨਾ ਬਣਾ ਕੇ ਵਾਲ ਦੇਣਗੇ ਤੇ ਇਹ ਤੇ ਇਹੋ ਜਿਹੇ ਨੇ, ਇਹ ਕਿੱਥੋਂ ਬਣ ਜਾਣਗੇ ਪਾਤਸ਼ਾਹ ਵਰਗੇ? ਤਾਂ ਕਰਕੇ ਜਿਹੜਾ ਮੈਂ ਕਹਿੰਦਾ ਰੋਟੀ ਸੋਹਣੀ ਬਣਾਉਂਦੀ ਹੈ ਨਾ ਜਿਹੜੀ ਔਰਤ, ਜਿਹੜੀ ਗੁਣੀ ਹੈ, ਜਿਹੜੀ ਸਮਝ ਵਾਲੀ ਹੈ, ਗੈਰ ਹਾਜ਼ਰ ਹੋਵੇ ਘਰ ਸੁਣਨਾ ਲੱਗਦਾ। ਇਸੇ ਤਰ੍ਹਾਂ ਅੱਜ ਇੰਨਿਆਂ ਸਾਲਾਂ ਬਾਅਦ ਗੁਰੂ ਨਾਨਕ ਬਿਨਾਂ, ਗੁਰੂ ਗੋਬਿੰਦ ਸਿੰਘ ਬਿਨਾਂ ਅਸੀਂ 2.5 ਕਰੋੜ ਤੁਰੇ ਫਿਰਦੇ ਹਾਂ, ਪੰਥ ਸੁਣਨਾ ਲੱਗਦਾ। ਉਹ ਨਹੀਂ ਰਿਹਾ ਜਿਹੜਾ ਅੱਗੇ ਲੈ ਕੇ ਜਾਂਦਾ ਹੈ, ਉਹ ਨਹੀਂ ਜਿਹੜਾ ਸਾਡੇ ਲਈ ਕੁਰਬਾਨੀ ਕਰ ਸਕੇ, ਹੈ ਕਿ ਨਹੀਂ? ਆਉਂਦੀ ਕਿ ਨਹੀਂ ਗੱਲ? ਜਿਵੇਂ ਉਸ ਕਲਗੀਆਂ ਵਾਲੇ ਦੇ ਗੁਣਾਂ ਨੂੰ ਯਾਦ ਕੀਤਾ ਜਾਂਦਾ, ਅਸੀਂ ਆਪਣਾ ਵਿਹਾਰ ਰਹਿਣ ਸਹਿਣ ਇੰਨਾ ਵਧੀਆ ਬਣਾਉਣਾ ਹੁੰਦਾ ਹੈ। ਛੱਡੋ ਪੰਥ ਦੀ ਗੱਲ, ਛੱਡੋ ਆਪਣੇ ਘਰ ਚ ਵੀ। ਅਗਲਾ ਕਵੇ ਅੱਜ ਉਹ ਨਹੀਂ ਤੇ ਰੌਣਕ ਨਹੀਂ, ਅੱਜ ਉਹ ਨਹੀਂ ਤੇ ਖੁਸ਼ੀ। ਮੈਂ ਧਾਰਨਾ ਪੜ੍ਹਦਾ ਹੁੰਦਾ ਸੀ, ਸੋਹੇ ਦਰਬਾਰ ਨਾ ਸੰਤਾਂ ਦੇ ਬਾਜ ਪਿਆ, ਦਰਬਾਰ ਸੋਹਦੇ ਨੇ ਘਰ ਨਾ ਸੋਹਣ। ਹੁਣ ਸਾਡਾ ਹਾਲ ਪਤਾ ਕੀ ਹੈ? ਅਗਲਾ ਘਰੋਂ ਆਇਆ ਛੋਕਰ ਹੈ ਮਗਰੋਂ ਲੱਥਾ, ਏਦਾਂ ਨਾ ਹੀ ਆਵੀ ਤੂੰ, ਤੂੰ ਲਾ ਹੀ ਯਾਰ, ਤੂੰ ਕਹੋ ਵੀ ਮੈਂ 2 ਕੁ ਦਿਨ ਜਾਵਾਂ, ਨਹੀਂ ਹਫ਼ਤਾ ਲਾਇਆ, ਤੁਸੀਂ ਕਹੋ ਵੀ ਵੀਕ ਲਈ ਜਾਵਾਂ, ਉਹ ਕਹਿਣਗੇ ਭਾਵੇਂ 2 ਵੀਕਾਂ ਲਿਆ ਕੋਈ ਗੱਲ ਨਹੀਂ। ਮਤਲਬ ਸਾਡੀ ਪ੍ਰੈਕਟੀਕਲਿਟੀ ਇੱਦਾਂ ਦੀ ਹੈ, ਸਾਡਾ ਵਿਹਾਰ ਹੈ ਜਿਹੜਾ ਇੱਦਾਂ ਦਾ ਬਣਿਆ ਹੋਇਆ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਗੁਰੂ ਨਾਨਕ ਸਾਹਿਬ ਜੀ ਧੰਨ ਹੈ।
Bye.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੁਣਿਆ ਗਏ ਅਰਦਾਸ
ਹਮਾਰੀ ਜੀਓ ਪਿੰਡ ਸਾਹਿਬ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤੁਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕਿਸਤਾਂ ਰਹਿਤਾਂ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਕ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਿੱਥੇ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਕਿਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ
ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ
ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਓ। ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।